एक ओंकार सतनाम कर्ता पुरख निरपौ निर्वैर अकाल मूरत अजूनी सैफम गुर प्रसाद जप आदि सच जुगादि सच है पी सच नानक होती पी सच परम सत्कार योग परम कृपा निदान भक्त वचल गुरु गरीब निवाज दसानी पातशाहियां दी आत्मक जोत जहरा जरूर हाजरा हजूर छत्र चबर सब दे मालक साहिब श्री गुरु ग्रंथ साहिब दे चरणा विच गुरु सवारी गुरु प्यारी साध संगत जी गज के फतेह बुलाओ वाहिगुरु जी का खालसा वाहिगुरु जी की फतेह। आप जी ने सतगुरु महाराज के चरणा विच बह के श्री गुरु ग्रंथ साहिब जी दर्शन दीदारे कीते हन और सतगुरु महाराज की पवित्र पावन बाणी का हरि जस कीर्तन सुनिया है जिसनूं सतगुरु महाराज ने कलयुग दे विच सब तो वड्डी भगती साधना सिमरन दस्सिया है। पिछले युगां दे साधन जो सन तप करने जप करने और चलीहे कढ़ने जंगली वास करना घर छड्डणे इस सारिया तो उत्तम सतगुरु महाराज ने सानू कीर्तन की दात बख्शी है और महाराज ने कह दिता कलयुग दे विच सब तो श्रोमणी कीर्तन है। कलयुग मैं कीर्तन प्रधाना गुरमुख जपिए लाए ध्याना आप तरै सगले कुल तारे हर दर्द है परस्यों जाएगा। महाराज कहते कलयुग दे विच कीर्तन सारिया तो प्रधान सिमरन है और सारिया साधना तो प्रधान साधन है ते सारिया जपा तो जप साधन है और सारिया तपा तो श्रोमणी प्रधान है कीर्तन। महाराज सच्चे पातशाह ने बहुत थां ते कीर्तन की शोभा की है कीर्तन निर्बोल हीरा अंग गुणी गहीरा और कीर्तन बारे महाराज ने फरमान किए हैं। सो आप जी ओ कीर्तन सुन रहे सी अपने जीवन नूं सफला कर रहे सी तो आओ हुण जो सतगुरु महाराज की कृपा दे नाल गुरु साहिब दी विचारां जो गुरबाणी दे विचारां हन क्योंकि महाराज ने प्रमाण कीता है जिथे कीर्तन सुख देण वाला है उथे कथा भी सुख देण वाली है। पार ब्रह्म हुआ सहाई कथा कीर्तन सुखदाई कथा ते कीर्तन दोवां दा सुमेल है दोवें सुखदाई हन। जैसे कथा दे नाल कीर्तन दे नाल मन पवित्र होया मन जुड़िया गुरु की बाणी नाल इउं जान ला कर लो कि जैसे वाही करके खेत साफ होया पदरा होया तैयार होया फिर उहदे बीज बीजण वास्ते भी चाहिए कथा बीज रूप है। इस करके जिथे जे असीं खेत नूं साफ ते बहुत कर लिया पर बीज नहीं बीजिया गया और फिर उह ਕੀਤਾ ਹੋਇਆ ਸਾਫ ਸਫਾਈ ਜਿਹੜੀ ਹੈ ਉਹ ਉਦਾਹਾ ਨਹੀਂ ਦੇ ਸਕਦੀ। ਇਸੇ ਕਰਕੇ ਕਥਾ ਦੇ ਕੀਰਤਨ ਦਾ ਸੁਮੇਲ ਹੈ ਕਿ ਉਹ ਨਾਮ ਦਾ ਬੀਜ ਬੀਜਣਾ ਤੇ ਗੁਰੂ ਮਹਾਰਾਜ ਨੇ ਕਥਾ ਬਾਰੇ ਬੜਾ ਕੁਛ ਕਿਹਾ ਗੁਰਬਾਣੀ ਵਿਚ। ਮਹਾਰਾਜ ਕਹਿੰਦੇ ਸਭ ਤੋਂ ਉੱਚੀ ਜਿਹੜੀ ਨੀਕੀ ਜੀ ਕੀ ਹਰ ਕਥਾ ਉੱਤਮ। ਮਹਾਰਾਜ ਕਹਿੰਦੇ ਜੀਵ ਵਾਸਤੇ ਸਭ ਤੋਂ ਉੱਤਮ ਕੀ ਹੈ ਜੀ ਕਥਾ ਨੀਕੀ ਜੀ ਕੀ ਹਰ ਕਥਾ ਉੱਤਮ ਆਨ ਸਾਗਰ ਰਸਪੀਕੀ ਦੇ। ਮਹਾਰਾਜ ਕਹਿੰਦੇ ਕਥਾ ਤੋਂ ਬਿਨਾਂ ਮੇਰੇ ਵਾਸਤੇ ਸਭ ਕੁਛ ਫਿੱਕਾ ਹੈ। ਫਿਰ ਮਹਾਰਾਜ ਨੂੰ ਪੁੱਛਿਆ ਗੁਰੂ ਅਰਜਨ ਦੇਵ ਜੀ ਨੂੰ ਤੁਹਾਨੂੰ ਕਿੰਨਾ ਰਸ ਹੈ ਕਥਾ ਦਾ ਤੁਹਾਨੂੰ ਕਿੰਨੀ ਕੁ ਪਿਆਰੀ ਹੈ ਤੁਸੀਂ ਕਥਾ ਦੇ ਨਾਲ ਕਿੰਨਾ ਕੁ ਪ੍ਰੀਤੀ ਕਰਦੇ ਹੋ। ਮਹਾਰਾਜ ਕਹਿੰਦੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ ਦਰਸਨ ਪਰਸਨ ਸਤਸਨ ਹਸਨ ਰੰਗ ਰੰਗੀ ਕਰਤਾਰੀ ਰੇ। ਮਹਾਰਾਜ ਕਹਿੰਦੇ ਮੈਨੂੰ ਇਹ ਕਥਾ ਇੰਨੀ ਪਿਆਰੀ ਹੈ ਹਮਾਰੀ ਪਿਆਰੀ ਮੈਨੂੰ ਬਹੁਤ ਪਿਆਰੀ ਹੈ। ਕਿਉਂ ਪਿਆਰੀ ਹੈ ਅੰਮ੍ਰਿਤ ਧਾਰੀ ਇਹਦੇ ਵਿਚੋਂ ਅੰਮ੍ਰਿਤ ਦੀ ਧਾਰਾ ਵਹਿ ਰਹੀ ਹੈ ਅੰਮ੍ਰਿਤ ਦਾ ਰਸ ਵਹਿ ਰਹੀ ਇਹ ਅੰਮ੍ਰਿਤ ਦੀ ਗੰਗਾ ਹੈ, ਪਾਣੀ ਦੀ ਗੰਗਾ ਤੇ ਵਹਿ ਰਹੀ ਹੈ ਦੁਨੀਆਂ ਤੇ। ਪਰ ਕਹਿੰਦੇ ਜਿਹੜੀ ਕਥਾ ਹੈ ਅੰਮ੍ਰਿਤ ਦੀ ਗੰਗਾ ਹੈ, ਅੰਮ੍ਰਿਤ ਧਾਰੀ, ਅੰਮ੍ਰਿਤ ਦੀ ਧਾਰਾ ਵਹਿ ਰਹੀ ਹੈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਕਹਿੰਦੇ ਅੰਮ੍ਰਿਤ ਦੀ ਧਾਰਾ ਹੈ, ਅੰਮ੍ਰਿਤ ਦੀ ਗੰਗਾ ਹੈ। ਗੁਰ ਨਿਮਕ ਨਾ ਮਨ ਤੇ ਤਾਰੀ ਜੇ, ਮੈਂ ਇਸ ਕਥਾ ਨੂੰ ਮਹਾਰਾਜ ਕਹਿੰਦੇ ਇੱਕ ਨਿਮਕ ਮਾਤਰ ਵੀ ਮਨ ਤੋਂ ਨਹੀਂ ਟਾਲ ਸਕਦਾ। ਇਹ ਕਥਾ ਜੋ ਹੈ, ਕਥਾ ਕਿਆ ਕਥਨੀ, ਕਥਨੀ ਕੀ ਹੈ, ਵਿਆਖਿਆ ਖੋਲ ਕੇ ਦੱਸਣਾ, ਜੈਸੇ ਫਲ ਹੈ, ਫਲ ਕੁਦਰਤ ਨੇ ਸਾਨੂੰ ਪਰਦੇ ਚ ਲਪੇਟ ਕੇ ਦਿੱਤੇ ਨੇ, ਪਰਦੇ ਚ ਕੇਲਾ ਹੈ ਉਹਦੇ ਅੰਦਰ ਫਲ ਹੈ, ਬਾਹਰ ਪਰਦਾ ਹੈ। ਪਰ ਕਿਸੇ ਨੂੰ ਪਰਦਾ ਨਾ ਲਾਉਣਾ ਹੋਵੇ ਕਹੇ ਕੇਲੇ ਹੀ ਸਵਾਦ ਨਹੀਂ ਹੈ, ਪਰਦਾ ਲਾਉਣ ਦਾ ਢੰਗ ਨਾ ਹੋਵੇ ਕਹੇ ਕੇਲੇ ਹੀ ਸਵਾਦ ਨਹੀਂ ਹੈ। ਔਰ ਉਸ ਤੋਂ ਵੀ ਅੱਗੇ ਫਲ ਨੇ ਕਹੀ ਸੰਤਰਾ ਹੈ, ਬਾਹਰਲਾ ਪਾਸਾ ਬੜਾ ਕੌੜਾ ਹੈ, ਵਿੱਚ ਬੜਾ ਰਸ ਹੈ, ਕਿਸੇ ਨੂੰ ਪਰਦਾ ਨਹੀਂ ਲਾਉਣਾ ਹੁੰਦਾ ਉਹਦਾ ਰਸ ਨਹੀਂ ਆਉਂਦਾ। ਬਦਾਮ ਹੈ, ਬੜਾ ਕਰੜਾ ਪਰਦਾ ਹੈ, ਬਹੁਤ ਕਰੜਾ ਪਰਦਾ ਹੈ, ਦੰਦ ਨਾਲ ਵੀ ਟੁੱਟਦਾ ਹੈ, ਕੋਈ ਸ਼ਸਤਰ ਲੈ ਕੇ ਤੋੜਨਾ ਪੈਂਦਾ। ਪਰ ਉਹਦੇ ਵਿੱਚੋਂ ਜੋ ਸਵਾਦ ਨਿਕਲਣਾ, ਰਸ ਆਉਣਾ, ਕਿਸੇ ਨੂੰ ਪਰਦੇ ਨਾ ਤੋੜਨਾ ਹੁੰਦੇ, ਦੰਦ ਤੜਾ ਕੇ ਬਹਿ ਜਾਵੇ ਕਿ ਕਿਹੜਾ ਬਦਾਮ ਸਵਾਦ ਹੈ, ਕੁਛ ਵੀ ਨਹੀਂ ਹੈ। ਪਰ ਪਰਦਾ ਲਾਉਣ ਦਾ ਢੰਗ ਨਾ ਹੋਵੇ। ਕੁਦਰਤ ਨੇ ਫਲਾਂ ਨੂੰ ਪਰਦੇ ਚ ਲਪੇਟ ਕੇ ਦਿੱਤਾ, ਗੁਰੂ ਸਾਹਿਬ ਨੇ ਗੁਰੂ ਕੇ ਸ਼ਬਦਾਂ ਨੂੰ ਪਰਦੇ ਚ ਲਪੇਟ ਕੇ ਦਿੱਤਾ, ਗੁਰੂ ਕੇ ਸ਼ਬਦ ਪਰਦੇ ਚ ਲਪੇਟੇ ਹੋਏ ਨੇ, ਸ਼ਬਦਾਂ ਨੂੰ ਖੋਲਣਾ ਪੈਂਦਾ। ਔਰ ਜਦੋਂ ਪਰਦਾ ਲਾ ਕੇ ਖੋਲਾਂਗੇ, ਪਹਿਲੀ ਵਾਰ ਇਸ ਤੋਂ ਪਰਦੇ ਲਾਉਣ ਦਾ ਰਿਵਾਜ ਵੀ ਗੁਰੂ ਸਾਹਿਬ ਨੇ ਚਲਾਇਆ ਆਪਣੇ ਸਿੱਖ ਕੋਲੋਂ, ਪਹਿਲੀ ਵਾਰ ਜੇ ਕਿਸੇ ਲਫ਼ਜ਼ਾਂ ਦੀ ਸ਼ਬਦਾਂ ਦੀ ਵਿਆਖਿਆ ਕੀਤੀ ਤਾਂ ਭਾਈ ਗੁਰਦਾਸ ਨੇ ਕੀਤੀ ਹੈ। ਜਿਹੜੇ ਸ਼ਬਦ ਰਮਨ ਮਹਾਰਾਜ ਨੇ ਕਹੇ ਉਹਨਾਂ ਨੂੰ ਖੋਲਿਆ ਹੈ ਭਾਈ ਗੁਰਦਾਸ ਨੇ। ਜੇ ਕੋਈ ਭਗਤਾਂ ਨੇ ਸ਼ਬਦ ਰਮਨ ਵਿੱਚ ਕਹੇ ਉਹਨਾਂ ਨੂੰ ਖੋਲਿਆ ਗੁਰੂ ਸਾਹਿਬਾਨਾਂ ਨੇ। ਜੈਸੇ ਮੈਂ ਉਦਾਹਰਣ ਦੇਵਾਂ, ਪ੍ਰੀਤ ਭਗਤ ਨੇ ਰਮਨ ਚ ਪਰਦੇ ਸ਼ਬਦ ਕਿਹਾ, ਪਰਦੇ ਦਾ ਸ਼ਬਦ ਹੈ। ਪ੍ਰੀਤ ਕਹਿੰਦਾ ਰੱਤੀ ਰੱਤ ਨਾਲ ਨਿਕਲ ਜੇ ਤਨ ਤੀਰੇ ਕੋਹੇ, ਜੋ ਸਹ ਰੱਤੇ ਆਪਣੇ ਤਿੰਦਰ ਰੱਤ ਨਾ ਹੋਏ, ਪਰਦੇ ਚ ਰਮਨ ਚ। ਕਈ ਜੀ ਅਣਜਾਣ ਕਹਿਣਗੇ ਨਾ ਉਹ ਭਗਤ ਨੂੰ ਪੂਰੀ ਅਧੂਰੀ ਬਾਣੀ ਹੈ, ਫਿਰ ਗੁਰੂ ਸਾਹਿਬ ਨੇ ਪੂਰੀ ਕੀਤੀ, ਗਲਤ ਹੈ। ਇਹ ਭਗਤ ਦੀ ਵਡਿਆਈ ਨਹੀਂ ਹੈ, ਇਹ ਭਗਤ ਦੀ ਨਿੰਦਿਆ ਹੈ ਕਿ ਭਗਤ ਦੀ ਪਹਿਲੀ ਗੱਲ ਤੇ ਭਗਤ ਨੇ ਅਧੂਰੀ ਬਾਣੀ ਉਚਾਰੀ, ਔਰ ਦੂਜੀ ਗੱਲ ਫਿਰ ਗੁਰੂ ਸਾਹਿਬ ਨੇ ਅਧੂਰੀ ਬਾਣੀ ਵਿੱਚ ਚਾਰੀ। ਭਗਤਾਂ ਦੀ ਬਾਣੀ ਗੁਰੂ ਸਾਹਿਬ ਨੇ ਉਹ ਵਿੱਚ ਚਾਰੀ ਹੈ ਜਿਹੜੀ ਗੁਰਬਾਣੀ ਦੇ ਗੁਰਬਾਂ ਦੇ ਨਾਲ ਮੇਲ ਖਾਂਦੀ ਸੀ, ਸਾਰੀ ਜਿਹੜੀ ਨਿਰੰਕਾਰ ਦੇ ਨਾਲ ਮੇਲ ਖਾਂਦੀ ਸੀ। ਕਬੀਰ ਭਗਤ ਦਾ ਬੜਾ ਭਾਰੀ ਗ੍ਰੰਥ ਹੈ, ਮਹਾਰਾਜ ਸਾਰਾ ਹੀ ਕਰਿਆ। ਜਿਹੜੀ ਬਾਣੀ ਨਿਰੰਕਾਰ ਦੇ ਨਾਲ, ਪਰਮਾਤਮਾ ਦੇ ਨਾਲ, ਗੁਰਮਤਿ ਦੇ ਨਾਲ ਮੇਲ ਖਾਂਦੀ ਹੈ, ਉਹ ਬਾਣੀ ਉਹਦੇ ਵਿੱਚ ਚੜੀ ਹੈ। ਪਹਿਲੀ ਗੱਲ ਅਸੀਂ ਕਹੀਏ ਕਿ ਭਗਤ ਨੇ, ਕਿਉਂਕਿ ਮੇਰੇ ਵਰਗੇ ਵਿਚਾਰੇ ਕਹਿੰਦੇ ਨੇ, ਕਈ ਕਹਿੰਦੇ ਪ੍ਰੀਤ ਭਗਤ ਨੇ ਅਧੂਰੀ ਗੱਲ ਕਹੀ, ਮਹਾਰਾਜ ਨੇ ਪੂਰੀ ਕਰਤੀ। ਨਹੀਂ ਨਹੀਂ, ਪ੍ਰੀਤ ਭਗਤ ਨੇ ਪਰਦੇ ਲਪੇਟ ਕੇ ਫਲ ਦਿੱਤਾ, ਗੁਰੂ ਸਾਹਿਬ ਨੇ ਛਿੱਲਾ ਕੇ ਥਲੋਂ ਦਿਖਾਤਾ ਵੀ ਆਹ ਆਹ ਭਾਈ ਰਸ। ਗੁਰੂ ਸਾਹਿਬ ਨੇ ਉਸ ਨੂੰ ਪਰਦੇ ਨੂੰ ਦੇ ਲਿਆ, ਫਿਰ ਬਾਅਦ ਨੇ ਨਾਲ ਹੀ ਪੰਜਵੇਂ ਪਾਤਸ਼ਾਹ ਨੇ ਗੁਰੂ ਅਮਰਦਾਸ ਦਾ ਸ਼ਬਦ ਲਿਖਿਆ, ਮਹਲਾ ਤੀਜਾ, ਇਹ ਉਹ ਤੁਹਾਨੂੰ ਸਭ ਤੋਂ ਰਸ ਹੈ। ਮਤਾ ਕੱਲ ਨੂੰ ਭੁਲੇਖਾ ਚ ਪੈ ਜਾਏ, ਕਿਉਂਕਿ ਬਾਣੀ ਕਿਸੇ ਨੂੰ ਭੁਲੇਖੇ ਚ ਨਹੀਂ ਪਾਉਂਦੀ ਹੈ। ਬਾਣੀ ਇੱਕ ਐਸੀ ਦਾਤ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਕਿ ਜੇ ਇੱਕ ਸ਼ਬਦ ਰਮਨ ਵਿੱਚ ਹੈ, ਦੂਜਾ ਸ਼ਬਦ ਹੀ ਸ਼ਬਦ ਨੂੰ ਖੋਲਦਾ, ਦੂਜਾ ਸ਼ਬਦ ਹੀ ਸ਼ਬਦ ਨੂੰ ਖੋਲ ਦਿੰਦਾ। ਕਿਉਂਕਿ ਗੁਰ ਕੁੰਜੀ ਪਾਹੂ ਨਿਵਲ ਮਨ ਕੋਟਾ ਤਨ ਛੱਤ, ਗੁਰਬਨ ਮਨ ਕਾ ਦਾਗਰਾ ਉਗੜੇ ਅਵਰ ਨਾ ਕੁੰਜੀ ਹੱਥ। ਸੋ ਮੈਂ ਵਿਚਾਰ ਕਰਿਆ ਸੀ ਕਿ ਪਹਿਲੀ ਵਾਰ ਇਹਨਾਂ ਸ਼ਬਦਾਂ ਨੂੰ ਖੋਲਿਆ ਤਾਂ ਭਾਈ ਗੁਰਦਾਸ ਨੇ, ਤੇ ਭਾਈ ਗੁਰਦਾਸ ਨੂੰ ਫਿਰ ਕੀ ਕਿਹਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਕਹਿੰਦੇ ਭਾਈ ਗੁਰਦਾਸ ਤੇਰੀ ਬਾਣੀ ਕੁੰਜੀ ਹੈ, ਗੁਰਬਾਣੀ ਦੀ ਕੁੰਜੀ ਹੈ, ਕੁੰਜੀ ਤਾਲੇ ਨੂੰ ਲੱਗਦੀ ਹੈ, ਕਦੇ ਤਾਲਾ ਕੁੰਜੀ ਨੂੰ ਲੱਗਦਾ ਹੈ, ਕਦੇ ਵੀ ਕੁੰਜੀ ਤਾਲੇ ਨੂੰ ਲੱਗਦੀ ਹੈ, ਔਰ ਕੁੰਜੀ ਤਾਲੇ ਨੂੰ ਖੋਲਦੀ ਹੈ, ਔਰ ਕਦੇ ਤਾਲਾ ਕੁੰਜੀ ਨਹੀਂ ਖੋਲਦਾ। ਤਾਲੇ ਨੂੰ ਕੁੰਜੀ ਖੋਲਦੀ ਹੈ, ਤਾਲਾ ਕਦੇ ਵੀ ਕੁੰਜੀ ਨਹੀਂ ਖੋਲਦਾ। ਤੋ ਭਾਈ ਗੁਰਦਾਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਖੋਲਦੀ ਹੈ, ਉਹ ਜਿੰਦੇ ਨੂੰ ਖੋਲਦੀ ਹੈ, ਜਿੱਥੇ ਮਹਾਰਾਜ ਰਮਨ ਚ ਗੱਲਾਂ ਕਹੀਆਂ ਉਹਨੇ ਖੋਲ ਕੇ ਦੱਸੀਆਂ, ਔਰ ਜਿੱਥੇ ਰਮਨ ਚ ਕਹੀਆਂ ਭਗਤਾਂ ਨੇ ਗੱਲਾਂ ਗੁਰੂ ਨੇ ਖੋਲੀਆਂ, ਮਹਾਰਾਜ ਨੇ ਗੁਰੂ ਨੇ ਗੱਲ ਖੋਲੀ। ਕਹਿੰਦਾ ਇਹ ਤਨ ਸਭੋ ਰੱਤ ਹੈ, ਜੋ ਰਮਨ ਚ ਬੋਲਿਆ ਹੈ, ਜਿਹੜੀ ਰਮਨ ਚ ਬੋਲਿਆ ਫਰੀਦ ਭਗਤ ਜੀ, ਉਹ ਰਮਨ ਜੀ ਨੂੰ ਖੋਲਿਆ। ਕਹਿੰਦਾ ਇਹ ਤਨ ਸਾਰਾ ਰੱਤ ਮੇਰਾ ਤਨ ਬਣਦਾ ਹੀ ਨਹੀਂ ਹੈ। ਤਨ ਹੈ ਕੀ? ਰੱਤ ਦੀ ਪੰਡ ਹੈ, ਖੂਨ ਦੀ ਪੰਡ ਹੈ, ਹੋਰ ਕੀ ਹੈ? ਖੂਨ ਹੈ, ਖੂਨ ਤੇ ਬਣਿਆ ਇਹ, ਔਰ ਖੂਨ ਹੈ ਇਹਦੇ ਵਿਚ, ਇਹ ਰੱਤ ਤੋਂ ਬਿਨਾਂ ਹੈ ਹੀ ਨੀ। ਰੱਤ ਮੁੱਕ ਗਿਆ, ਹੁਣ ਡਾਕਟਰ ਜੀ ਕਹਿੰਦੇ ਖੂਨ ਮੁੱਕ ਗਿਆ, ਖੂਨ ਚੜ੍ਹਨਾ, ਖੂਨ ਖਤਮ ਹੋ ਗਿਆ ਤਾਂ ਖੂਨ ਦਿਓ ਕੋਈ, ਖੂਨ ਚੜ੍ਹਨਾ, ਖੂਨ ਨਹੀਂ ਕਿ ਖਤਮ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮਤਾਂ ਕਿਤੇ ਐਸਾ ਹੋਵੇ, ਇਹ ਤਨ ਸਭ ਤੋਂ ਰੱਤ ਹੈ, ਰੱਤ ਵਿਚ ਤਨ ਨਾ ਹੋਵੇ, ਕੋਈ ਤਨ ਵੀ ਰੱਤ ਤੋਂ ਬਿਨਾਂ ਨਹੀਂ ਹੈ, ਕੋਈ ਸਰੀਰ ਵੀ ਖੂਨ ਤੋਂ ਬਿਨਾਂ ਨਹੀਂ ਹੈ, ਕਿਉਂਕਿ ਬਣੇ ਖੂਨ ਤੋਂ ਹੈ, ਮਾਂ ਦੇ ਖੂਨ ਤੋਂ ਬਣਿਆ, ਪਿਤਾ ਦੇ ਪਾਣੀ ਤੋਂ ਬਣਿਆ। ਇਸ ਕਰਕੇ ਖੂਨ ਤੇ ਪਾਣੀ ਦੀ ਬੁਲਬੁਲਾ, ਖੂਨ ਤੇ ਪਾਣੀ ਦੀ ਪੰਡ ਹੈ। ਪਾਣੀ ਵੀ ਮੁੱਕਦਾ ਜਦੋਂ, ਫਿਰ ਵੀ ਡਾਕਟਰ ਕਹਿੰਦੇ ਨੇ ਪਾਣੀ ਮੁੱਕ ਗਿਆ, ਹੈਰਾਨ ਹੋ ਗਏ ਪਾਣੀ ਮੁੱਕ ਗਈ, ਪੰਡ ਪਾਣੀ ਮੁੱਕ ਗਿਆ ਕਹਿੰਦੇ ਤਾਂ ਮੌਤ ਹੋ ਗਈ। ਪਾਣੀ ਵੀ ਚਾਹੀਦਾ ਇਹਨੂੰ, ਕਿਉਂਕਿ ਖੂਨ ਨੂੰ ਚਲਾਉਣਾ ਪਾਣੀ, ਖੂਨ ਨੂੰ ਚਲਾਉਣ ਵਾਸਤੇ ਪਾਣੀ ਚਾਹੀਦਾ। ਪੰਜਾਂ ਤੱਤਾਂ ਤੋਂ ਸੰਸਾਰ ਦੀ ਰਚਨਾ ਕੀਤੀ ਹੈ, ਪੰਜੇ ਤੱਤ ਚਾਹੀਦੇ ਨੇ ਪੂਰੇ ਦੇ ਪੂਰੇ, ਜਿੰਨੀ ਲੋੜ ਹੈ ਲੋੜ ਤੱਕ ਚਾਹੀਦੇ ਨੇ। ਫਿਰ ਮਹਾਰਾਜ ਕਹਿੰਦੇ ਭਾਈ ਇਹ ਖੂਨ ਤੋਂ ਬਿਨਾਂ ਹੈ ਨੀ ਤਨ, ਇਹ ਤਨ ਸਭ ਤੋਂ ਰੱਤ ਹੈ, ਰੱਤ ਮੈਨੂੰ ਤਨ ਨਾ ਹੋਏ ਫਿਰ ਉਹ ਕਿਹੜਾ ਰੱਤ ਨੀ ਹੈ ਉਹਦੇ ਵਿਚ, ਜਿਹੜਾ ਵੀਰ ਪਦ ਦੇ ਗਿਆ, ਜੋ ਸਹਿਰ ਤੇ ਆਪਣੇ ਤਿੰਨ ਤਨ ਲੋਭ ਰੱਤ ਨਾ ਹੋਏ, ਉਹਦੇ ਵਿਚ ਲੋਭ ਲੋਭ ਰੱਤੀ ਮਾਤਰ ਵੀ ਨੀ ਹੈ। ਇਹ ਗੱਲ ਕਹੀ ਹੈ ਵੀਰ ਭਗਤ ਨੇ, ਪਰਦੇ ਚ ਲਪੇਟ ਕੇ ਫਲ ਦਿੱਤਾ, ਗੁਰੂ ਸਾਹਿਬ ਨੇ ਖੋਲ ਕੇ ਦਿਖਾਇਆ ਤੇ ਕਥਾ ਖੋਲਦੀ ਹੈ। ਤਾਂ ਹੀ ਮਹਾਰਾਜ ਕਹਿੰਦੇ ਮੈਨੂੰ ਬੜੀ ਪਿਆਰੀ ਹੈ, ਕਿਉਂਕਿ ਇਹਦੇ ਵਿਚ ਅੰਮ੍ਰਿਤ ਦੀ ਗੰਗਾ ਵਹਿੰਦੀ ਹੈ, ਅੰਮ੍ਰਿਤ ਦੀ ਧਾਰਾ ਵਹਿੰਦੀ ਹੈ, ਅਮਾਰੀ ਪਿਆਰੀ ਅੰਮ੍ਰਿਤ ਤਾਰੀ ਗੁਰਨਿਮਖ ਨਾ ਮੰਨ ਤੇ ਟਾਰੀ ਰੇ। ਫਿਰ ਕਹਿੰਦਾ ਇਹਦੇ ਨਾਲ ਦਰਸਨ ਪਰਸਨ ਹਰਸਨ ਸਰਸਨ ਰੰਗ ਰੰਗੀ ਕਰਤਾਰੀ ਰੇ, ਕਹਿੰਦੇ ਕਰਤਾਰ ਦੇ ਰੰਗ ਵਿਚ ਰੰਗੀ ਹੋਈ ਹੈ, ਕੱਲੀ ਰੰਗੀ ਨੀ ਦਰਸ਼ਨ ਕਰਾਉਂਦੀ ਹੈ, ਕੱਲੇ ਦਰਸ਼ਨ ਨੀ ਕਰਾਉਂਦੀ ਪਰਸਨ ਕਰਾਉਂਦੀ ਹੈ, ਬੋਲਚਾਲ ਵੀ ਕਰਾਉਂਦੀ ਹੈ ਮਹਾਰਾਜ ਨਾਲ, ਕਿ ਦਰਸ਼ਨ ਹੀ ਹੋਣਾ ਵੀ ਬਹੁਤ ਕਾਫੀ ਨੀ ਹੁੰਦਾ। ਤੁਸੀਂ ਕਿਤੇ ਰਿਸ਼ਤੇਦਾਰ ਨੂੰ ਮਿਲਣ ਜਾਓ, ਤੁਹਾਡੇ ਦਰਸ਼ਨ ਤਾਂ ਹੋ ਗਏ, ਜਾਣ ਤੱਕ ਪਰ ਬੋਲੇ ਹੀ ਨਾ, ਉਹ ਬੋਲੇ ਹੀ ਨਾ ਰਿਸ਼ਤੇਦਾਰ, ਦਰਸ਼ਨ ਨਾਲ ਵੀ ਸੰਤੁਸ਼ਟ ਹੋ ਜਾਓਗੇ, ਗੁੱਸੇ ਹੋ ਕੇ ਆਓਗੇ, ਗਏ ਦੀ ਬੋਲੇ ਹੀ ਨੀ, ਤੁਹਾਡਾ ਪਿਆਰ ਕਿੱਥੋਂ ਵਧੇਗਾ? ਕਿਉਂਕਿ ਸੰਸਾਰ ਨਾਲ ਜੁੜਨਾ ਸ਼ਬਦ ਚਾਹੀਦਾ, ਸੰਸਾਰ ਨਾਲ ਜੁੜਨ ਵਾਸਤੇ ਸ਼ਬਦ ਦੀ ਲੋੜ ਹੈ। ਸ਼ਬਦ ਹੀ ਇੱਕ ਦੁਨੀਆਂ ਤੇ ਸ਼ਕਤੀਸ਼ਾਲੀ ਵਸਤੂ ਹੈ, ਆ ਜਿੰਨਾ ਵਿਕਾਸ ਕੀਤਾ ਦੁਨੀਆਂ ਦਾ ਸਭ ਸ਼ਬਦ ਨੇ। 84 ਲੱਖ ਜੂਨ ਦੇ ਵਿਚੋਂ ਸ਼ਬਦ ਕੇਵਲ ਮਨੁੱਖ ਕੋਲੇ ਹੈ, ਵਿਕਾਸ ਕੇਵਲ ਮਨੁੱਖ ਨੇ ਕੀਤਾ, ਬਾਕੀ ਜੂਨਾ ਉੱਥੇ ਦੀ ਉੱਥੇ ਖੜੀਆਂ ਨੇ। ਉਹਨਾਂ ਕੋਲੇ ਆਵਾਜ਼ ਤੇ ਹੈ, ਗਾਂ ਕੋਲੇ ਆਵਾਜ਼ ਹੈ, ਮੱਝ ਕੋਲੇ ਆਵਾਜ਼ ਹੈ, ਘੋੜੇ ਕੋਲੇ ਆਵਾਜ਼ ਹੈ, ਕੋਤੇ ਕੋਲੇ ਵੀ ਆਵਾਜ਼ ਹੈ, ਚਿੜੀ ਕੋਲੇ ਆਵਾਜ਼ ਹੈ, ਜਿੰਨੇ ਜਾਨਵਰ ਨੇ ਆਵਾਜ਼ ਹੈ, ਪੰਛੀਆਂ ਕੋਲੇ ਆਵਾਜ਼ ਹੈ, ਲੇਕਿਨ ਸ਼ਬਦ ਨਹੀਂ। ਆਵਾਜ਼ ਕਿਸੇ ਕੰਮ ਨਹੀਂ ਸ਼ਬਦ ਤੋਂ ਬਿਨਾਂ, ਕਿਉਂਕਿ ਸ਼ਬਦ ਹੀ ਸ਼ਕਤੀਸ਼ਾਲੀ ਹੈ, ਸ਼ਬਦ ਤੋਂ ਹੀ ਸੰਸਾਰ ਦੀ ਰਚਨਾ ਹੋਈ ਹੈ, ਔਰ ਸ਼ਬਦ ਦੇ ਨਾਲ ਸੰਸਾਰ ਚੱਲ ਰਹੇ। ਮਹਾਰਾਜ ਨੇ ਸ਼ਬਦ ਤੋਂ ਸੰਸਾਰ ਦੀ ਰਚਨਾ ਕੀਤੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸ਼ਬਦ ਦੀ ਉਚਾਰਨਾ ਕੀਤੀ ਹੈ। ਇੱਕੋ ਕਮਾਓ, ਪੜ੍ਹੋ ਜਮੀ ਸਾਹਿਬ, ਇੱਕ ਕਮਾਓ ਇੱਕੋ ਸ਼ਬਦ ਤੋਂ, ਇੱਕੋ ਕਮਾਓ ਕੀਤਾ ਵਸਾਓ, ਇਸ ਤੇ ਹੋਏ ਲੱਖ ਦਰਿਆਓ, ਫਿਰ ਇੱਕ ਕਮਾਓ ਤੋਂ ਹੀ ਐਡਾ ਪਸਾਰਾ ਹੋਇਆ, ਲੱਖਾਂ ਦਰਿਆ ਜ਼ਿੰਦਗੀ ਰਹਿ ਤੁਰੇ। ਕੀ ਜ਼ਿੰਦਗੀ ਦਾ ਦਰਿਆ ਕੀ ਹੈ? ਗਰਮੀ ਸੂਰਜ ਔਰ ਧਰਤੀ ਮਿਲ ਕੇ ਇੱਥੋਂ ਜ਼ਿੰਦਗੀ ਬਣੀ ਹੈ, ਹੋਰ ਕੀ ਹੈ? ਸੂਰਜ ਨਾ ਹੋਵੇ ਸਾਡੀ ਜ਼ਿੰਦਗੀ ਨਹੀਂ, ਧਰਤੀ ਨਾ ਹੋਵੇ ਸਾਡੀ ਜ਼ਿੰਦਗੀ ਨਹੀਂ, ਇਹ ਦਰਿਆ ਨੇ। ਇਹੋ ਜਿਹਾ ਕਰੋੜੇ ਹੀ ਧਰਤੀਆਂ ਬਣਾਤੀਆਂ, ਕਰੋੜੇ ਹੀ ਸੂਰਜ ਬਣਾਏ ਨੇ, ਇੱਕ ਨਹੀਂ ਲੱਖਾਂ ਕਰੋੜਾਂ, ਇੱਕੋ ਹੀ ਕਮਾਓ ਤੋਂ, ਇੱਕੋ ਹੀ ਤੋਂ ਕੀਤਾ ਸਾਰੇ ਸੰਸਾਰ ਨੂੰ ਪੈਦਾ। ਉਸ ਨੂੰ ਮਹਾਰਾਜ ਨੇ ਖੋਲ ਕੇ ਵੀ ਦੱਸਿਆ ਸ਼ਬਦ ਕੀ ਸੀ। ਮਹਾਰਾਜ ਕਹਿੰਦੇ ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਓਅੰਕਾਰ ਸ਼ਬਦ, ਓਅੰਕਾਰ ਸ਼ਬਦ ਦਾ ਧਮਾਕਾ ਹੋਇਆ, ਬਹੁਤ ਵੱਡਾ ਹੋਇਆ, ਔਰ ਜਿਉਂ ਜਿਉਂ ਫੈਲਦਾ ਗਿਆ ਆਕਾਸ਼ ਦੇ ਪਤਾਲ ਬਣਦੇ ਗਏ, ਉਹ ਸ਼ਬਦਾਂ ਦੇ ਬੰਦ ਨਹੀਂ ਹੋਇਆ, ਅਜੇ ਫੈਲਦਾ ਜਾ ਰਿਹਾ, ਅਜੇ ਹੀ ਫੈਲਦਾ ਜਾ ਰਿਹਾ, ਕਰੋੜੇ ਇਹੋ ਜਿਹੇ ਆਕਾਸ਼ ਪਲ ਅਜੇ ਬਣ ਰਹੇ ਨੇ, ਬਹੁਤ ਬਣ ਰਹੇ ਨੇ। ਜਿਵੇਂ ਆਪਣੇ ਬੱਚੇ ਜਨਮ ਲੈ ਰਹੇ ਨੇ ਰੋਜ਼, ਤੁਹਾਨੂੰ ਜਾਣਦੇ ਹੀ, ਬਹੁਤ ਬੱਚੇ ਜਨਮ ਲੈ ਰਹੇ ਨੇ, ਬਹੁਤ ਮਰ ਰਹੇ ਨੇ, ਇਹ ਬ੍ਰਹਮੰਡ ਹੀ ਨਮੂਨਾ ਹੈ। ਐਸੀ ਬਹੁਤ ਬ੍ਰਹਮੰਡ ਰੋਜ਼ ਪੈਦਾ ਹੁੰਦੇ ਨੇ ਤੇ ਬਹੁਤ ਖਤਮ ਹੁੰਦੇ ਨੇ, ਸੈਂਸ ਹੀ ਮੰਦੀ ਹੈ ਜੀ। ਅੱਜ ਉਹ ਵੀ ਕਹਿੰਦੇ ਨੇ ਕਿ ਇਹੋ ਜਿਹੇ ਸੂਰਜ ਕਰੋੜੇ ਹੀ ਰੋਜ਼ ਪੈਦਾ ਹੁੰਦੇ ਨੇ ਔਰ ਕਰੋੜੇ ਰੋਜ਼ ਖਤਮ ਹੁੰਦੇ ਨੇ, ਤੇ ਇਹ ਕਦੇ ਐਸਾ ਵੀ ਆਵੇਗਾ ਸਮਾਂ, ਇਹ ਸਾਡਾ ਸੂਰਜ ਵੀ ਖਤਮ ਹੋ ਜਾਵੇਗਾ, ਇਹ ਸਾਡੀ ਧਰਤੀ ਵੀ ਖਤਮ ਹੋਏਗੀ, ਔਰ ਇਸ ਤੋਂ ਅੱਗੇ ਹੋਰ ਬਣਦੇ ਜਾਣਗੇ। ਔਰ ਉਸੇ ਸ਼ਬਦ ਨੂੰ ਸੁਣਨ ਵਾਸਤੇ ਜਿਹੜੇ ਸ਼ਬਦ ਤੋਂ ਪੈਦਾ ਹੋਇਆ ਮਨੁੱਖ, ਉਸੇ ਸ਼ਬਦ ਦੀ ਤਾਂ ਜਾਂ ਮਨੁੱਖ ਨੂੰ ਔਰ ਜਿੰਨੇ ਵੀ ਗ੍ਰੰਥ ਨੇ, ਜਿੰਨੇ ਵੀ ਵੇਦ ਨੇ, ਜਿੰਨੇ ਵੀ ਸ਼ਾਸਤ ਨੇ, ਜਿੰਨਾ ਵੀ ਗਿਆਨ ਹੈ, ਉਹ ਸ਼ਬਦ ਦੇ ਗੁਣਾਂ ਦੇ ਉਹ ਨੂੰ ਸੁਣ, ਉਹ ਸ਼ਬਦ ਨੂੰ ਸੁਣ। ਉਸ ਨੂੰ ਫਿਰ ਕਹਿੰਦੇ ਨੇ ਅਨਾਹਤ ਸ਼ਬਦ, ਅਨਾਹਤ ਸ਼ਬਦ ਨੂੰ ਕਹਿੰਦੇ ਨੇ ਅਨਾਹਤ। ਅਨਾਹਤ ਦਾ ਅਰਥ ਹੈ ਕਿ ਕਿਸੇ ਚੋਟ ਤੋਂ ਬਿਨਾਂ ਸ਼ਬਦ ਚੱਲਦਾ, ਉਹ ਕਿਤੇ ਟਕਰਾਓ ਤੋਂ ਬਿਨਾਂ ਚੱਲਦਾ। ਸ਼ਬਦ ਦੋ ਤਰ੍ਹਾਂ ਦਾ, ਆਹਤ ਸ਼ਬਦ, ਅਨਾਹਤ ਸ਼ਬਦ। ਆਹਤ ਹੁੰਦਾ ਕਿਸੇ ਚੋਟ ਨਾਲ ਸ਼ਬਦ ਪੈਦਾ ਹੋਣਾ, ਤਾਂ ਹੁਣ ਵਾਜਾ ਵਜਰਾ ਸੀ, ਹਵਾ ਚੱਲਦੀ ਉਹਦੇ ਵਿੱਚ, ਚੋਟ ਸੀ ਹਵਾ ਦੀ, ਤਬਲਾ ਵੱਜ ਰਿਹਾ ਉੱਤੇ, ਹੱਥ ਦੀ ਚੋਟ ਹੈ, ਚੋਟ ਨਾਲ ਵੱਜ ਰਿਹਾ। ਔਰ ਆਹਤ ਸ਼ਬਦ ਜਿਹੜਾ ਹੈ ਉਹ ਚੋਟ ਨਾਲ ਵੱਜਣ ਵਾਲਾ, ਉਹ ਅਨਾਹਤ ਸ਼ਬਦ ਹੈ ਜਿਹੜਾ ਕਿਸੇ ਚੋਟ ਨਾਲ ਨਹੀਂ ਵੱਜਦਾ, ਕਿਸੇ ਹਵਾ ਨਾਲ ਨਹੀਂ ਚੱਲਦਾ, ਉਹ ਅੰਤਰੀਮ ਚੱਲਦਾ, ਉਹਦੇ ਹਰ ਵੇਲੇ ਚੱਲ ਰਹੇ ਹੈ। ਔਰ ਉਸੇ ਸ਼ਬਦ ਨੂੰ ਸੁਣਨ ਵਾਲੇ ਕਹਿੰਦੇ ਅਨਾਹਤ ਸ਼ਬਦ ਸੁਣਿਆ। ਫਿਰ ਗਾਹਾਂ ਉਹਦੇ ਬੜੇ ਰੰਗ ਰੂਪ ਨੇ, ਪੰਜ ਰੂਪ ਬਣਾਏ ਨੇ ਉਹਦੇ, ਪੰਚੇ ਸ਼ਬਦ ਅਨਾਹਤ ਬਾਜੇ ਸੰਗੇ ਸਾਰੰਗ ਪਾਣੀ, ਕਬੀਰ ਦਾਸ ਦੀ ਆਰਤੀ ਕੀਨੀ ਨਿਰੰਕਾਰ ਨਿਰਵਾਣੀ। ਸੋ ਇਹਦੀ ਤਰਕ ਤੇ ਫਿਰ ਨਵੇਂ ਤੋਂ ਗੱਲ ਕਰ ਰਹੇ ਸੀ ਕਿ ਦੁਨੀਆਂ ਦਾ ਵਿਕਾਸ ਸ਼ਬਦ ਨੇ ਕੀਤਾ, ਔਰ ਸ਼ਬਦ ਤੋਂ ਹੀ ਏਡਾ ਵੱਡਾ ਜਿਹੜਾ ਪਸਾਰਾ ਸਾਡਾ ਹੋਇਆ। ਸਾਡੇ ਕੋਲ ਸ਼ਬਦ ਸੀ, ਸ਼ਬਦ ਨਾਲ ਇਕ ਦੂਜੇ ਨਾਲ ਮੇਲ ਹੋਇਆ, ਸ਼ਬਦ ਨਾਲ ਅਸੀਂ ਇਕ ਦੂਜੇ ਨਾਲ ਜੁੜਦੇ ਹਾਂ, ਸ਼ਬਦ ਨਾਲ ਹੀ ਸੰਸਾਰ ਨਾਲ ਸਾਡਾ ਜੋੜ ਮੇਲ ਹੈ, ਔਰ ਸ਼ਬਦ ਨੇ ਏਡਾ ਵੱਡਾ ਵਿਕਾਸ ਕੀਤਾ। ਮਨੁੱਖ ਕੋਲ ਸ਼ਬਦ ਹੈ, ਅੱਜ ਮਨੁੱਖ ਕੁਲੀਆਂ ਚ ਰਹਿੰਦਾ ਹੋਇਆ, ਕੱਪੜੇ ਤੋਂ ਨੰਗਾ ਰਹਿੰਦਾ ਹੋਇਆ, ਅੱਜ ਤੁਹਾਨੂੰ ਪਤਾ ਕਿੰਨੇ ਪਦਾਰਥਾਂ ਤੱਕ ਪਹੁੰਚ ਗਏ, ਕਿਉਂਕਿ ਸ਼ਬਦ ਆ ਗਿਆ। ਦੇਖੋ ਇਹਨੂੰ ਸ਼ਬਦ ਸੁਣਨ ਦੀ ਸੋਝੀ ਹੋਗੀ, ਬੋਲਣ ਦੀ ਸੋਝੀ ਹੋਗੀ। ਜਿੰਨਾ ਜਿਹਦੇ ਕੋਲ ਬਹੁਤਾ ਸ਼ਬਦ ਪਹਿਲਾਂ ਆ ਗਿਆ ਨਾ, ਬੋਲਣ ਦਾ, ਸਮਝਣ ਦਾ, ਪੜ੍ਹਨ ਦਾ, ਉਹ ਪਹਿਲਾਂ ਵਿਕਾਸ ਕਰ ਗਏ। ਇਹ ਅੰਗਰੇਜ਼ ਲੋਕਾਂ ਕੋਲ, ਗੋਰੇ ਲੋਕਾਂ ਕੋਲ ਸਭ ਤੋਂ ਪਹਿਲਾਂ ਸ਼ਬਦ ਆ ਗਿਆ, ਸਾਰੀ ਦਿਨ ਰਾਜ ਕੀਤਾ ਸ਼ਬਦ ਨਾਲ। ਕੀ ਸੀ? ਸੋਝੀ ਜਾਂਦੇ ਸੀ, ਗਿਆਨ ਜਾਂਦੇ ਸੀ, ਸਮਝ ਜਾਂਦੇ ਸੀ। ਜਿਨ੍ਹਾਂ ਨੂੰ ਨਹੀਂ ਸਮਝ ਸੀ ਉਹਨਾਂ ਤੇ ਜਾ ਕੇ ਰਾਜ ਕਰ ਲਿਆ, ਜਿਨ੍ਹਾਂ ਨੂੰ ਨਹੀਂ ਸੋਝੀ ਸੀ ਉਹਨਾਂ ਤੇ ਜਾ ਕੇ ਰਾਜ ਕੀਤਾ, ਜਿਨ੍ਹਾਂ ਨੂੰ ਨਹੀਂ ਸੋਝੀ ਸੀ ਉਹਨਾਂ ਨੂੰ ਖਤਮ ਵੀ ਕੀਤਾ। ਅਮਰੀਕਾ ਚ ਕੀ ਹੈ? ਜਿਹੜੇ ਆਦਿਵਾਸੀ ਨੇ ਖਤਮ, ਕੋਈ ਗੱਲ ਨੀ ਪੁੱਛਦਾ। ਕੈਨੇਡਾ ਚ ਕੀ ਹੈ? ਆਦਿਵਾਸੀ ਵਿਚਾਰੇ ਅਨਪੜ੍ਹ ਸੀ, ਜੰਗਲਾਂ ਚ ਰਹਿਣ ਵਾਲੇ, ਸ਼ਬਦ ਹੈ ਨਹੀਂ ਸੀ, ਖਤਮ। ਜਿਨ੍ਹਾਂ ਕੋਲ ਸ਼ਬਦ ਸੀ ਉਹ ਰਾਜ ਦੇ ਮਾਲਕ ਬਣ ਗਏ, ਉਹ ਉਸ ਧਰਤੀ ਦੇ ਮਾਲਕ ਬਣ ਗਏ, ਆਪਣੇ ਵੀ ਸਾਰੇ ਇੰਡੀਆ ਚ ਲੈ ਕੇ ਜਿੱਥੋਂ ਤੱਕ ਵੀ ਰਾਜ ਕੀਤਾ। ਜਦ ਉਹ ਸਾਨੂੰ ਸਮਝ ਆ ਗਈ, ਸਾਡੇ ਕੋਲ ਸ਼ਬਦ ਆ ਗਿਆ, ਮੁੜ ਕੇ ਰਾਜ ਲੈ ਲਿਆ। ਭਾਵ ਕਿ ਸੰਸਾਰ ਨਾਲ ਸੰਬੰਧ ਜੁੜਦਾ ਸ਼ਬਦ ਤੋਂ। ਤੇ ਮਹਾਰਾਜ ਕਹਿੰਦੇ ਇਹ ਨੇੜੀ ਦਰਸ਼ਨ ਹੀ ਨਹੀਂ ਹੈ, ਦਰਸ਼ਨ ਪ੍ਰਸ਼ਨ ਵੀ ਕਰਦੀ ਹੈ, ਬੋਲਦੀ ਵੀ ਹੈ, ਔਰ ਬੋਲ ਕੇ ਨਾਲ ਜੁੜਦੀ ਵੀ ਹੈ। ਬਾਣੀ ਐਸੀ ਨਹੀਂ ਹੈ, ਇਹ ਕਹਿੰਦੇ ਪ੍ਰਸ਼ਨ ਵੀ ਕਰਦੀ ਹੈ। ਤੇ ਫਿਰ ਹਰ ਸੰਗ ਕਹਿੰਦੇ ਆਨੰਦਮਈ ਇਹਦੇ ਵਿੱਚੋਂ, ਵਾਹਿਗੁਰੂ ਪਰਮੇਸ਼ਰ ਦੇ ਹਰੀ ਦੇ ਦਰਸ਼ਨ ਵੀ ਇਹਦੇ ਵਿੱਚ ਹੁੰਦੇ ਨੇ, ਸਰਸੰਗ ਆਨੰਦ ਵੀ ਦਿੰਦੀ ਹੈ। ਕਹਿੰਦੇ ਐਸੀ ਰੰਗ ਰੰਗੀ ਕਰਤਾਰੀ ਦੇ, ਇਹ ਕਰਤਾਰ ਦੇ ਰੰਗ ਵਿੱਚ ਰੰਗੀ ਹੋਈ ਕਥਾ ਹੈ। ਮਹਾਰਾਜ ਕਹਿੰਦੇ ਮੈਂ ਇਸ ਨੂੰ ਇੱਕ ਨਿਮਕ ਵੀ ਟਾਲ ਸਕਦਾ ਹਾਂ। ਸੋ ਕਥਾ ਮੈਂ ਗੱਲ ਕਰ ਰਿਹਾ ਸ਼ਬਦ, ਸ਼ਬਦ ਦੇ ਨਾਲ ਸੰਸਾਰ ਨਾਲ ਸੰਬੰਧ ਜੁੜਦਾ, ਔਰ ਸ਼ਬਦ ਦੇ ਨਾਲ ਹੀ ਨਿਰੰਕਾਰ ਨਾਲ ਸੰਬੰਧ ਜੁੜਦਾ। ਜਿਸਨੇ ਨਿਰੰਕਾਰ ਨੂੰ ਪਾਇਆ ਸ਼ਬਦ ਦੁਆਰੀ ਪਾਇਆ। ਮਹਾਰਾਜ ਜੀ ਬਾਣੀ ਸਾਰੀ ਸ਼ਬਦ ਹੈ, ਔਰ ਕੀ ਹੈ? ਬਾਣੀ ਸ਼ਬਦ ਨੇ ਸਾਰੇ, ਸ਼ਬਦ ਪੜ੍ਹੋ, ਗੁਰੂ ਨਾਲ ਜੁੜੋ। ਕਿਸੇ ਨੇ ਕਿਸੇ ਸੰਸਾਰ ਨਾਲ ਕਿਸੇ ਕੰਮ ਵਾਸਤੇ ਜੁੜਨਾ ਹੈ ਸ਼ਬਦ ਚਾਹੀਦਾ, ਨਿਰੰਕਾਰ ਨਾਲ ਜੁੜਨਾ ਸ਼ਬਦ ਚਾਹੀਦਾ। ਸੰਸਾਰ ਨਾਲ ਜੁੜਨਾ ਸ਼ਬਦ ਨਾਲ ਜੋੜ ਬਣੇਗਾ, ਨਿਰੰਕਾਰ ਨਾਲ ਜੁੜਨਾ ਸ਼ਬਦ ਨਾਲ ਜੋੜ ਬਣੇਗਾ। ਉਸੇ ਸ਼ਬਦ ਨੂੰ ਕਿਹਾ ਸਿਮਰ ਸਿਮਰ ਕੇ ਸਿਮਰ ਹੋ, ਸਿਮਰ ਸਿਮਰ ਸੁਖ ਪਾਓ, ਔਰ ਸ਼ਬਦ ਨੂੰ ਸਿਮਰੋ ਭਾਈ, ਸਿਮਰੋ ਰੋਜ਼ ਸਿਮਰੋ, ਔਰ ਸਿਮਰ ਸਿਮਰ ਕੇ ਸੁਖ ਦੀ ਪ੍ਰਾਪਤੀ ਕਰੋ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਫਿਰ ਉਸ ਨੂੰ ਸਿਮਰ ਕੇ ਜਿੰਨੇ ਵੀ ਕੱਲ ਕਲੇਸ਼ ਨੇ ਸਾਰਿਆਂ ਦਾ ਨਾਸ਼ ਕਰਨਾ ਸ਼ਬਦ ਦੁਆਰਾ ਹੋਵੇਗਾ। ਪਰ ਇਹ ਫਰਕ ਹੈ ਥੋੜਾ ਜਿਹਾ, ਸੰਸਾਰ ਨਾਲ ਜੁੜਨਾ ਸ਼ਬਦ ਤੋਂ ਪਹਿਲਾਂ ਸਾਨੂੰ ਚੀਜ਼ ਦੇਖਣੀ ਪੈਂਦੀ ਹੈ। ਅਸੀਂ ਉੱਥੇ ਜੁੜਦੇ ਹਾਂ, ਪਹਿਲਾਂ ਅੱਖਾਂ ਨਾਲ ਵੇਖਦੇ ਹਾਂ, ਫਿਰ ਸ਼ਬਦ ਚੱਲਦਾ। ਸੰਸਾਰ ਨਾਲ ਜੋੜ ਉੱਥੇ ਬਣਦਾ, ਪਹਿਲਾਂ ਦੇਖ ਕੇ ਫਿਰ ਸ਼ਬਦ ਨਾਲ ਜੁੜਦੇ ਹਾਂ। ਪਰ ਨਿਰੰਕਾਰ ਦੀ ਦੁਨੀਆ ਧਰਮ ਦੇ ਵਿੱਚ ਇਹ ਨਹੀਂ, ਉੱਥੇ ਪਹਿਲਾਂ ਸ਼ਬਦ ਹੈ, ਪਰ ਦੇਖਣਾ ਬਾਅਦ ਚ। ਉੱਥੇ ਸਾਨੂੰ ਪਹਿਲਾਂ ਸ਼ਬਦ ਦੀ ਆਰਾਧਨਾ ਕਰਨੀ ਪਵੇਗੀ, ਤੇ ਮਿਲੇਗਾ ਬਾਅਦ ਚ। ਸੰਸਾਰਕ ਵਸਤੂ ਜਿੰਨੀ ਵੀ ਦੁਨੀਆਂ ਦੇ ਪਦਾਰਥ ਨੇ, ਇਹ ਸੰਸਾਰ ਦੇ ਪਦਾਰਥ ਸਾਰੇ ਅਸੀਂ ਵੇਖਦੇ ਪਹਿਲਾਂ, ਤੇ ਮਗਰੋਂ ਗੱਲਬਾਤ ਚੱਲਦੀ। ਪਹਿਲਾਂ ਵੇਖ ਕੇ ਗੱਲਬਾਤ ਕਰਦੇ ਆ, ਬਿਨ ਦੇਖੇ ਉਪਜੈ ਨਹੀਂ ਆਸਾ। ਸੰਸਾਰ ਦੀ ਆਸਾ ਬਿਨਾਂ ਦੇਖੇ ਪੈਦਾ ਨਹੀਂ ਹੁੰਦੀ ਹੈ। ਜਿਹੜਾ ਪਦਾਰਥ ਤੁਸੀਂ ਵੇਖੇ ਹੀ ਨਹੀਂ ਕਦੇ ਅਜੇ ਤੱਕ, ਤੁਸੀਂ ਉਹਨੂੰ ਖਰੀਦਣ ਜਾਂਦੇ ਹੀ ਨਹੀਂ, ਕਿਉਂ? ਦੇਖੇ ਹੀ ਪਤਾ ਹੀ ਨਹੀਂ ਹੈ। ਆਪਾਂ ਅਸੀਂ ਖਰੀਦ ਕੇ ਕੀ ਲੈਂਦੇ ਹਾਂ? ਜਿੰਨਾ ਕੁ ਪਦਾਰਥ ਅਸੀਂ ਜਾਣਦੇ ਹਾਂ, ਜਿਹੜੀ ਖਰੀਦ ਇੱਥੇ ਤੁਸੀਂ ਕਰਦੇ ਹੋ, ਕਿਉਂਕਿ ਇੱਥੇ ਜਾ ਕੇ ਪਦਾਰਥਾਂ ਦੀ ਸੋਝੀ ਜ਼ਿਆਦਾ ਹੋਗੀ, ਇੰਡੀਆ ਚ ਇੰਨੇ ਪਦਾਰਥਾਂ ਦੀ ਸੋਝੀ ਨੀ, ਇੰਨੀ ਖਰੀਦਣੀ ਹੈ ਉੱਥੇ। ਉੱਥੇ ਬਾਜ਼ਾਰ ਦੇ ਲੋਕਾਂ ਚ ਖਰੀਦ ਰਹੇ ਉੱਥੇ, ਪਤਾ ਹੀ ਨੀ ਕੀ ਹੈ ਉੱਥੇ। ਜੋ ਉਹ ਜਾਣਦੇ ਨੇ ਜਿੰਨੀ ਕੋਈ ਖਰੀਦਣਗੇ, ਤੇ ਜਿੰਨੀ ਕਿ ਇਹ ਜਾਣਦੇ ਨੇ ਇਹ ਖਰੀਦਣਗੇ, ਜਿੰਨੀ ਕੋਈ ਹੋਰ ਜਾਣਦਾ ਉਹ ਖਰੀਦੇਗਾ। ਕਿਉਂਕਿ ਸੰਸਾਰ ਚ ਬਿਨਾਂ ਦੇਖੇ ਤੋਂ ਕਿਸੇ ਚੀਜ਼ ਦੀ ਮੰਗ ਹੀ ਨੀ ਪੈਦਾ ਹੁੰਦੀ ਹੈ। ਤੋ ਸੰਸਾਰ ਦੀ ਦੁਨੀਆਂ ਨਾਲ ਪਹਿਲਾਂ ਵੇਖ ਕੇ ਸ਼ਬਦ ਨਾਲ ਦੁਬਾਰਾ ਫੇਰ ਜੁੜਨਾ ਪੈਂਦਾ, ਪਰ ਨਿਰੰਕਾਰ ਦੇ ਨਾਲ ਪਹਿਲਾਂ ਸ਼ਬਦਾਂ ਜੁੜਨਾ ਪੈਂਦਾ ਤੇ ਬਾਅਦ ਚ ਉਹਨੂੰ ਦੇਖਣਾ ਪੈਂਦਾ। ਇੰਨਾ ਫਰਕ ਹੈ। ਪਰ ਹੁਣ ਜੀਵ ਹਰ ਇੱਕ ਚੀਜ਼ ਨੂੰ ਭਾਲਦਾ ਇਸ ਤਰ੍ਹਾਂ ਹੈ ਕਿ ਜੈਸੇ ਸੰਸਾਰੀ ਪਦਾਰਥ ਮਿਲੇ ਨੇ ਤੇ ਪਰਮਾਤਮਾ ਜੀ ਪਹਿਲਾਂ ਮਿਲੇ, ਫਿਰ ਮੈਂ ਉਹਦੇ ਨਾਲ ਜੁੜਾਂਗਾ। ਨਹੀਂ, ਧਰਮ ਦੀ ਦੁਨੀਆਂ ਚ ਐਸੀ ਗੱਲ ਨਹੀਂ ਹੈ। ਉਹਦੇ ਉੱਤੇ ਪਹਿਲਾਂ ਵਿਸ਼ਵਾਸ ਕਰਨਾ ਪਵੇਗਾ, ਉਹਦੇ ਉੱਤੇ ਪਹਿਲਾਂ ਭਰੋਸਾ ਕਰਨਾ ਪਵੇਗਾ, ਉਹਦੇ ਉੱਤੇ ਯਕੀਨ ਕਰਨਾ ਪਵੇਗਾ, ਔਰ ਬਿਨਾਂ ਦੇਖੇ ਕਰਨਾ ਪਵੇਗਾ। ਔਰ ਕਰਨਾ ਜਨਤਰਾ ਪਵੇ ਬਿਨਾਂ ਦੇਖੇ, ਫਿਰ ਕੀ ਸਾਧਨ ਚਾਹੀਦਾ ਸਾਡੇ ਕੋਲੇ? ਸੁਣ ਕੇ, ਸੁਣਨ ਦੀ ਸ਼ਕਤੀ ਬਹੁਤ ਵੱਡੀ ਹੈ। ਜੈਸੇ ਸ਼ਬਦ ਬੜਾ ਸ਼ਕਤੀਸ਼ਾਲੀ ਹੈ, ਤੈਸੇ ਸਰੋਤਾ ਬੜਾ ਸ਼ਕਤੀਸ਼ਾਲੀ ਹੈ। ਕਿਉਂਕਿ ਸ਼ਬਦ ਸਾਡੇ ਅੰਦਰ ਜਾਂਦਾ ਸੁਣ ਦੁਆਰਾ, ਸਾਡੇ ਅੰਦਰ ਸ਼ਬਦ ਜਾਣ ਦਾ ਕੋਈ ਵੀ ਤਰੀਕਾ ਨਹੀਂ ਹੋਰ ਬਿਨਾਂ ਕੰਨਾਂ ਤੋਂ, ਕੰਨਾਂ ਦੁਆਰਾ ਹੀ ਸ਼ਬਦ ਅੰਦਰ ਜਾਏ। ਸ਼ਬਦ ਬੋਲਿਆ ਜਾਂਦਾ ਮੂੰਹ ਨਾਲ, ਪਰ ਅੰਦਰ ਨਹੀਂ ਜਾਂਦਾ, ਮੂੰਹ ਨਾਲ ਅੰਦਰ ਨਹੀਂ ਜਾਂਦਾ, ਅੰਦਰ ਬਾਹਰ ਲੱਗਦਾ ਸਮੂਹ ਬੋਲਣ ਨਾਲ। ਬੋਲਣ ਦੇ ਨਾਲ ਸ਼ਬਦ ਬਾਹਰ ਬੋਲਿਆ ਜਾ ਸਕਦਾ, ਪਰ ਅੰਦਰ ਜਾਣ ਦਾ ਰਸਤਾ ਕੰਨ ਨੇ। ਜਿਨ੍ਹਾਂ ਨੇ ਕੰਨਾਂ ਨਾਲ ਸੁਣਿਆ ਉਹਨੂੰ ਕਹਿੰਦੇ ਸਰੋਤਾ, ਸੁਰਤ ਨਾਲ ਸੁਣਿਆ, ਸਰੋਤਾ ਕੰਨਾਂ ਨਾਲ ਸੁਣਿਆ। ਔਰ ਮਹਾਰਾਜ ਨੇ ਚਾਰ ਪੌੜੀਆਂ ਪਹਿਲਾਂ ਸੁਣਦੀਆਂ ਦੱਸੀਆਂ ਨੇ, ਸੁਣੋ ਸ਼ਬਦ ਪਹਿਲਾਂ ਸੁਣਨਾ ਪਵੇਗਾ। ਕਿਉਂਕਿ ਦੁਨਿਆਵੀ ਕੰਮਾਂ ਚ ਵੀ ਤੁਸੀਂ ਜੇ ਬੱਚੇ ਨੂੰ ਸਕੂਲ ਚ ਲੈ ਕੇ ਜਾਂਦੇ ਹੋ, ਪਹਿਲਾਂ ਟੀਚਰ ਸ਼ਬਦ ਸੁਣਾਉਂਦਾ, ABCD ਜੋ ਵੀ ਸੁਣਾਉਂਦਾ ਸੁਣਾਉਂਦਾ, ਤੇ ਉਸ ਤੋਂ ਬਾਅਦ ਉਹ ਬੱਚਾ ਸੁਣਦਾ ਤੇ ਸੁਣ ਕੇ ਫਿਰ ਉਹਨੂੰ ਪੜ੍ਹਦਾ, ਫਿਰ ਪੜ੍ਹ ਕੇ ਉਸ ਸ਼ਬਦ ਨੂੰ ਲਿਖਦਾ, ਫਿਰ ਉਹ ਬੋਲਦਾ। ਜਿਸ ਬੱਚੇ ਨੂੰ ਸੁਣਦਾ ਨੀ ਨਾ, ਉਹ ਸਕੂਲ ਚ ਕਦੇ ਪੜ੍ਹ ਨਹੀਂ ਕਰਦਾ, ਉਹਨੂੰ ਬੋਲਣਾ ਹੀ ਨੀ ਆਉਂਦਾ। ਪਰ ਦੁਨੀਆਂ ਦੇ ਜਿਹੜੇ ਗੂੰਗੇ ਲੋਕ ਨੇ ਜਿਹਨੂੰ ਬੋਲਣਾ ਨੀ ਆਉਂਦਾ, ਉਹਨਾਂ ਦੇ ਕੰਨ ਨੀ ਹੈਗੇ, ਪਹਿਲਾਂ ਕਿ ਸੁਣੇ ਨੀ ਕੁਛ, ਸ਼ਬਦ ਸੁਣੇ ਨੀ, ਸ਼ਬਦ ਬੋਲਣੇ ਨੀ ਆਇਆ। ਔਰ ਸ਼ਬਦ ਨਹੀਂ ਸੁਣਿਆ, ਨਹੀਂ ਬੋਲਣਾ ਆਇਆ, ਗੂੰਗਾ ਕਦੇ ਵੀ ਤੁਸੀਂ ਜਿਹੜਾ ਨਹੀਂ ਬੋਲਣ ਜਾਣਦਾ, ਕੋਈ ਤਰੱਕੀ ਨਹੀਂ ਕਰੀ ਕਿਤੇ ਗੂੰਗੇ ਨੇ, ਬਸ ਖਾ ਲਿਆ ਪੇਟ ਭਰ ਲਿਆ। ਔਰ ਸਗੋਂ ਕਬੀਰ ਭਰਦੇ ਪਰਮਾਤਮਾ ਕਹਿੰਦੇ ਨੇ, ਕਹੋ ਕਬੀਰ ਗੂੰਗੇ ਗੁਰ ਖਾਇਆ ਪੁੱਛੇ ਤੇ ਕਿਆ ਕਹੀਏ। ਕਹਿੰਦੇ ਪਰਮਾਤਮਾ ਦਾ ਰਸਤੇ ਐਸਾ ਹੈ, ਗੂੰਗੇ ਨੇ ਗੁੜ ਖਾ ਲਿਆ, ਹੁਣ ਪੁੱਛੋਗੇ ਕੀ ਖਾਇਆ, ਉਹਨੂੰ ਪਤਾ ਨੀ ਗੁੜਿਆ ਕੀ ਹੈ, ਉਹਨੂੰ ਪਤਾ ਨੀ ਖਾਇਆ ਕੀ ਹੈ, ਸਵਾਦ ਜ਼ਰੂਰ ਆਇਆ, ਰਸ ਆਇਆ, ਫਿਰ ਦੱਸੇ ਕਿਵੇਂ? ਕੋਈ ਅੱਖਰੇ ਨੀ ਕੋਈ ਦੱਸਣ, ਕਿਵੇਂ ਦੱਸੇ? ਜਿਸ ਨੂੰ ਗੂੰਗੇ ਬੰਦੇ ਨੇ ਕੋਈ ਤਰੱਕੀ ਨੀ ਕੀਤੀ ਹੈ, ਉੱਥੇ ਦਾ ਉੱਥੇ ਖੜਾ। ਅੰਧਿਆਂ ਨੇ ਤਰੱਕੀ ਕੀਤੀ, ਅੱਖਾਂ ਨਾ ਹੋਣ ਉਹ ਤਰੱਕੀ ਕਰ ਜਾਏ, ਕਿਉਂਕਿ ਸ਼ਬਦ ਸੁਣਨ ਨੂੰ ਕੰਨ ਹੈਗੇ। ਅੰਧਿਆਂ ਨੇ ਬੜੀ ਤਰੱਕੀ ਕੀਤੀ ਹੈ, ਆਪਣੇ ਇੰਡੀਆ ਚ ਤੇ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਹੈ, ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਹੈ ਇਸ ਟਾਈਮ। ਪਰ ਅੰਧੇ ਤੁਸੀਂ ਵੇਖਦੇ ਹੋ ਕਿ ਬੜੇ ਚੋਟੀ ਦੇ ਰਾਗੀ ਨੇ, ਔਰ ਬੜੇ ਚੋਟੀ ਦੇ ਸਾਇੰਸਦਾਨ ਨੇ ਅੰਧੇ, ਔਰ ਬੜੇ ਚੋਟੀ ਦੇ ਕਈ ਵਾਰੀ ਤੁਸੀਂ ਅੰਧੇ ਲੋਕ ਜਿਹੜੀ ਹੈ ਪੋਲੀਟਿਕਸ ਵਿਚ ਵੀ ਹੁੰਦੇ ਨੇ, ਕਈ ਉੱਚੇ ਅਹੁਦਾ ਤੇ ਹੁੰਦੇ ਨੇ, ਸ਼ਾਇਦ ਇੱਥੇ ਵੀ ਇੱਕ ਮੰਤਰੀ ਤੁਹਾਡੇ ਨੂੰ ਦਿਸਦਾ ਨਹੀਂ ਹੈ, ਇੱਥੇ ਮੰਤਰੀ ਇੰਗਲੈਂਡ ਦਾ ਸੁਣਿਆ ਮੈਂ, ਉਹ ਵੀ ਅੰਧਾ ਹੈ ਪਰ ਉਹ ਮੰਤਰੀ ਹੈ, ਉਹ ਕਹਿੰਦੇ ਸਾਰੇ ਮੰਤਰੀਆਂ ਦਾ ਸਿਆਣਾ ਮੰਤਰੀ ਹੈ, ਇਹ ਵੀ ਸੁਣਿਆ। ਸੋ ਇਸ ਕਰਕੇ ਜਿਹਨੂੰ ਸ਼ਬਦ ਸੁਣਦਾ ਹੈ, ਸ਼ਬਦ ਦੇ ਨਾਲ ਤਰੱਕੀ ਹੈ। ਅੰਧਾ ਬੰਦੇ ਦੇ ਉਹਦੇ ਅੱਖਾਂ ਨਹੀਂ, ਨੇਤਰ ਨਹੀਂ, ਪਰ ਸ਼ਬਦ ਹੈ ਉਹਦੇ ਕੋਲ, ਸ਼ਬਦ ਸੁਣਦਾ, ਸ਼ਬਦ ਨਾਲ ਤਰੱਕੀ ਕਰ ਗਿਆ। ਦੂਰ ਕੀ ਜਾਓ, ਸੂਰਦਾਸ ਦੀ ਗੁਰਬਾਣੀ ਦੀ ਬਾਣੀ ਆਉਂਦੀ ਹੈ, ਸੂਰਦਾਸ ਭਗਤ ਦੀ ਨੇਤਰਾਂ ਤੋਂ ਹੁੰਦਾ ਸੀ, ਪਰ ਚੋਟੀ ਦੀ ਬਾਣੀ ਉਚਾਰਨ ਕੀਤੀ ਉਹਨੇ, ਨੇਤਰ ਹੈ ਨਹੀਂ ਸੀ, ਸੰਸਾਰ ਨੂੰ ਉਹਨੇ ਵੇਖਿਆ ਨਹੀਂ, ਨਿਰੰਕਾਰ ਨੂੰ ਉਹਨੇ ਦੇਖ ਲਿਆ। ਕਿਉਂਕਿ ਸੰਸਾਰ ਨੂੰ ਇਹਨੇ ਅੱਖਾਂ ਨਾਲ ਦੇਖਿਆ ਜਾਂਦਾ, ਖਾਕੀ ਅੱਖਾਂ ਦੇ ਨਾਲ, ਨਿਰੰਕਾਰ ਨੂੰ ਨੂਰੀ ਅੱਖਾਂ ਨਾਲ ਦੇਖਿਆ ਜਾਂਦਾ। ਨੂਰ ਨੂੰ ਵੇਖਣ ਵਾਸਤੇ ਨੂਰ ਚਾਹੀਦੇ, ਮਹਾਰਾਜ ਨੇ ਕਹਿ ਦਿੱਤਾ, ਨਾਨਕ ਤੇਰੇ ਅੱਖਰੀਆਂ ਬਿਆਨ, ਉਹ ਅੱਖਾਂ ਹੋਰ ਨੇ, ਜਿੰਨੀ ਡਿਸਿੰਦੋ ਮਾਂ ਪਿਰੀ, ਉਹ ਅੱਖਾਂ ਹੋਰ ਨੇ। ਇਹਨਾਂ ਅੱਖਾਂ ਨਾਲ ਹੀ ਉਹ ਸੁਰਤੀ ਦੇ ਸਿਮਰਤੀ ਅੱਖਾਂ ਨਾਲ ਵੇਖਣਾ ਉਸ ਵਾਹਿਗੁਰੂ ਪਰਮੇਸ਼ਰ ਨੂੰ। ਜੈਸੇ ਬਾਸ਼ਨਾ ਹੈ ਨਾ, ਉਹ ਕਦੇ ਵੇਖਣੀ ਹੈ, ਕਿਵੇਂ ਵੇਖਣੀ ਹੈ, ਉਹਨੂੰ ਮਹਿਰੂਮ ਕਰੇ ਕੀਤਾ ਜਾਂਦਾ ਕਿ ਬਾਸ਼ਨਾ ਹੈ, ਫੁੱਲ ਸੋਹਣਾ ਉਹਦਾ ਰੰਗ ਦਿਸ ਸਕਦਾ ਪਰ ਬਾਸ਼ਨਾ ਦਿਸਦੀ ਨਹੀਂ ਹੈ, ਉਹ ਮਹਿਰੂਮ ਹੁੰਦੀ ਹੈ, ਬਾਸ਼ਨਾ ਹੈ, ਬਾਸ਼ਨਾ ਦਿਸਦੀ ਨਹੀਂ ਹੈ ਕਿਸੇ ਨੂੰ। ਗਰਮੀ ਦਿਸਦੀ ਨਹੀਂ ਕਿਸੇ ਨੂੰ, ਮਹਿਰੂਮ ਹੁੰਦੀ ਹੈ, ਗਰਮੀ ਹੈ, ਮਹਿਰੂਮ ਹੁੰਦੀ ਹੈ, ਦਿਸਦੀ ਨਹੀਂ ਹੈ। ਸੂਰਜ ਹੈ, ਸੂਰਜ ਦਿਸ ਰਿਹਾ ਪਰ ਗਰਮੀ ਦਿਸਦੀ, ਤਾਂ ਇਸ ਕਰਕੇ ਮਜ਼ਲੂਮ ਹੁੰਦੀ ਹੈ। ਇਹਦੇ ਤੇ ਨਿਰੰਕਾਰ ਨੂੰ ਵੇਖਣ ਵਾਸਤੇ ਜੋ ਸੂਖਮ ਹੈ ਉਹ ਸੂਖਮ ਹੈ, ਸੂਖਮ ਤੇ ਸੂਖਮ ਕਰ ਚੀਨੋ, ਸੂਖਮ ਤਾਂ ਸੂਖਮ ਹੈ, ਸੂਖਮ ਨੂੰ ਦੇਖਣ ਵਾਸਤੇ ਸੂਖਮ ਚਾਹੀਦਾ। ਸੂਖਮ ਵਿਚ ਸੂਖਮ ਸਮਾ ਸਕਦਾ, ਸੂਖਮ ਵਿਚ ਅਸੂਲ ਹੀ ਸਮਾਉਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਬਾਈ ਜਿਹੜਾ ਸ਼ਬਦ ਹੈ ਇਹ ਸਭ ਤੋਂ ਸ਼ਕਤੀਸ਼ਾਲੀ ਹੈ, ਸ਼ਬਦ ਨਾਲ ਹੀ ਦੁਨੀਆਂ ਦਾ ਵੱਡਾ ਵਿਕਾਸ ਹੋਇਆ ਔਰ ਸ਼ਬਦ ਨਾਲ ਹੀ ਨਿਰੰਕਾਰ ਨੂੰ ਮਿਲਿਆ ਜਾਵੇਗਾ, ਪਰਮਾਤਮਾ ਨੂੰ ਪਾਇਆ ਜਾਵੇਗਾ ਸ਼ਬਦ ਦੁਆਰਾ। ਫਿਰ ਉਹ ਸ਼ਬਦ ਕਿਹੜਾ ਚਾਹੀਦਾ ਪਰਮਾਤਮਾ ਨੂੰ ਮਿਲਣ ਵਾਸਤੇ, ਕਿਉਂਕਿ ਸ਼ਬਦ ਤਾਂ ਸਾਰਿਆਂ ਦੇ ਨਾਮ ਹੈ, ਸ਼ਬਦ ਹੈ ਸੰਸਾਰ ਨੂੰ ਮਿਲਣ ਵਾਸਤੇ ਸ਼ਬਦ ਹੈ, ਸ਼ਬਦ ਤਾਂ ਬੋਲੀ ਦਾ ਨਾਮ ਹੈ, ਭਾਸ਼ਾ ਦਾ ਨਾਮ ਸ਼ਬਦ ਹੈ ਜੋ ਬੋਲ ਰਹੇ ਹਾਂ। ਪਰ ਜਿਹੜਾ ਪਰਮਾਤਮਾ ਨੂੰ ਮਿਲਣ ਵਾਲਾ ਸ਼ਬਦ ਹੈ ਉਹਦੇ ਵਿਚ ਤੇ ਹੋਰ ਸੰਸਾਰੀ ਸ਼ਬਦਾਂ ਚ ਬੜਾ ਫਰਕ ਹੈ। ਉਹ ਸ਼ਬਦ ਕਿਹੜਾ ਜਿਹੜਾ ਗੁਰੂ ਪਰਮਾਤਮਾ ਨਾਲ ਮਿਲਾਵੇਗਾ, ਉਹ ਸ਼ਬਦ ਹੈ ਗੁਰੂ ਕਾ ਸ਼ਬਦ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰੂ ਕਾ ਸ਼ਬਦ ਹੈ, ਗੁਰੂ ਕਾ ਸ਼ਬਦ ਜੋ ਹੈ ਔਰ ਉਹੀ ਪਰਮਾਤਮਾ ਨਾਲ ਮਿਲਾਉਂਦਾ, ਔਰ ਬਲਕਿ ਉਹੀ ਸ਼ਬਦ ਹੀ ਪਰਮਾਤਮਾ ਹੈ। ਜਦੋਂ ਅਸੀਂ ਉਸ ਸ਼ਬਦ ਨਾਲ ਜੁੜਾਂਗੇ ਤਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਜਦੋਂ ਸਿੱਧਾਂ ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ ਔਰ ਤੁਹਾਡਾ ਸਿਧਾਂਤ ਕੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਡਾ ਗੁਰੂ ਸ਼ਬਦ ਹੀ ਹੈ, ਸ਼ਬਦ ਗੁਰੂ ਸੁਰਤ ਪੰਚੇ ਦਾ, ਔਰ ਸੁਰਤੀ ਨਾਲ ਉਹ ਸ਼ਬਦ ਨੂੰ ਸੁਣਨਾ, ਉਹ ਧੁਨੀ ਨੂੰ ਸੁਣਨਾ, ਉਹ ਸੁਰਤੀ ਨਾਲ ਜੁੜਨਾ, ਉਹ ਧੁਨੀ ਦੇ ਨਾਲ ਜਿਹੜਾ ਸ਼ਬਦ ਦੇ ਰੂਪ ਵਿਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿਚ ਪਰਮਾਤਮਾ, ਜਿਹੜਾ ਪ੍ਰਕਾਸ਼ ਦੇ ਰੂਪ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿਚ ਗੁਰੂ ਹੈ। ਗੁਰੂ ਤੇ ਪਰਮਾਤਮਾ ਦੋ ਨਹੀਂ ਇੱਕੋ ਹੀ ਹੈ, ਗੁਰ ਪਰਮੇਸ਼ਰ ਇੱਕੋ ਜਾਂ ਮਹਾਰਾਜ ਕਹਿੰਦੇ ਗੁਰੂ ਤੇ ਪਰਮੇਸ਼ਰ ਦੋ ਨਹੀਂ ਹਨ ਇੱਕੋ ਹੀ ਹੈ, ਗੁਰੂ ਗ੍ਰੰਥ ਸਾਹਿਬ ਤੇ ਨਿਰੰਕਾਰ ਦੋ ਨਹੀਂ ਹਨ। ਇਹ ਜਿੰਨਾ ਚਿਰ ਅਸੀਂ ਸਾਡਾ ਗਿਆਨ ਦਾ ਪਰਦਾ ਨਹੀਂ ਖੁੱਲਿਆ ਉਨਾ ਚਿਰ ਅਸੀਂ ਸਾਡੇ ਵਾਸਤੇ ਦੋ ਹੋਣ ਇੱਕ ਹੋਣ ਇੱਕ ਵੀ ਨਾ ਹੋਵੇ ਵੱਖਰੀ ਗੱਲ ਹੈ, ਪਰ ਜਿੱਦਾਂ ਪਰਦਾ ਖੁੱਲ ਗਿਆ ਨਾ ਇਹ ਸਾਰਾ ਸਿਮਰਦਿਆਂ ਐਸਾ ਦਿਨ ਆ ਗਿਆ ਜਿਹੜੇ ਕਈ ਐਸੇ ਗੁਰਮੁਖ ਹੁੰਦੇ ਨੇ ਜਿਹੜੇ ਵਿਆਸੀ ਨੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ, ਉਹਨਾਂ ਨੂੰ ਪਤਾ ਹੈ। ਤੇ ਜਦੋਂ ਐਸਾ ਸਿਮਰਦਿਆਂ ਪਰਦਾ ਚੁੱਕਿਆ ਗਿਆ ਫਿਰ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥਾਂ ਦੋ ਨਹੀਂ ਦਿਸਣੇ ਇੱਕੋ ਹੀ ਦਿਸਣਗੇ, ਇੱਕੋ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਤੇਰਾ, ਇੱਕੋ ਹੈ, ਇੱਕੋ ਹੀ ਗੁਰ ਪਰਮੇਸ਼ਰ ਇੱਕੋ ਜਾਣ। ਫਿਰ ਮਹਾਰਾਜ ਬੜਾ ਖੋਲ ਖੋਲ ਕੇ ਦੱਸਿਆ ਨਾਨਕ ਸੋਧੇ ਸਿਮਰਤ ਵੇਦ, ਗੁਰੂ ਮਹਾਰਾਜ ਕਹਿੰਦੇ ਮੈਂ ਸਾਰੇ ਸਿਮਰਤ ਪੜ ਕੇ ਵੀ ਦੇਖ ਲਏ, ਵੇਦ ਵੀ ਦੇਖ ਲਏ, ਸਾਰੇ ਇਹ ਗੱਲ ਕਹਿੰਦੇ ਨੇ ਪਾਰ ਬ੍ਰਹਮ ਗੁਰ ਨਾਹੀ ਭੇਦ, ਪਾਰ ਬ੍ਰਹਮ ਤੇ ਗੁਰੂ ਦੇ ਵਿਚ ਰੰਚਕ ਮਤ ਨਹੀਂ, ਭੇਦ ਨਹੀਂ, ਇੱਕੋ ਹੀ ਹੈ, ਦੋ ਨਹੀਂ ਹਨ। ਤੇ ਉਹ ਸ਼ਬਦ ਜਿਹੜਾ ਗੁਰੂ ਦਾ ਸ਼ਬਦ ਹੈ, ਪੂਰਨ ਗੁਰੂ ਦਾ ਸ਼ਬਦ ਹੈ, ਪੂਰੇ ਗੁਰੂ ਦਾ ਸ਼ਬਦ ਹੈ, ਉਹੀ ਨਿਰੰਕਾਰ ਹੈ, ਔਰ ਉਸੇ ਸ਼ਬਦ ਦੀ ਆਰਾਧਨਾ ਕਰਕੇ ਉਸ ਮਾਰਗ ਨੂੰ ਮਿਲਿਆ ਜਾਂਦਾ, ਉਸੇ ਸ਼ਬਦ ਨੂੰ ਆਰਾਧਨਾ, ਉਸੇ ਸ਼ਬਦ ਨਾਲ ਪਰਮਾਤਮਾ ਦੇ ਨਾਲ ਜੁੜਨਾ। ਫਿਰ ਅੱਜ ਕੱਲ ਦੇ ਪੜ੍ਹੇ ਲਿਖੇ ਬਹੁਤ ਸਾਰੇ ਐਸੇ ਸਵਾਲ ਵੀ ਕਰਦੇ ਨੇ, ਕਈਆਂ ਦੇ ਹੁਣ ਵੀ ਹੋਣਗੇ ਵੀ ਸ਼ਬਦ ਰੋਜ਼ ਜਪਣ ਦਾ ਕੀ ਫਾਇਦਾ, ਕੱਲ ਤੇ ਜਪਿਆ ਸੀ ਅੱਜ ਕੀ ਲੋੜ ਪੈ ਗਈ ਹੈ, ਕਿਉਂਕਿ ਕੋਈ ਵੀ ਦੁਨੀਆਂ ਦੀ ਕਿਤਾਬ ਹੈ ਤੁਸੀਂ ਉਹਨੇ ਇੱਕ ਵਾਰ ਹੀ ਪੜ੍ਹ ਲਓਗੇ ਤੇ ਫਿਰ ਚਲੋ ਦੂਜੀ ਵਾਰ ਪੜ੍ਹ ਲਓਗੇ, ਬਹੁਤਾ ਕਰੋ ਤੀਜੀ ਵਾਰ ਪੜ੍ਹ ਲਓਗੇ, ਚੌਥੀ ਵਾਰ ਨਹੀਂ ਪੜ੍ਹੋਗੇ, ਲੋੜ ਨਹੀਂ ਹੈ ਪੜ੍ਹਨ ਲਈ, ਸਮਝ ਲਈ ਲੋੜ ਕਿਹਦੇ ਵੀ ਦਿਮਾਗ, ਦੁਨੀਆਂ ਦਾ ਕੋਈ ਵੀ ਗ੍ਰੰਥ ਕੋਈ ਵੀ ਕਿਤਾਬ ਹੈ ਕੋਈ ਵੀ ਚੀਜ਼ ਪੜ੍ਹਨੀ ਹੈ, ਇੱਕ ਵਾਰੀ ਪੜ੍ਹੋਗੇ ਦੋ ਵਾਰੀ ਪੜ੍ਹੋਗੇ ਉਦੋਂ ਬਾਅਦ ਨਹੀਂ ਪੜ੍ਹੋਗੇ, ਪਰ ਗੁਰਬਾਣੀ ਕਿਉਂ ਰੋਜ਼ ਪੜ੍ਹਦੇ ਹਾਂ? ਬਹੁਤ ਸਾਰੇ ਲੋਕ ਇਹ ਕਰਦੇ ਨੇ ਸਵਾਲ ਕਿ ਗੁਰਬਾਣੀ ਪੜ੍ਹਨ ਦਾ ਰੋਜ਼ ਫਾਇਦਾ ਕੀ ਹੈ, ਕਿਉਂ ਪੜ੍ਹਦੇ ਹੋ? ਫਿਰ ਗੁਰਬਾਣੀ ਚ ਕੋਈ ਹੋਰ ਲੰਬੀ ਯਾਤਰਾ ਕੀ ਹੈ? ਮੁੜ ਮੁੜ ਕੇ ਉੱਥੇ ਪਰਮਾਤਮਾ ਦੀ ਗੱਲ ਆਉਂਦੀ ਹੈ, ਮੁੜ ਮੁੜ ਕੇ ਉੱਥੇ ਆਉਂਦੀ ਹੈ, ਮੁੜ ਮੁੜ ਕੇ ਸ਼ਬਦ ਉੱਥੇ ਘੁੰਮਦਾ, ਸਾਰਾ ਗੁਰੂ ਗ੍ਰੰਥ ਉੱਥੇ ਘੁੰਮਦਾ। ਜੈਸੇ ਹੁਣ ਸੁਖਮਨੀ ਸਾਹਿਬ ਦਾ ਲਾ ਲਓ ਆਪਾਂ ਇੱਕ ਪ੍ਰਮਾਣ ਹੈ, ਇੱਕੋ ਹੀ ਪ੍ਰਮਾਣ ਤੇ ਉਹ ਸਾਰੀ ਸੁਖਮਨੀ ਸਾਹਿਬ ਘੁੰਮਦੀ ਹੈ, ਸੁਖ ਬਣੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ, ਸਾਰੀ ਸੁਖਮਨੀ ਦਾ ਤੱਤ ਹੈ ਦੋ ਘੁੰਮਦੀਆਂ ਸਿਰਫ, ਤੇ ਬਾਕੀ ਸਾਰੀ ਸੁਖਮਨੀ ਉਸਦੇ ਆਲੇ ਦੁਆਲੇ ਘੁੰਮਦੀ ਹੈ, ਉਹ ਵਿਆਖਿਆ ਕਰਦੀ ਹੈ, ਸਾਰੀ ਉਸਦੀ ਵਿਆਖਿਆ ਕਰਦੀ ਹੈ, ਤੇ ਇਹ ਮੁੜ ਮੁੜ ਕੇ ਉਸ ਗੱਲ ਨੂੰ ਕਰਨਾ, ਰੋਜ਼ ਉਸਨੇ ਕਰਨਾ, ਰੋਜ਼ ਹੀ ਉੱਥੇ ਜਾਣਾ, ਕਿਉਂਕਿ ਅੱਜ ਕੱਲ੍ਹ ਦੇ ਪੜ੍ਹੀ ਲਿਖੀ ਦੁਨੀਆਂ ਇਸੇ ਸਵਾਲ ਕਰਦੇ ਕਰਦੇ ਨੇ, ਪੁੱਛਦੇ ਨੇ ਕਿਉਂ ਕਰਦੇ, ਤੇ ਮੁੜ ਮੁੜ ਕੇ ਬਾਣੀ ਪੜ੍ਹਨ ਦਾ ਕੀ ਲੋੜ ਹੈ, ਇਹ ਵੀ ਸਵਾਲ, ਇਦੋਂ ਅੱਗੇ ਹੋਰ ਵੀ ਸਵਾਲ ਹੈ, ਤੁਸੀਂ ਕਹਿੰਦੇ ਰੋਜ਼ ਵਾਹਿਗੁਰੂ ਵਾਹਿਗੁਰੂ ਕਰੋ, ਕੀ ਵਾਹਿਗੁਰੂ ਪਰਮਾਤਮਾ ਕੋਈ ਵਡਿਆਈ ਦਾ ਭੁੱਖਾ ਹੈ? ਉਹ ਵੀ ਉਹਦੇ ਵਿਚ ਵੀ ਕੋਈ ਹੋਸ਼ਾਪਣ ਹੈ ਕਿ ਉਹਨੂੰ ਆਪਣੀ ਉਸਤੀ ਰੋਜ਼ ਚਾਹੀਦੀ ਹੈ, ਔਰ ਰੋਜ਼ ਆਪਣੇ ਨਾਮ ਨੂੰ ਸੁਣਨ ਦਾ ਆਨੰਦ ਚਾਹੀਦਾ? ਐਸੇ ਵੀ ਸਵਾਲ ਕਰਦੇ ਨੇ। ਸੋ ਬਰੋ ਪਿਆਰਿਓ, ਪਹਿਲੀ ਗੱਲ ਤੇ ਇਹ ਹੈ ਕਿ ਜੀਵਨ ਸਾਰੇ ਮੁੜ ਮੁੜ ਕੇ ਗੋਲ ਜੀਵਨ ਹੈ, ਇਹ ਪ੍ਰਿਥਵੀ ਗੋਲ ਹੈ, ਸਾਰਾ ਬ੍ਰਹਿਮੰਡ ਗੋਲ ਹੈ, ਗੋਲ ਹੈ, ਕਿਉਂਕਿ ਗੋਲ ਚੀਜ਼ ਦਾ ਕੋਈ ਅੰਤ ਨਹੀਂ ਹੁੰਦਾ, ਮੁਕਤੀ ਨਹੀਂ ਕਰੀ। ਤੁਹਾਡੀ ਕਾਰ ਦੇ ਪਹੀਏ ਗੋਲ ਨੇ, ਜਿੱਥੇ ਤੁਸੀਂ ਥੋੜੀ ਜਿਹਾ ਮੁਕਦੇ ਕਿਤੇ ਹੋਰ ਕਹੇ ਚਲੇ ਗਏ, ਹੋਰ ਕਹਾਂ ਚਲੇ ਗਏ, ਉੱਥੇ ਮੁੜ ਕੇ ਫੇਰ ਗੇੜਾ ਉੱਥੇ ਹੀ, ਉਹ ਗੇੜਾ ਉੱਥੇ ਹੀ ਦਿੰਦਾ ਪਹੀਆ, ਪਰ ਲੰਬੀ ਯਾਤਰਾ ਵੀ ਕਰਾਉਂਦਾ, ਬਹੁਤ ਦੂਰ ਲੈ ਜਾਂਦਾ। ਗੁਰਬਾਣੀ ਭਾਵੇਂ ਉਹ ਘੁੰਮਦੀ ਹੈ ਡਰਾਇੰਗ ਕਾਰਡ ਦੇ ਆਲਾ ਦੁਆਲਾ, ਪਰ ਬੜੀ ਲੰਬੀ ਯਾਤਰਾ ਕਰਾਉਂਦੀ ਹੈ, ਬਹੁਤ ਕੁਝ ਸਿਖਾਉਂਦੀ ਹੈ, ਦੇਖਣ ਵਾਲਾ ਹੋਵੇ ਤੇ ਸਹੀ। ਜੈਸੇ ਧੁਰੇ ਦੇ ਆਲੇ ਦੁਆਲੇ ਜਿਹੜਾ ਹੈ ਪਹੀਆ ਘੁੰਮਦਾ, ਪਹੀਆ ਐਕਸਲ ਦੇ ਆਲੇ ਦੁਆਲੇ ਘੁੰਮਦਾ, ਪਰ ਆਲੇ ਦੁਆਲੇ ਆਪਣੇ ਐਕਸਲ ਨੂੰ ਛੱਡਦਾ ਨਹੀਂ ਹੈ, ਸਗੋਂ ਦੇ ਐਕਸਲ ਨੂੰ ਪਹੀਆ ਛੱਡ ਦੇਵੇ, ਕਾਰ ਚੱਲਦੀ ਵੀ ਨਹੀਂ ਹੈ, ਚੱਲਦੀ ਨਹੀਂ ਉੱਥੇ ਖੜਦੀ। ਉਹ ਚੰਗਾ ਹੈ ਤੇ ਆਪਣੇ ਉਹਦੇ ਆਲੇ ਦੁਆਲੇ ਘੁੰਮੇ ਤੇ ਉਹ ਘੁੰਮਦਾ ਹੋਏਗਾ, ਜਿੱਥੇ ਮਰਜ਼ੀ ਸੈਂਕੜੇ ਹਜ਼ਾਰਾਂ ਕੋਲ ਚਲਿਆ ਜਾਂਦਾ। ਤੇ ਗੁਰਬਾਣੀ ਵੀ ਆਪਣੇ ਧੁਰੇ ਦੇ ਆਲੇ ਦੁਆਲੇ ਘੁੰਮਦੀ ਹੈ, ਧੁਰਾ ਕੀ ਹੈ, ਨਿਰੰਕਾਰ ਅਕਾਲ ਪੁਰਖ ਵਾਹਿਗੁਰੂ, ਉਹਦੇ ਆਲੇ ਦੁਆਲੇ ਘੁੰਮਦੀ ਹੈ, ਉਹਦੇ ਆਲੇ ਦੁਆਲੇ ਘੁੰਮਦੀ ਹੈ, ਯਾਤਰਾ ਲੰਬੀ ਕਰਾਉਂਦੀ ਹੈ। ਤੇ ਕਿਹੜੀ ਚੀਜ਼ ਦੀ ਗੋਲ ਨਹੀਂ ਹੈ, ਹੁਣ ਸਾਹ ਲਿਆ ਫਿਰ ਲਵਾਂਗੇ, ਇਹ ਤਾਂ ਜੀਵਨ ਹੈ। ਜੇ ਹੁਣ ਕਹੀਏ ਹੁਣ ਤਾਂ ਸਾਹ ਲਿਆ, ਹੁਣ ਕੀ, ਹੁਣ ਕੱਲ ਲੈਣਾ, ਨਹੀਂ ਹੁਣ ਵੀ ਲਿਆ ਫਿਰ ਲਵਾਂਗੇ, ਹੁਣ ਵੀ ਲਿਆ ਫਿਰ ਵੀ ਲਵਾਂਗੇ, ਰੋਜ਼ੇ ਹੀ ਕੰਮ ਚੱਲਦਾ, ਸਾਹ ਲੈ ਲਿਆ, ਸਰਦਾ ਲੈ ਲਿਆ, ਸਰਦਾ ਲੈ ਲਿਆ, ਸਰਦਾ, ਧਿਆ ਰੋਜ਼ੇ ਕਰਦੇ ਆ, ਜੀਵਨੇ ਰੋਜ਼ ਕਰਨਾ, ਹੁਣ ਰੋਟੀ ਖਾਈ ਹੈ ਸਾਹ ਨੂੰ ਫਿਰ ਖਾਵਾਂਗੇ। ਜੇ ਕਹੀਏ ਹੁਣ ਤਾਂ ਖਾਈ ਸੀ, ਕੱਲ ਖਾਈ ਸੀ, ਕੀ ਲੋੜ ਪੈ ਗਈ, ਨਹੀਂ ਕੱਲ ਵੀ ਖਾਈ ਸੀ, ਅੱਜ ਵੀ ਖਾਵਾਂਗੇ, ਅਗਲੇ ਦਿਨ ਫਿਰ ਖਾਵਾਂਗੇ, ਤੇ ਸਾਰਾ ਜੀਵਨ ਸਾਡਾ ਇਸਨੇ ਚੱਲਦਾ। ਕੱਲ ਦੁਕਾਨ ਤੇ ਗਏ ਸੀ, ਅੱਜ ਫਿਰ ਦੁਕਾਨ ਤੇ ਜਾਵਾਂਗੇ, ਤੜਕੇ ਫਿਰ ਜਾਵਾਂਗੇ, ਅਗਲੇ ਦਿਨ ਫਿਰ ਜਾਵਾਂਗੇ, ਜੋ ਕੰਮ ਕਰਦੇ ਕੋਈ, ਕੋਈ ਗੱਡੀ ਚਲਾਉਂਦਾ ਅੱਜ ਗੱਡੀ ਚਲਾਈਏ, ਕੱਲ ਨੂੰ ਫਿਰ ਚਲਾਵਾਂਗੇ, ਫਿਰ ਚਲਾਵਾਂਗੇ, ਕੋਈ ਖੇਤੀ ਕਰਦਾ ਅੱਜ ਵੀ ਖੇਤੀ ਕਰਨਗੇ, ਅਗਲੇ ਦਿਨ ਫਿਰ ਗਏ, ਅਗਲੇ ਦਿਨ ਫਿਰ ਗਏ, ਸਾਰੇ ਕੰਮ ਤੇ ਉਹੀ ਕਰਦੇ ਆ, ਪਰ ਰੋਜ਼ ਕੇਵਲ ਪਰਮਾਤਮਾ ਦੇ ਅੱਗੇ ਖੜੀਏ ਵੀ ਅੱਜ ਕੱਲ ਕਰਿਆ ਤੇ ਅੱਜ ਕੀ ਲੋੜ ਪੈ ਗਈ। ਇਹ ਜੋ ਨੇ ਕਹਿੰਦੇ ਰੋਟੀ ਹੁਣ ਖਾਈ ਸੀ, ਕੱਲ ਖਾਈ ਸੀ, ਅੱਜ ਕਿਉਂ ਖਾਈਏ, ਜੀਵਨ ਹੀ ਤਾਂ ਹੈ, ਜੀਵਨ ਹੀ ਉਹ ਪ੍ਰੋਡਕਟੀ ਕਰੀਏ, ਰੋਜ਼ ਕਰੀਏ, ਜਿਹੜਾ ਜੀਵਨ ਉਹੀ ਹੈ। ਇਸ ਕਰਕੇ ਜੋ ਵੀ ਕੰਮ ਅਸੀਂ ਕਰਦੇ ਹਾਂ, ਸੰਸਾਰੀ ਕੰਮ ਵੀ, ਅੱਜ ਕੱਪੜੇ ਪਾਏ ਹੈ ਫਿਰ ਕੱਲ ਨੂੰ ਪਾਵਾਂਗੇ, ਫਿਰ ਪਰਸੋਂ ਪਾਵਾਂਗੇ, ਅੱਜ ਇਸ਼ਨਾਨ ਕੀਤਾ ਹੈ, ਕੱਲ ਨੂੰ ਫਿਰ ਕਰਾਂਗੇ, ਫਿਰ ਪਰਸੋਂ ਕਰਾਂਗੇ, ਫਿਰ ਰੋਜ਼ ਕਰਾਂਗੇ, ਅੱਜ ਤੁਰ ਕੇ ਗਿਆ ਕਿਸੇ ਕੰਮ ਤੇ ਫਿਰ ਜਾਵਾਂਗੇ, ਤੇ ਸਾਰਾ ਸਾਰਾ ਜੀਵਨ ਇਹੀ ਚੱਲਦਾ। ਹੋਰ ਕੀ ਹੈ, ਅੱਜ ਕਰਦੇ ਹਾਂ, ਕੱਲ ਵੀ ਉਹੀ ਕਰਦੇ ਹਾਂ, ਪਰਸੋਂ ਵੀ ਕਰਦੇ ਹਾਂ, ਇਹੀ ਕੰਮ ਚੱਲਦਾ ਸਾਰਾ ਆਪਣਾ, ਸੰਸਾਰ ਦਾ ਕੰਮ ਵੀ ਇਹੋ ਹੀ ਚੱਲਦਾ। ਔਰ ਨੈਣਕਾਰ ਵਾਸਤੇ ਵੀ ਅੱਜ ਬਾਣੀ ਪੜ੍ਹੀ ਹੈ, ਫਿਰ ਕੱਲ ਨੂੰ ਪੜ੍ਹਨੀ ਹੈ, ਫਿਰ ਪਰਸੋਂ ਪੜ੍ਹਨੀ ਹੈ, ਤੇ ਫਿਰ ਦੂਜਾ ਸਵਾਲ ਕਰਦੇ, ਚਲੋ ਤਾਂ ਗੱਲ ਮੰਨ ਲਈ, ਪਰ ਉਸ ਪਰਮਾਤਮਾ ਨੂੰ ਵਡਿਆਈ ਦੀ ਲੋੜ ਹੈ ਕੋਈ, ਉਹਨੂੰ ਕੋਈ ਭੁੱਖ ਹੈ ਕਿ ਮੇਰੀ ਵਡਿਆਈ ਕਰੋ, ਮੇਰੀ ਸੋਭਾ ਕਰੋ, ਇਹਦਾ ਮਤਲਬ ਰੋਜ਼ ਉਹਨੂੰ ਯਾਦ ਕਰੋ, ਕੋਈ ਹੋ ਸਕਣ, ਨਹੀਂ ਬਿਲਕੁਲ ਨਹੀਂ, ਪਰਮਾਤਮਾ ਨੂੰ ਲੋੜ ਨਹੀਂ ਕਿ ਤੁਸੀਂ ਸਿਮਰਨ ਕਰੋ, ਗੱਡੀ ਨੂੰ ਕਾਰ ਨੂੰ ਲੋੜ ਨਹੀਂ ਕਿ ਮੈਨੂੰ ਸਟਾਰ ਕਰਵਾ ਕੇ, ਕਾਰ ਨੂੰ ਕੀ ਲੋੜ ਹੈ, ਕਾਰ ਤੁਹਾਡੇ ਕੋਲ ਕਦੋਂ ਆਏ, ਸਟਾਰ ਕਰੋ, ਮੇਰੇ ਬੈਠੋ, ਨਹੀਂ ਸਾਨੂੰ ਲੋੜ ਹੈ, ਉਹਨੂੰ ਸਟਾਰ ਕਰਨ ਦੀ ਲੋੜ ਹੈ, ਉਹਦੇ ਜੜਨ ਦੀ ਲੋੜ ਹੈ, ਤੇ ਉਹ ਤੋਂ ਸੁੱਖ ਲੈਣ ਦੀ ਲੋੜ ਹੈ। ਭੋਜਨ ਨੇ ਕਦੋਂ ਕਿਹਾ ਕਿ ਮੈਨੂੰ ਖਾਓ ਤੁਸੀਂ ਆ ਕੇ, ਕਿ ਮੈਨੂੰ ਖਾਓ ਮੈਂ ਬੜਾ ਸਵਾਦ ਲਾ ਆਨੰਦ ਲਾਓ, ਨਹੀਂ ਉਹਨੂੰ ਲੋੜ ਵੀ ਹੈ, ਲੋੜ ਸਾਨੂੰ ਹੈ, ਸਾਡਾ ਜੀਵਨ ਭੋਜਨ ਨਾਲ ਹੈ। ਪਾਣੀ ਕਦੋਂ ਕਹਿੰਦੇ ਸੀ ਮੈਨੂੰ ਪੀਓ ਤੁਸੀਂ ਆ ਕੇ, ਨਹੀਂ ਲੋੜ ਸਾਨੂੰ ਹੈ, ਸਾਡਾ ਜੀਵਨ ਪਾਣੀ ਹੈ। ਤੇ ਪਰਮਾਤਮਾ ਕਦੋਂ ਕਹਿੰਦੇ ਮੇਰੇ ਸਿਮਰਨ ਕਰੋ, ਲੋੜ ਸਾਨੂੰ ਹੈ, ਪਰਮਾਤਮਾ ਨੂੰ ਸੁਣਾਉਣ ਵਾਸਤੇ ਸਿਮਰਨ ਨਹੀਂ ਹੈ, ਆਪਣੇ ਆਪ ਨੂੰ ਜਗਾਉਣ ਵਾਸਤੇ ਸਿਮਰਨ ਹੈ, ਪਰਮਾਤਮਾ ਨੂੰ ਸੁਣਾਉਣ ਵਾਸਤੇ ਸਿਮਰਨ ਨਹੀਂ ਹੈ, ਆਪਣੇ ਆਪ ਨੂੰ ਜਗਾਉਣ ਵਾਸਤੇ ਸਿਮਰ ਹੈ, ਸਿਮਰਨ ਹੈ। ਗੁਰਬਾਣੀ ਕਹਿੰਦੀ ਹੈ ਸਿਮਰ 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 ਕਰੇ ਆਪਣਾ ਸੋਇਆ ਮਨ ਜਾਗਾ ਜੀ, ਤਾਂ ਮਨੁੱਖ ਤੇਰਾ ਮਨ ਜੁਗਾਂ ਜੁਗਾਤਰਾ ਸੁੱਤਾ ਪਿਆ, ਅੱਜ ਨਹੀਂ ਕਰੋੜਾਂ ਸਾਲਾਂ ਤੋਂ ਕਰੋੜਾਂ ਜਨਮਾਂ ਤੋਂ ਸੁੱਤਾ ਪਿਆ, ਤੈਨੂੰ ਇੱਕ ਮਨੁੱਖਾ ਦੇਹ ਮਿਲੀ ਹੈ, ਇਸ ਦੇਹੀ ਦੁਆਰਾ ਤੂੰ ਉਸ ਆਪਣੇ ਮਨ ਨੂੰ ਜਗਾ ਸਕਦਾ, ਕਿਉਂਕਿ ਤੂੰ ਚੁਰਾਹੇ ਤੇ ਖੜੇ, ਬਾਕੀ ਜੂਨਾਂ ਨੇ ਕੁਆਰਾ ਤੇ ਖੜੀਆਂ, ਤੇਰੇ ਕੋਲ ਚਾਰ ਰਸਤੇ ਨੇ, ਤੂੰ ਮਨੁੱਖਾ ਦਿਲ ਤੋਂ ਪੁੱਠਾ ਮੁੜ ਕੇ ਪਸ਼ੂ ਚੂ ਨਹੀਂ ਪੈ ਸਕਦਾ। ਮਹਾਰਾਜ ਨੇ ਕਹਿਤਾ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਵੀਰ ਕੁਰੰਗਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਤੂੰ ਅਜੇ ਵੀ ਪਸ਼ੂ ਵਿੱਚ ਮੁੜ ਸਕਦਾ ਪੁੱਠਾ, ਤੂੰ ਪਸ਼ੂਆਂ ਤੋਂ ਬਣਦਾ ਬਣਦਾ 84 ਲੱਖ ਜੂਨੀ ਭੋਗ ਕੇ ਤੂੰ ਮਨੁੱਖ ਬਣਿਆ, ਹੁਣ ਤੇ ਪਸ਼ੂ ਕੋਲੇ ਨੀ ਕੋਈ ਰਸਤਾ, ਕੋਲੇ ਖਾਣਾ ਪੀਣਾ ਤੇ ਪਸ਼ੂ ਹੈ ਬਸ, ਅਜੇ ਪਸ਼ੂ ਦੀ ਯਾਤਰਾ ਮਨੁੱਖ ਤੱਕ ਚਲੀ ਜਾ ਸਕਦੀ ਹੈ, ਉਹ ਪ੍ਰਕਿਰਤੀ ਨਾਲ ਚਲੀ ਜਾਵੇ ਕਿਉਂਕਿ 84 ਪੂਰੀ ਹੋ ਜਾਵੇ ਚਲੀ ਜਾ ਸਕਦੀ ਹੈ, ਪਰ ਮਨੁੱਖ ਕੋਲੇ ਪੁੱਠੀ ਉਹ ਪੁੱਠਾ ਮੁੜ ਸਕਦਾ ਤੂੰ, ਤੇ ਸੱਜੇ ਖੱਬੇ ਵੀ ਜਾ ਸਕਦਾ ਤੂੰ, ਕਿਉਂਕਿ ਸੱਜੇ ਖੱਬੇ ਕੀ ਹੈ, ਦੇਵਤਾ ਜੁਨੀ ਮਿਲ ਸਕਦੀ ਹੈ ਤੈਨੂੰ, ਪ੍ਰੇਤ ਜੁਨੀ ਮਿਲ ਸਕਦੀ ਹੈ ਤੈਨੂੰ, ਕਲ ਮੈਂ ਪ੍ਰੇਤ ਜਿਹੜੀ ਨਾਮ ਨਾ ਜਾਤਾ, ਕਹਿੰਦੇ ਭਾਈ ਜਿਹੜਾ ਨਾਮ ਨਹੀਂ ਸਿਮਰਨਾ ਉਹ ਪ੍ਰੇਤੀ ਬਣਨਾ ਹੋ ਕੀ ਬਣਨਾ ਤੇ ਦੇਵਤਾ ਹੀ ਬਣ ਸਕਦਾ ਜੇ ਸ਼ੁਭ ਕਰਮ ਕਰੇਗਾ ਨਾਮ ਜਪੇਗਾ ਕੁਛ ਸ਼ੁਭ ਕਰਮ ਕਰੇਗਾ ਦੇਵਤਾ ਹੀ ਬਣ ਸਕਦਾ ਤੇਰਾ ਦੀਵਾ ਕੁਛ ਜਲ ਜਾਏਗਾ ਦੇਵਤਾ ਬਣ ਕੇ ਹੀ ਮੁਕਤੀ ਨਹੀਂ ਹੈ ਦੇਵਤੇ ਵੀ ਜੂਨੀ ਭਾਲਦੇ ਨੇ ਫਿਰ ਗੁਰਬਾਣੀ ਕਹਿੰਦੀ ਹੈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਇਹ ਦੇਹੀ ਨੂੰ ਦੇਵਤੇ ਵੀ ਸਿਮਰਦੇ ਨੇ ਕਿ ਮੈਨੂੰ ਮਿਲੇ ਕਿਉਂਕਿ ਦੇਵਤਾ ਜੂਨੀ ਵੀ ਹੈ ਪਰ ਉਹਨਾਂ ਕੋਲ ਸਰੀਰ ਨਹੀਂ ਹੈ ਕਿਹੋ ਬੜੀਆਂ ਜੂਨਾਂ ਨੇ ਇਹ ਸਾਨੂੰ ਨਹੀਂ ਦਿੰਦੇ ਕੋਈ ਸਰੀਰ ਨਹੀਂ ਹੈ ਔਰ ਉਹ ਦੇਵਤਾ ਜਿਹੜੇ ਗੁਰਸਿੱਖ ਮਰ ਕੇ ਦੇਵਤਾ ਬਣੇ ਨੇ ਗੁਰਸਿੱਖੀ ਚ ਬਣੇ ਨੇ ਯਾਤਰਾ ਪੂਰੀ ਨਹੀਂ ਗੁਰਦੁਆਰਾ ਚ ਰਹਿੰਦੇ ਨੇ ਗੁਰੂ ਘਰਾਂ ਚ ਰਹਿੰਦੇ ਨੇ ਪਰ ਗੁਰੂ ਘਰ ਬਰਕਤ ਕਾਹਦੀ ਹੈ ਤੁਸੀਂ ਲੰਗਰ ਥੋੜਾ ਜਿਹਾ ਪਕਾਓਗੇ ਮੁਕਦਾ ਹੀ ਨਹੀਂ ਹੈ ਉਹ ਲੋਕਾਂ ਇਹ ਜਿਹੀ ਅਰੂਆਂ ਜਿਹੜੀਆਂ ਉਹ ਤੁਹਾਨੂੰ ਪਤਾ ਹੀ ਲੱਗਦਾ ਕਦਮਾਂ ਦੀ ਸੇਵਾ ਕਰਦੀਆਂ ਕਰਦੀਆਂ ਉਹਨਾਂ ਦਾ ਇਹਨਾਂ ਦਾ ਉਹਨਾਂ ਦਾ ਸਥਾਨ ਇੱਥੇ ਜਿਹੜੇ ਦੇਵਤਾ ਲੋਕ ਨੇ ਜਿਹੜੇ ਅਜੇ ਸਿਮਰਨ ਕਰਦੇ ਕਰਦੇ ਅਜੇ ਯਾਤਰਾ ਪੂਰੀ ਨਹੀਂ ਹੋਈ ਹੈ ਵਿੱਚ ਹੀ ਰਹਿ ਗਈ ਪਰ ਦੀਵਾ ਜਾ ਕੇ ਅੱਜ ਯਾਤਰਾ ਪੂਰੀ ਨਹੀਂ ਹੋਈ ਹੈ ਫਿਰ ਉਹਨੂੰ ਗਾਹ ਜਨਮ ਚਾਹੀਦਾ ਉਸ ਨੂੰ ਜਨਮ ਲੈਣ ਵਾਸਤੇ ਅਜੇ ਕੋਈ ਐਸੀ ਮਾਂ ਨਹੀਂ ਮਿਲੀ ਕਿਉਂਕਿ ਜਿੰਨਾ ਕੁ ਮਾਤਾ ਤੇ ਪਿਤਾ ਦਾ ਔਰ ਜੀਵ ਦਾ ਕਿੰਨਾ ਦਾ ਸੰਬੰਧ ਨਹੀਂ ਜੁੜਦਾ ਨਾ ਉਹਨਾਂ ਤੇ ਜਨਮ ਨਹੀਂ ਹੁੰਦਾ ਮਾਤਾ ਪਿਤਾ ਦਾ ਔਰ ਜੀਵ ਦਾ ਸੰਬੰਧ ਜੁੜੇ ਜੈਸੇ ਮਾਤਾ ਪਿਤਾ ਨੇ ਜੈਸੀ ਮਾਂ ਹੈ ਉਹੋ ਜਿਹਾ ਜੀਵ ਨਾਲ ਚਾਹੀਦੇ ਉਹਦਾ ਜਿਹੋ ਜਿਹਾ ਉਹਦਾ ਜੀਵਨ ਹੈ ਉਹਦੇ ਜੀਵਨ ਵਾਲਾ ਜਦੋਂ ਮਾਂ ਮਿਲੇਗੀ ਤਾਂ ਉਸ ਕਿਸੇ ਦੇਵਤਾ ਉਹਦਾ ਜਨਮ ਹੋਵੇਗਾ ਇਸ ਕਰਕੇ ਦੇਵਤੇ ਬਹੁਤ ਲੰਬੀ ਲੰਬੀ ਉਮਰ ਜਨਮ ਨਹੀਂ ਮਿਲਦਾ ਤਾਂ ਹੀ ਮਹਾਰਾਜ ਨੂੰ ਕਹਿਣਾ ਪਿਆ ਵੀਰ ਭਗਤ ਨੂੰ ਇਸ ਦੇਹੀ ਕੋ ਸਿਮਰੈ ਦੇਵ ਪਰਮਾਤਮਾ ਦਾ ਸਿਮਰਨ ਕਰਨ ਦੇ ਯਾਰ ਪਰਮਾਤਮਾ ਸਾਡੇ ਵਾਸਤੇ ਕੋਈ ਮਾਂ ਐਸੀ ਪੈਦਾ ਕਰ ਅਸੀਂ ਵੀ ਜਨਮ ਲੈ ਲਈਏ ਸਾਡਾ ਜੀਵਨ ਜਿਹੜਾ ਮੁਕਤ ਹੋ ਜਾਵੇ ਅਸੀਂ ਮਨੁੱਖਾਂ ਦੇ ਪਾਲੀਏ ਤੇ ਕਬੀਰ ਪੰਡ ਕਹਿੰਦਾ ਓਏ ਜਿਹੜੀ ਦੇਹੀ ਨੂੰ ਦੇਵਤੇ ਸਿਮਰਦੇ ਨੇ ਯਾਦ ਕਰਦੇ ਨੇ ਸਾਨੂੰ ਇਹ ਦੇਹੀ ਮਿਲੇ ਸੋ ਦੇਹੀ ਭਜ ਹਰ ਕੀ ਸੇਵ ਆਪਣੀ ਦੇਹ ਨੂੰ ਕਹਿੰਦਾ ਕਿ ਮੇਰਾ ਦੇਹੀ ਐਨੀ ਪਵਿੱਤਰ ਤੂੰ ਐਡੇ ਭਾਗਾਂ ਵਾਲੀ ਐਡੇ ਕਰਮਾਂ ਵਾਲੀ ਇਹ ਕਬੀਰ ਆਪਣੇ ਨੂੰ ਕਹਿੰਦਾ ਸਾਨੂੰ ਸਾਰਿਆਂ ਨੂੰ ਕਹਿੰਦਾ ਸਾਨੂੰ ਸਾਰਿਆਂ ਨੂੰ ਉਹ ਦੇਹੀ ਮਿਲੀ ਹੈ ਕਿਉਂ ਮਿਲੀ ਅੱਗੇ ਖੁੱਲ ਕੇ ਦੱਸਦਾ ਉਹ ਕਹਿੰਦਾ ਕਦੇ ਕਿਸੇ ਗੁਰੂ ਦੀ ਸੇਵਾ ਕੀਤੀ ਹੈ ਕਦੇ ਕੋਈ ਸ਼ੁਭ ਕਰਮ ਕੀਤਾ ਤਾਂ ਸਾਨੂੰ ਇਹ ਦੇਹ ਮਿਲੀ ਹੈ ਗੁਰ ਸੇਵਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹੀ ਪਾਈ ਐਵੇਂ ਨੀ ਮਿਲੀ ਹੈ ਮਤਾ ਕਿਤੇ ਪਹੁੰਚਿਆ ਐਵੇਂ ਮਿਲ ਗਈ ਹੈ ਫਿਰ ਉਹ ਦੇਵਤਾ ਲੋਕ ਕਿ ਤੂੰ ਦੇਵਤਾ ਹੀ ਬਣ ਸਕਦਾ ਅਜੇ ਯਾਤਰਾ ਨੂੰ ਚੰਗੇ ਕੰਮ ਕਰਦਾ ਰਹੇ ਯਾਤਰਾ ਪੂਰੀ ਨਹੀਂ ਹੋਈ ਦੇਵਤਾ ਬਣ ਗਿਆ ਮਾੜੇ ਕੰਮ ਕਰਦਾ ਰਹੇ ਪ੍ਰੇਤ ਹੀ ਬਣ ਸਕਦਾ ਔਰ ਜਨਮ ਪ੍ਰੇਤ ਨੂੰ ਹੀ ਮਿਲਦਾ ਹੈ ਕਿਉਂਕਿ ਐਡੀ ਨਿਖਤ ਬਾਣੀ ਹੁੰਦੀ ਐਨੀ ਮਾੜੀ ਐਨੀ ਇਹਨੇ ਉਸ ਮਾੜੇ ਸੁਭਾਅ ਵਾਲੀ ਮਾੜੀ ਇੰਨੀ ਮਾਂ ਵੀ ਬਹੁਤ ਮੁਸ਼ਕਿਲ ਹੈ ਮਿਲਣੀ ਉਹ ਵੀ ਭਟਕਦੇ ਰਹਿੰਦੇ ਤੇ ਜਿਹੜੀ ਵਿਚਾਰਲੇ ਸੰਸਾਰ ਉਹ ਪੈਦਾ ਹੋਈ ਜਾਂਦੀ ਇਸ ਕਰਕੇ ਦੇਵਤੇ ਵੀ ਸਿਮਰਦੇ ਨੇ ਦੇਹੀ ਨੂੰ ਇਹ ਦੇਹੀ ਇਸ ਦੇਹੀ ਕੋ ਸਿਮਰ ਹੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਆਵਣਾ ਭਜ ਕਾ ਭਾਈ ਕਹਿੰਦੇ ਜੇ ਹੁਣ ਨੀ ਯਾਦ ਕਰਦਾ ਮਨੁੱਖਾ ਦੇਹ ਵੀ ਮਿਲ ਗਈ ਔਰ ਤੈਨੂੰ ਸਮਝ ਵੀ ਹੋ ਗਈ ਸੋਝੀ ਵੀ ਹੋ ਗਈ ਤੈਨੂੰ ਗੁਰੂ ਵੀ ਐਸਾ ਗੁਰੂ ਗ੍ਰੰਥ ਸਾਹਿਬ ਦਾ ਮਿਲ ਗਿਆ ਜੇ ਹੁਣ ਵੀ ਨੀ ਸਿਮਰਦਾ ਨਾ ਫਿਰ ਮੌਤ ਆਈ ਜਦੋਂ ਹੋਰ ਨੀ ਸੁਣਿਆ ਜਾਣਾ ਹੈ ਆਵੇ ਅੰਤ ਨਾ ਭਜਿਆ ਜਾ ਫਿਰ ਵੀ ਸਿਮਰਨ ਕੀਤਾ ਜਾਣਾ ਉਦੋਂ ਪਛਤਾਵੇਗਾ ਤਾਂ ਜ਼ਰੂਰ ਕਿਉਂਕਿ ਜਦੋਂ ਜਮਕਾ ਡੰਡ ਮੂਨ ਮਹਿ ਲੱਗੇ ਖਿਰ ਮਹਿ ਕਰੇ ਨਵੇਰਾ ਜਦੋਂ ਲੱਗੇ ਆ ਕੇ ਨਾ ਉਦੋਂ ਪਛਤਾਵਾ ਹੋਵੇਗਾ ਮੈਂ ਕਿਉਂ ਗਵਾਈ ਇੰਨੀ ਜ਼ਿੰਦਗੀ ਐਨੀ ਕੀਮਤੀ ਜ਼ਿੰਦਗੀ ਗਵਾਈ ਕਾਹਤੋਂ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਸਿਮਰਨ ਹੈ ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ ਹੈ ਆਪਣੇ ਆਪ ਨੂੰ ਜਗਾਉਣ ਵਾਸਤੇ ਸਿਮਰ 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 ਭਵੇ ਆਪਣਾ ਸੋਇਆ ਮਨ ਜਾ ਗਾਈ ਆਪਣੇ ਮਨ ਨੂੰ ਜਗਾ ਲਿਆ ਸੁੱਤਾ ਪਿਆ ਜੁਗਾ ਜਗਾਂਤਰਾਂ ਦਾ ਹੁਣ ਤੇਰੇ ਕੋਲ ਚਾਰੇ ਰਸਤੇ ਨੇ ਤੂੰ ਪੁੱਠਾ ਹੀ ਮੁੜ ਸਕਦਾ ਤੂੰ ਮਨੁੱਖ ਤਾਂ ਮੁੜ ਕੇ ਪਸ਼ੂ ਬਣ ਸਕਦੇ ਤੂੰ ਬਣ ਸਕਦਾ ਕਬੀਰ ਕਹਿੰਦਾ ਆਹ ਜਿਹੜੇ ਸੂਰ ਤੇ ਕੁੱਤਿਆਂ ਨੂੰ ਥੁੱਕਦੇ ਨਾ ਮਾੜੇ ਲੱਗਦੇ ਨੇ ਇਹ ਜੁਨਾ ਤੂੰ ਭੁਗਤੇਗਾ ਕੂਕਰ ਸੂਕਰ ਜੋਨ ਪ੍ਰਮੇ ਤਉ ਲਾਜ ਨਾ ਆਈ ਰਾਮ ਨਾਮ ਛੱਡ ਅੰਮ੍ਰਿਤ ਕਾਹੇ ਵੀ ਖਾਈ ਰਾਮ ਨਾਮ ਛੱਡ ਕੇ ਅੰਮ੍ਰਿਤ ਤੂੰ ਜ਼ਹਿਰ ਖਾਣਾ ਅਜੇ ਵੀ ਜ਼ਹਿਰ ਖਾਣਾ ਤੂੰ ਤੇ ਆਹ ਜਿਹੜੇ ਸੂਕਰ ਦੇ ਕੁੱਤਿਆਂ ਦੇ ਜੂਨਾ ਤੂੰ ਭੁਗਤਾ ਆਏ ਫਿਰ ਮਹਾਰਾਜ ਤੇ ਹੋਰ ਬੜੇ ਸਾਰੇ ਬਚਨ ਕਹਿੰਦੇ ਨੇ ਕਹਿੰਦੇ ਕਲਯੁਗ ਵਿਚ ਐਸੀਆਂ ਮਾਵਾਂ ਕਿੱਥੋਂ ਲਿਆਈਏ ਜਿਹੜੀਆਂ ਦੇਵਤਾ ਨੂੰ ਜਨਮ ਦੇਣ ਕਿੱਥੋਂ ਲਿਆਈ ਉਹ ਮਾਵਾਂ ਕਿੱਥੋਂ ਲਿਆਈ ਉਹ ਪਿਤਾ ਉਹ ਜਿਹੜੇ ਦੇਵਤਾ ਨੂੰ ਜਨਮ ਦੇਣ ਦੇਵਤਾ ਨੂੰ ਜਨਮ ਦੇਣਗੀਆਂ ਜਿਹੜੇ ਦੇਵਤਿਆਂ ਵਰਗੀ ਆਪਣਾ ਜੀਵਨ ਬਣਾਉਣਗੀਆਂ ਜਿਹੜੀਆਂ ਬਾਣੀ ਸੁਣਗੀਆਂ ਬਾਣੀ ਪੜ੍ਹਨਗੀਆਂ ਵੇਖਦੇ ਜੀਵੀ ਸਰਦ ਵੇਖਣੇ ਸਰਦ ਲਚਨ ਗੀਤ ਨੰਗ ਧਰਮ ਦੀਆਂ ਫੋਟੋਆਂ ਵੇਖਣੀਆਂ ਫਿਰ ਉੱਥੇ ਦੇਵਤੇ ਜਨਮ ਥੋੜੇ ਲੈਣਗੇ ਫਿਰ ਪਤਾ ਮਹਾਰਾਜ ਕਹਿੰਦੇ ਕੀ ਨੇ ਗੁਰਬਾਣੀ ਸੁਣਨ ਵਾਸਤੇ ਬਹੁਤ ਵੱਡਾ ਜਿਹੜਾ ਚਾਹੀਦਾ। ਬਾਣੀ ਕਹਿੰਦੇ ਜੇ ਮੈਂ ਮੇਰੇ ਕੋਲ ਸ਼ਬਦ ਕਹਿਣ ਨੂੰ ਕਹਿ ਵੀ ਨਹੀਂ ਸਕਦਾ, ਬੜੀ ਮੁਸ਼ਕਲ ਨੇ ਕਹਿਣੇ, ਪਰ ਗੁਰਬਾਣੀ ਕਹਿਣੀ ਹੈ। ਕਹਿੰਦਾ ਫਿਰ ਪਤਾ ਨਾ ਅੱਜ ਕੱਲ ਕੈਸੇ ਜਨਮ ਦੇ ਗਏ, ਕਵੀ ਅੰਦਰ ਨਾਨਕਾ ਜਿੰਨਾ ਦਾ ਆਉਤਾ, ਕਹਿੰਦਾ ਜਿਹੜੇ ਜੰਮਦੇ ਨੇ, ਕਿਉਂਕਿ ਉਹ ਜੀ ਥਾਂ ਤਿਆਰ ਹੈ ਜਿੰਨਾ ਵਾਸਤੇ, ਜਿੰਨਾ ਵਾਸਤੇ ਸਟੇਜ ਤਿਆਰ ਹੈ, ਜਿੰਨੇ ਮਰਜ਼ੀ ਆਓ ਤੁਰੇ ਆਓ। ਤੇ ਹੁਣ ਤੁਹਾਡੇ ਸਾਹਮਣੇ ਮੈਂ ਨਾਇਕ ਹਾਂ, ਬਹੁਤੀਆਂ ਗੱਲਾਂ ਕਿ ਅੱਜ ਜਿੰਨਾ ਦੇ ਅਵਤਾਰ, ਬਹੁਤੀ ਮੈਂ ਨਾ ਕਰਨੀ ਵਚਨ ਕਹਾਂ, ਤੋ ਜਿੰਨਾ ਦੇ ਅਵਤਾਰ ਹੈ ਉਹ ਕੀ ਵੀ ਹੈ, ਹਰ ਇੱਕ ਪਰਿਵਾਰ ਦੁਖੀ ਹੈ, ਕਿਸੇ ਦੇਖ ਲਓ ਸਭ ਦੁਖੀ ਨੂੰ, ਪੁੱਤਰ ਧੀਆਂ ਹੁੰਦੇ ਸੁੱਖ ਵਾਸਤੇ ਪਰ ਦੁਖੀ ਨਹੀਂ ਅਸੀਂ ਉਹਨਾਂ ਨੂੰ, ਕਸੂਰ ਉਹਨਾਂ ਦਾ ਨਹੀਂ। ਬਾਣੀ ਕਹਿੰਦੀ ਤੁਸੀਂ ਸਮਝੋ, ਕਹਿੰਦਾ ਤੁਸੀਂ ਉਹ ਸਟੇਜ ਵੀ ਤਿਆਰ ਕੀਤੀ ਹੈ, ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਕਹਿੰਦਾ ਪੁੱਤ ਜਨੂਰਾ ਜਿੰਨ ਜਾਵੇਗਾ ਪੁੱਤ, ਧੀ ਜਨੂਰੀ ਕਹਿੰਦਾ ਜਿੰਨੀ ਜਾਵੇਗੀ ਧੀ, ਫਿਰ ਉਹ ਜਿੰਨਾ ਦਾ ਜਿਹੜਾ ਸੁਭਾਵ ਹੀ ਕਰਨਾ ਗੁਰਮੁਖ ਪਿਆਰ, ਕਹਿੰਦਾ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ, ਕਹਿੰਦੇ ਇਸ ਕਰਕੇ ਇਹ ਕਲਯੁਗ ਵਿਚ ਇਹੋ ਜਿਹਾ ਸਾਡੀ ਹਾਲਤ ਹੋਈ ਪਈ ਹੈ, ਤੇ ਦੇਵਤਿਆਂ ਨੂੰ ਜਨਮ ਦੇਵੇ ਕੋਈ ਐਸਾ ਮਾਂ ਬਾਪ ਬਣੇ, ਪਹਿਲਾਂ ਆਪ ਗੁਰੂ ਨਾਲ ਜੁੜੇ, ਗੁਰੂ ਦੇ ਸ਼ਬਦ ਨਾਲ ਜੁੜੇ, ਜਿੰਨਾ ਚਿਰ ਸਾਡਾ ਮਨ ਸੁੱਤਾ ਪਿਆ ਸ਼ਬਦ ਦੇ ਦੁਆਰਾ ਜਗਾਉਣਾ ਹੈ, ਜਿੰਨਾ ਚਿਰ ਸਾਡਾ ਸ਼ਬਦ ਨਾਲ ਮਨ ਜਾਗਦਾ ਨਹੀਂ ਹੈ, ਉਹਨਾਂ ਚਿਰ ਸਾਨੂੰ ਇਸ ਜੀਵਨ ਦਾ ਰਸ ਆਉਂਦਾ ਨਹੀਂ ਹੈ, ਕਿਉਂਕਿ ਸੁੱਤੇ ਬੰਦੇ ਨੂੰ ਆਨੰਦ ਕੈਸੇ ਆਵੇ, ਸੁੱਤੇ ਬੰਦੇ ਨੂੰ ਕੀ ਪਤਾ ਹੈ, ਘਰ ਦੇ ਵਿਚ ਬਹੁਤ ਪਦਾਰਥ ਪਿਆ ਪਰ ਕਦੇ ਜਾਗੇ ਹੀ ਨਹੀਂ, ਸੁੱਤੇ ਹੀ ਪਿਆ, ਕਦੇ ਜਾਗੇ ਹੀ ਨਹੀਂ, ਤੇ ਕਦੇ ਮਾਰੇ ਗਏ ਜਾਗੇ, ਜੇ ਕੋਈ ਜਾਗੇ ਤਾਂ ਹੀ ਉਹ ਆਪਣੀ ਵਸਤੂ ਨੂੰ ਸਾਂਭੇ ਨਾ, ਤੇ ਕਿੰਨਾ ਕੁਛ ਪਿਆ ਘਰ ਦੇ ਵਿਚ, ਹੀਰੇ ਵੀ ਪਏ ਨੇ, ਜਵਾਹਰਾਤ ਵੀ ਪਏ ਨੇ, ਸੋਨਾ ਵੀ ਪਿਆ, ਚਾਂਦੀ ਵੀ ਪਈ ਹੈ, ਮੋਤੀ ਵੀ ਪਏ ਨੇ, ਬੜਾ ਢੇਰ ਲੱਗਿਆ ਪਿਆ ਪਰ ਸੁੱਤੇ ਹੀ ਪਿਆ, ਕੀ ਕਰੇ ਸੁੱਤਾ ਪਿਆ ਸਾਰੀ ਜ਼ਿੰਦਗੀ, ਔਰ ਸੁੱਤਿਆਂ ਨੂੰ ਇੱਕ ਜਨਮ ਨੀ ਕਰੋੜਾਂ ਸਾਲਾਂ ਦੇ ਜਨਮ ਲੰਘ ਗਏ, ਬਹੁਤ ਜਨਮ ਦੇ ਸੁੱਤੇ ਪਏ ਨੇ, ਜਨਮਾਂ ਜਨਮਾਂ ਦੇ ਸੁੱਤੇ ਪਏ ਨੇ, ਔਰ ਬੜੇ ਜਨਮਾਂ ਦੇ ਸੁੱਤੇ ਪਏ ਨੇ। ਜੇ ਜਾਗਿਆ ਨਾ ਥੋੜਾ ਜਿਹਾ ਇਸ ਸੰਸਾਰ ਨੂੰ ਸਮਝਣ ਜਿੰਨਾ ਜਾਗਿਆ, ਬਸ ਇੰਨੇ ਹੀ ਜਾਗਿਆ, ਪਸ਼ੂ ਤੋਂ ਥੋੜਾ ਜਿਆਦਾ ਜਾਗਿਆ, ਕਿਉਂਕਿ ਪਸ਼ੂ ਇੰਨਾ ਵੀ ਨੀ ਜਾਗਿਆ ਕਿ ਉਹ ਸਮਾਜ ਨੂੰ ਸਮਝੇ, ਉਹਨੂੰ ਆਪਣੀ ਰਿਸ਼ਤੇਦਾਰ ਦਾ ਵੀ ਪਤਾ ਸੀ, ਮੇਰਾ ਮਾਮਾ ਕੌਣ ਹੈ, ਮੇਰਾ ਚਾਚਾ ਕੌਣ ਹੈ, ਮੇਰਾ ਤਾਇਆ ਕੌਣ ਹੈ, ਮੇਰਾ ਪਿਤਾ ਕੌਣ ਹੈ, ਮੇਰੀ ਮਾਤਾ ਕੌਣ ਹੈ, ਉਹਨੂੰ ਇੰਨਾ ਵੀ ਪਤਾ ਨਹੀਂ ਹੈ, ਮੈਂ ਕਰਨਾ ਕੀ ਹੈ। ਸਮਾਜ ਦੇ ਹੁੰਦਿਆਂ ਹੋਇਆ, ਉਹ ਸਮਾਜ ਦੇ ਹੁੰਦਿਆਂ ਹੋਇਆ ਸਮਾਜ ਤੋਂ ਬਿਨਾਂ ਜੀ ਰਿਹਾ, ਪਰ ਬੰਦਾ ਨਿਰੰਕਾਰ ਦੇ ਹੁੰਦਿਆਂ ਹੋਇਆ ਨਿਰੰਕਾਰ ਤੋਂ ਬਿਨਾਂ ਜੀ ਰਿਹਾ, ਕਿਉਂਕਿ ਉਹ ਇੰਨਾ ਵੀ ਨਹੀਂ ਜਾਗਿਆ ਕਿ ਸਮਾਜ ਨੂੰ ਸਮਝੇ, ਬੰਦਾ ਇੰਨਾ ਨਹੀਂ ਜਾਗਿਆ ਕਿ ਪਰਮਾਤਮਾ ਨੂੰ ਸਮਝੇ, ਇੰਨਾ ਕੁ ਜਾਗੇ ਹੈ, ਇੰਨਾ ਕੁ ਜਾਗਿਆ 84 ਲੱਖ ਜੂਨ ਚੋਂ ਕਿ ਇਸ ਨੂੰ ਆਪਣੇ ਸਮਾਜ ਦੀ ਸਮਝ ਹੋ ਗਈ ਹੈ, ਇਹ ਮੇਰਾ ਮਾਮਾ ਹੈ, ਮੇਰਾ ਚਾਚਾ ਹੈ, ਮੇਰਾ ਤਾਇਆ ਹੈ, ਇਹ ਮੇਰਾ ਭਰਾ ਹੈ, ਇਹ ਇੰਨਾ ਕੁ ਜਾਗਿਆ ਹੈ ਮਾਨੇ ਦਾ। ਸੋ ਇਸ ਤੋਂ ਬਾਅਦ ਅੱਗੇ ਅੱਗੇ ਪਰਮਾਤਮਾ ਨੂੰ ਸਮਝੇ ਉਹ ਸੁੱਤਾ ਪਿਆ, ਬਾਕੀ ਮਨ ਸੁੱਤਾ ਪਿਆ ਸਾਰਾ, ਇਹ ਜੀਵਾਤਮਾ ਸੁੱਤੀ ਪਈ ਹੈ। ਸੋ ਸ਼ਬਦ ਜਿਹੜੇ ਹੈ ਬਾਣੀ ਸੁਣਾਉਣੀ ਹੈ, ਨਿਰੰਕਾਰ ਨੂੰ ਸੁਣਾਉਣ ਵਾਸਤੇ ਨਹੀਂ ਹੈ, ਉਹ ਸਾਨੂੰ ਸੁਣਾਉਣ ਵਾਸਤੇ, ਨਿਰੰਕਾਰ ਨੂੰ ਸੁਣਾਉਣ ਵਾਸਤੇ ਨਹੀਂ ਹੈ, ਸਾਡੇ ਮਨ ਨੂੰ ਜਗਾਉਣ ਵਾਸਤੇ ਹੈ, ਔਰ ਮਨ ਜਾਗੇਗਾ ਸ਼ਬਦ ਦੁਆਰਾ। ਤਾਂ ਹੀ ਮਹਾਰਾਜ ਨੇ ਕਿਹਾ ਇਸ ਬਾਣੀ ਨੂੰ ਸੁਣੋ ਔਰ ਇਸ ਬਾਣੀ ਨੂੰ ਪੜ੍ਹੋ, ਜੇ ਪੜਾਂਗੇ ਤੇ ਸੁਣਾਂਗੇ, ਗਾਵੋ ਸੁਣੋ ਪੜ੍ਹੋ ਨਿਤ ਪਾਈ ਗੁਰਪੁਰੇ ਤੂੰ ਰੱਖਿਆ, ਇਹ ਬਾਣੀ ਨੂੰ ਰੋਜ਼ ਗਾਇਆ ਕਰੋ, ਕਹਿੰਦੇ ਰੋਜ਼ ਪੜਿਆ ਕਰੋ, ਰੋਜ਼ ਸੁਣਿਆ ਕਰੋ, ਇੱਕ ਦਿਨ ਦਾ ਕੰਮ ਨਹੀਂ ਕਿ ਅਸੀਂ ਐਤਵਾਰ ਨੂੰ ਸੁਣ ਲਈ ਕਿਉਂਕਿ ਬਾਕੀ 7 ਦਿਨ ਵੀ ਲੰਘ ਗਏ, ਨਹੀਂ, ਇਹ ਰੋਜ਼ਾਨਾ ਦਾ ਕੰਮ ਹੈ। ਜੈਸੇ ਤਨ ਦੀ ਖੁਰਾਕ ਸਾਨੂੰ ਰੋਜ਼ ਚਾਹੀਦੀ ਹੈ, ਔਰ ਮਨ ਦੀ ਖੁਰਾਕ ਵੀ ਰੋਜ਼ ਚਾਹੀਦੀ ਹੈ। ਜੇ ਤਨ ਨੂੰ ਰੋਜ਼ ਭੋਜਨ ਨਾ ਮਿਲਿਆ, ਤਨ ਜਿਹੜਾ ਹੈ ਕਮਜ਼ੋਰ ਹੋ ਜਾਵੇਗਾ, ਬਿਮਾਰ ਹੋ ਜਾਵੇਗਾ, ਔਰ ਇਹ ਮੌਤ ਵੀ ਹੋ ਜਾਵੇਗੀ ਨਾ ਮਿਲੇ ਰੋਜ਼। ਇਸੇ ਤਰ੍ਹਾਂ ਮਨ ਨੂੰ ਭੋਜਨ ਰੋਜ਼ ਨਾ ਮਿਲਿਆ, ਮਨ ਬਿਮਾਰ ਹੋ ਜਾਵੇਗਾ, ਮਨ ਕਮਜ਼ੋਰ ਹੋ ਜਾਵੇਗਾ, ਔਰ ਮਨ ਦੀ ਮੌਤ ਹੋ ਜਾਂਦੀ ਹੈ। ਮਨ ਵੀ ਜਿਹੜਾ ਹੈ ਆਤਮਿਕ ਮੌਤ ਹੋ ਜਾਂਦੀ ਹੈ ਕਿ ਉਹ ਮਨ ਸੋਚਣ ਜੋਗੇ ਨਹੀਂ ਤਾਂ ਕੁਛ ਮੈਂ ਸੋਚਾਂ ਕੀ। ਤਨ ਦਾ ਭੋਜਨ ਕੀ ਹੈ? ਜਿਹੜਾ ਅਸੀਂ ਅੰਨ ਖਾਂਦੇ ਹਾਂ, ਇਹ ਰੋਜ਼ ਖਾਂਦੇ ਹਾਂ, ਪਰ ਰੋਜ਼ ਸਾਡਾ ਖਾਣਾ ਰੋਜ਼ਾਨਾ ਦਾ ਖਾਣਾ ਹੈ, ਇਸ ਨੂੰ ਬਿਨਾਂ ਕਹੇ ਵੀ ਖਾਵਾਂਗੇ। ਤੇ ਮਨ ਦਾ ਭੋਜਨ ਕੀ ਹੈ? ਭਜਨ, ਪਰਮਾਤਮਾ ਦਾ ਸਿਮਰਨ, ਇਹ ਵੀ ਰੋਜ਼ ਚਾਹੀਦਾ। ਗੁਰੂ ਘਰ ਦੇ ਵਿਚ ਦੋਹੇ ਲੰਗਰ ਚੱਲੇ ਨੇ, ਔਰ ਦੋਹੇ ਲੰਗਰਾਂ ਨੂੰ ਖੋਲ ਕੇ ਰਾਏ ਬਲਵੰਤ ਤੇ ਸੱਤੇ ਗੁਰੂ ਨੇ ਆਖੇ, ਕਿਉਂਕਿ ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਨਿਰੰਕਾਰ ਦੀ ਪੁਸਤਕ ਹੈ, ਉਹ ਚ ਕੋਈ ਹੋਰ ਗੱਲ ਨਹੀਂ ਕਹੀ ਗਈ। ਭੱਟਾਂ ਦੀ ਬਾਣੀ ਔਰ ਰਾਏ ਬਲਵੰਤ ਤੇ ਸੱਤੇ ਡੂਮ ਦੀ ਬਾਣੀ ਗੁਰੂ ਦੀ ਉਸਤ ਹੈ, ਉਹ ਗੁਰੂਆਂ ਦੀ ਉਸਤਤੀ ਕਰਦੀ ਹੈ। ਗੁਰੂ ਨੇ ਆਪਣੀ ਉਸਤਤੀ ਆਪ ਨਹੀਂ ਕੀਤੀ ਹੈ, ਗੁਰੂਆਂ ਨੇ ਨਿਰੰਕਾਰ ਦੀ ਉਸਤਤੀ ਕੀਤੀ ਹੈ, ਨਿਰੰਕਾਰ ਨੂੰ ਗੜਾਇਆ। ਗੁਰੂਆਂ ਦੀ ਬਾਣੀ ਸਾਰੀ ਸਾਰੀ ਦਰਦੀ ਆਪਣੀ ਗੱਲ ਕੋਈ ਨੀ ਚੱਲਦੀ। ਗੁਰੂ ਸਾਹਿਬ ਨੇ ਕਿਹਦੇ ਦਿੱਤਾ ਕਿ ਮੈਂ ਲੰਕਾ ਚਲਾਇਆ, ਮੈਂ ਬੜਾ ਕੁਛ ਕੀਤਾ? ਨਹੀਂ, ਪਰ ਉਹ ਦੱਸਿਆ ਰਾਏ ਬਲਵੰਤ ਦੇ ਸੱਤੇ ਗੁਰੂ ਨੂੰ, ਕਹਿੰਦਾ ਗੁਰੂ ਕਰਦੇ ਦੋ ਲੰਗਰ ਚੱਲੇ, ਲੰਗਰ ਚੱਲਿਆ ਗੁਰਸਬ ਦੇ ਹਰ ਤੋੜ ਨਾ ਆਵੀ ਖੱਟੀ ਹੈ, ਖਰਚੇ ਦਿੱਤ ਕਿਸਮ ਦੀ ਆਪ ਖਹਿੰਦੀ ਖੈਰ ਖੱਟੀ ਹੈ। ਕਹਿੰਦੇ ਹੋ ਗੁਰੂ ਘਰ ਦੇ ਵਿਚ ਗੁਰੂ ਕੇ ਸ਼ਬਦ ਦਾ ਲੰਗਰ ਚੱਲਦਾ, ਆਪ ਖੱਟਦੇ ਨੇ, ਆਪ ਖਾਂਦੇ ਨੇ ਗੁਰੂ ਜੀ, ਪਰ ਆਪ ਖਾ ਕੇ ਦੂਜਿਆਂ ਨੂੰ ਵਰਤਾਉਂਦੇ ਨੇ, ਬਾਣੀ ਆਪ ਪੜ੍ਹਦੇ ਨੇ, ਦੂਜਿਆਂ ਨੂੰ ਸੁਣਾਉਂਦੇ ਨੇ, ਔਰ ਦੂਜਿਆਂ ਨੂੰ ਜੁੜਾਉਂਦੇ ਨੇ। ਕੀ ਹੈ? ਲੰਗਰ ਚੱਲਿਆ ਗੁਰ ਸ਼ਬਦ ਦੇ ਹੱਥ ਤੋੜਨਾ ਆਵੀ ਖੱਟੀ ਹੈ, ਖਰਚੇ ਦਿੱਤ ਕਿਸਮ ਦੀ ਆਪ ਖਹਿੰਦੀ ਖੈਰ ਖੱਟੀ ਹੈ, ਹੋਵੇ ਸਿਫਤ ਕਿਸਮ ਦੀ ਨੂਰ ਅਸਾਂ ਪਰਸੋਂ ਝਾਤੀ ਹੈ। ਰਾਏ ਬਲਵੰਤ ਸੱਤਾ ਗੁਰੂ ਕਹਿੰਦਾ ਸਾਨੂੰ ਵਾਹਿਗੁਰੂ ਦੀ ਸਿਫਤੀ ਹੁੰਦੀ ਹੈ ਤੇ ਨੂਰ ਦੀ ਵਰਖਾ ਹੁੰਦੀ ਹੈ, ਨੂਰ ਦੀ ਵਰਖਾ ਹੋ ਰਹੀ ਹੈ। ਨੂਰ ਯਸੋਂ ਪੁਰਸੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਇਹ ਗੁਰੂ ਗ੍ਰੰਥ ਸਾਹਿਬ ਨੂੰ ਦੇਖਣ ਸਾਰਨਾ ਜੇ ਅਸੀਂ ਉਸ ਅੱਖ ਨਾਲ ਵੇਖ ਲਈਏ ਤੇ ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ, ਜਨਮਾਂ ਜਨਮਾਂ ਦੇਖਣ ਨਾਲ ਤੇ ਸੁਣ ਨਾਲ ਤਾਂ ਆਨੰਦ ਹੀ ਵੱਖਰਾ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ, ਸਾਜੇ ਗੁਰ ਫਰਮਾਇਆ ਕਿ ਫਿਰ ਤੂੰ ਬੋਲੋ ਹੱਟੀ ਹੈ। ਕਹਿੰਦਾ ਗੁਰੂ ਦੀ ਫਰਮਾਇਆ, ਜੋ ਗੁਰੂ ਨੇ ਫਰਮਾਇਆ ਉਸ ਦੇ ਪਿੱਛੇ ਕਾਹਨੂੰ ਆਪਣੇ ਰਖਾਓ? ਇਹ ਤਾਂ ਅੰਮ੍ਰਿਤਮਈ ਭੋਜਨ, ਇਹ ਮਨ ਦਾ ਭੋਜਨ ਹੈ, ਇਹ ਸੂਖਮ ਤਨ ਦਾ ਭੋਜਨ ਹੈ, ਇਹ ਭੋਜਨ ਹੈ। ਕਹਿੰਦਾ ਇਹ ਲੰਗਰ ਚੱਲਿਆ ਉੱਥੇ ਗੁਰੂ ਕੇ ਸ਼ਬਦ ਦਾ ਲੰਗਰ, ਤੇ ਦੂਜਾ ਲੰਗਰ ਜਿਹੜਾ ਤਨ ਦਾ ਲੰਗਰ ਉਹ ਵੀ ਚੱਲਿਆ ਮਹਾਰਾਜ ਕੇ। ਲੰਗਰ ਦੌਲਤ ਬੰਦੀ ਹੈ ਰਸ ਅੰਮ੍ਰਿਤ ਖੀਰ ਕਿਹਾਲੀ, ਕਹਿੰਦੇ ਫਿਰ ਉੱਥੇ ਰਸ ਅੰਮ੍ਰਿਤਮਈ ਖੀਰ ਔਰ ਲੰਗਰ ਗੁਰੂ ਕਾ, ਇਹ ਤਨ ਦਾ ਲੰਗਰ ਵੀ ਉੱਥੇ ਚੱਲਦਾ, ਦੋਵੇਂ ਲੰਗਰ ਬਰਾਬਰ ਚੱਲਣੇ, ਕਿਉਂਕਿ ਤਨ ਦਾ ਲੰਗਰ ਵੀ ਨਾ ਚੱਲੇ ਮਨ ਦਾ ਲੰਗਰ ਨਹੀਂ ਚੱਲ ਸਕਦਾ ਹੈ, ਕਿਉਂਕਿ ਮਨ ਨੂੰ ਤਨ ਨੂੰ ਪਹਿਲਾਂ ਲੋੜ ਹੈ ਅੰਨ ਦੀ, ਅੰਨ ਤਨ ਨੂੰ ਨਹੀਂ ਮਿਲਿਆ ਹੈ ਇਹ ਭੁੱਖਾ ਰਹਿ ਕੇ ਸਬਰ ਨਹੀਂ ਕਰ ਸਕਦਾ। ਭਗਤਾਂ ਨੂੰ ਕਹਿੰਦਾ ਯਾਰ ਮਾਲਾ ਆਪਣੀ ਲੀਜਿਆ ਭੁੱਖੇ ਭਗਤ ਨਾ ਕੀਜੇ, ਭੁੱਖੇ ਭਗਤ ਦੀ ਗੱਲ ਕਰਾਂਗੇ, ਭੁੱਖਾ ਤਾਂ ਰੋਟੀ ਦਾ ਸਰਮ ਚੱਲੇਗਾ, ਰੋਟੀ ਯਾਦ ਆਵੇਗੀ ਭੁੱਖੇ, ਬਲਕਿ ਤਾਂ ਜਿੰਨਾ ਜਿੰਨੇ ਗੀਤ ਜਿੰਨੇ ਇਹ ਤਮਾਸ਼ੇ ਜਿੰਨੇ ਵੀ ਗਾਣੇ ਗਾਏ ਜਾਂਦੇ ਸਭ ਅੰਨ ਦੇ ਗਾਏ ਜਾਂਦੇ, ਅੰਨ ਦੇ ਇਹ ਸਾਰੇ ਅੰਨ ਦੇ ਸਾਰੇ ਸਾਰੇ ਨੇ। ਕਿਤੇ ਜਾਓ ਤੁਸੀਂ, ਤੁਹਾਡੇ ਘਰ ਚ ਕੋਈ ਖੁਸ਼ੀ ਹੈ, ਉਸ ਖੁਸ਼ੀ ਨੂੰ ਪ੍ਰਗਟ ਕਰਨਾ ਹੈ, ਕਿਵੇਂ ਕਰਨਾ ਹੈ? ਅੰਨ ਚਾਹੀਦਾ, ਕਈ ਭੰਮ ਕੋਈ ਨੀ ਕਰਦੇ, ਆਪ ਬਹੁਤ ਖਾਓ ਬਈ, ਅੰਨ ਖਾਓ, ਰੈਸਟੋਰੈਂਟ ਦਾ ਚਲੋ ਜੀ ਇੱਥੇ ਨੀ ਚੜਿਆ, ਹੋਰ ਜ਼ਿਆਦਾ ਖਾਣੇ ਕਿੱਥੇ ਬਣਦੇ ਉੱਥੇ ਚੱਲੋ, ਫਿਰ ਉਦੋਂ ਵੱਡੇ ਬੰਦੇ ਉਦੋਂ ਵੱਡਾ ਫਾਈਵ ਸਟਾਰ ਹੋਟਲਾਂ ਜਾਂਦੇ ਨੇ ਕਿ ਇੱਥੇ ਖਾਣੇ ਵਧੀਆ ਬਣਦੇ ਨੇ। ਕਿਸੇ ਖੁਸ਼ੀ ਨੂੰ ਪ੍ਰਗਟ ਕਰਨਾ ਹੈ, ਕਿਸੇ ਖੁਸ਼ੀ ਨੂੰ ਦੁਨੀਆਂ ਜਣਾਉਣਾ ਹੈ, ਤੇ ਉਹ ਕਿਵੇਂ ਪ੍ਰਗਟ ਕਰੋਗੇ? ਖਾਣਾ ਖਵਾਓ, ਕਈ ਭਾਂਦੇ ਖਾਣੇ ਖਵਾਓ, ਤਨ ਦਾ ਭੋਜਨ ਖਵਾਓ, ਤਨ ਖੁਸ਼ ਹੋਵੇਗਾ, ਤੇ ਮਨ ਦੀ ਖੁਸ਼ੀ ਪ੍ਰਗਟ ਕਰਨੀ ਹੈ, ਮਨ ਨੂੰ ਸੁਖ ਦੇਣਾ, ਮਨ ਨੂੰ ਆਨੰਦ ਦੇਣਾ, ਤੇ ਉੱਥੇ ਬਾਣੀ ਸੁਣਾਓ, ਭੋਜਨ ਲੰਗਰ ਭਜਨ ਦਾ ਲੰਗਰ ਛਕਾਓ, ਪਰਮਾਤਮਾ ਦੇ ਸਿਮਰ ਦਾ ਲੰਗਰ ਛਕਾਓ। ਹੁਣ ਜਿਹੜਾ ਤਨ ਦਾ ਲੰਗਰ ਹੈ ਉਹ ਹੱਥਾਂ ਨਾਲ ਤਿਆਰ ਹੁੰਦਾ, ਖਾਇਆ ਮੂੰਹ ਨਾਲ ਜਾਂਦਾ, ਮਨ ਦਾ ਲੰਗਰ ਐਸਾ ਨਹੀਂ ਹੈ, ਕਿਉਂਕਿ ਲੰਗਰਾਂ ਦਾ ਦੋਵਾਂ ਦਾ ਫਰਕ ਹੈ, ਬਣਨ ਦਾ ਵੀ ਔਰ ਖਾਣ ਦਾ ਵੀ ਤੇ ਉਹਨੂੰ ਸਮਝਣ ਦਾ। ਤਨ ਦਾ ਲੰਗਰ ਹੈ ਹੱਥਾਂ ਨਾਲ ਤਿਆਰ ਹੋਵੇਗਾ, ਮੂੰਹ ਨਾਲ ਖਾਇਆ ਜਾਵੇਗਾ, ਪਰ ਮਨ ਦਾ ਲੰਗਰ ਹੈ ਜਿਹੜਾ ਸੂਖਮ ਤਨ ਦਾ ਲੰਗਰ ਹੈ ਉਹ ਮੂੰਹ ਨਾਲ ਤਿਆਰ ਹੁੰਦਾ ਤੇ ਕੰਨਾਂ ਨਾਲ ਖਾਇਆ ਜਾਂਦਾ, ਉਹਦਾ ਖਾਣ ਦਾ ਰਸਤਾ ਕੰਨ ਨੇ, ਕਿਉਂਕਿ ਬਾਣੀ ਮੂੰਹ ਨਾਲ ਬੋਲੀ ਜਾਂਦੀ ਹੈ, ਸੁਣੀ ਨਹੀਂ ਜਾਂਦੀ ਹੈ, ਬਾਣੀ ਸੁਣੀ ਜਿੱਥੋਂ ਜਿਸਨੇ ਸੁਣੀ ਹੈ ਉਸਨੇ ਬਾਣੀ ਨੂੰ ਸੁਣ ਕੇ ਮਨ ਚ ਵਸਾਇਆ, ਤਾਂ ਹੀ ਮਹਾਰਾਜ ਨੇ ਪਹਿਲੀਆਂ ਚਾਰ ਪੌੜੀਆਂ ਸੁਣਦੀਆਂ ਨੇ, ਜਪਦਾ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰਤਰ ਲਿਆ ਪਾਲ, ਸੁਣਿਆ ਦੀਪ ਲੋ ਪਾਤਾਲ, ਫਿਰ ਸੁਣੀ ਵੀ ਬਹੁਤ ਨਹੀਂ ਹੈ ਮੰਨਣੀ ਵੀ ਹੈ। ਮਹਾਰਾਜ ਕਹਿੰਦੇ ਸੁਣਨਾ ਨੀ ਹੈ ਗੱਲ ਕਿ ਤੁਸੀਂ ਮਿਠਾਈ ਦੀ ਦੁਕਾਨ ਤੇ ਗਏ, ਮਿਠਾਈ ਦੇਖਣੀ ਬਹੁਤ ਕੁਛ ਨੀ ਹੈ, ਮਿਠਾਈ ਦਾ ਭਾਵ ਉਤਰੀ ਬਹੁਤ ਕੁਛ ਨੀ ਹੈ, ਮਿਠਾਈ ਖਰੀਦਣੀ ਵੀ ਹੈ, ਔਰ ਖਰੀਦਣੀ ਬਹੁਤ ਕੁਛ ਨੀ ਹੈ, ਖਾਣੀ ਵੀ ਹੈ, ਤਾਂ ਖਵਾ ਦਾਂਗੇ। ਮਿਠਾਈ ਖਰੀਦ ਵੀ ਲਈ ਤੁਸੀਂ, ਡੱਬਿਆਂ ਚ ਪਾ ਵੀ ਲਈ, ਨਹੀਂ ਸਾਂਭੀ ਖਿੰਡ ਗਈ ਕਿਸੇ ਤੇ ਖਾਧੀ ਨੀ ਹੈ, ਕੋਈ ਸਵਾਦ ਆਵੇਗਾ? ਇਸੇ ਕਰਕੇ ਗੁਰਮੁਖ ਪਿਆਰਿਓ ਬਾਣੀ ਸੁਣਨੀ ਹੀ ਕਾਫੀ ਨੀ ਹੈ, ਔਰ ਸੁਣ ਕੇ ਮੰਨਣੀ ਵੀ ਹੈ, ਮੰਨਣੀ ਹੀ ਕਾਫੀ ਨੀ ਹੈ, ਉਹਨੂੰ ਉਹ ਅੰਦਰ ਹੀ ਵਸਾਉਣਾ ਜੋ ਗੱਲ ਸਾਨੂੰ ਕਹੀ ਹੈ, ਕਿਉਂਕਿ ਜੋ ਚੀਜ਼ ਸਾਨੂੰ ਮਿਲੀ ਉਹਦੀ ਸੰਭਾਲ ਕਰਨੀ, ਜੋ ਸਾਨੂੰ ਵਸਤੂ ਮਿਲੀ ਉਹਦੀ ਸੰਭਾਲ ਕਰਨੀ, ਨਾਮ ਦੀ ਵਸਤੂ ਸਾਨੂੰ ਮਿਲ ਗਈ ਉਹਨੂੰ ਸੰਭਾਲਣਾ ਵੀ ਹੈ, ਉਹਨੂੰ ਅੰਦਰ ਵਸਾਉਣਾ ਵੀ ਹੈ। ਸੋ ਤਨ ਦਾ ਲੰਗਰ ਹੱਥਾਂ ਨਾਲ ਤਿਆਰ ਹੁੰਦਾ, ਖਾਧਾ ਮੂੰਹ ਨਾਲ ਜਾਂਦਾ, ਮਨ ਦਾ ਲੰਗਰ ਮੂੰਹ ਨਾਲ ਤਿਆਰ ਹੁੰਦਾ, ਖਾਧਾ ਕੰਨਾਂ ਨਾਲ ਜਾਂਦਾ, ਕੰਨਾਂ ਦਾ ਅੰਦਰ ਜਾਂਦਾ, ਔਰ ਜਾਂਦਾ ਕਿੱਥੇ ਹੈ? ਸ਼ਬਦ ਜਿੱਥੋਂ ਪੈਦਾ ਹੋਇਆ ਉੱਥੇ ਮੁੜ ਕੇ ਲੈ ਕੇ ਜਾਣਾ। ਅਭਿਆਸੀ ਜਿਹੜੇ ਗੁਰੂ ਪਿਆਰੇ ਹੋਣਗੇ ਕਈ ਵਿਆਸੀ ਹੁੰਦੇ ਨੇ, ਸਾਨੂੰ ਤੇ ਪਤਾ ਨੀ ਹੁੰਦਾ, ਤੇ ਉਹਨਾਂ ਨੂੰ ਪਤਾ ਹੈ ਕਿ ਸ਼ਬਦ ਜਿਹੜਾ ਹੈ ਉਹ ਧੁਨੀ ਚੋਂ ਪੈਦਾ ਹੋਣਾ, ਤਾਂ ਕਰਕੇ ਧੁਨੀ ਕਹੇ, ਧੁਨ ਪੈਦਾ ਹੁੰਦੀ ਹੈ ਜਿੱਥੋਂ, ਆਵਾਜ਼ ਪੈਦਾ ਹੁੰਦੀ। ਫਿਰ ਕਬੀਰ ਭਗਤ ਕਹਿੰਦਾ ਮੈਂ ਹੁਣ ਜਿਹੜੀ ਇੱਥੋਂ ਗੰਗਾ ਪੈਦਾ ਹੋਈ ਹੈ, ਸ਼ਬਦ ਦੀ ਗੰਗਾ ਜੋ ਨਿਕਲੀ ਹੈ ਗੰਗੋਤਰੀ ਚੋਂ, ਔਰ ਫਿਰ ਜਾ ਕੇ ਕਲਕੱਤੇ ਪੈ ਗਏ ਸਮੁੰਦਰ ਦੇ ਵਿੱਚ, ਕਹਿਣ ਲੱਗਾ ਹੁਣ ਉੱਥੋਂ ਜਾ ਕੇ ਗੰਗਾ ਮੋੜ ਕੇ ਉੱਥੇ ਲੈ ਕੇ ਜਾਣੀ, ਕੋਈ ਸੌਖਾ ਖੇਡ ਨਹੀਂ ਹੈ। ਕਬੀਰ ਭਗਤ ਕਹਿੰਦਾ ਪਰ ਮੈਂ ਲੈ ਕੇ ਜਾਣੀ ਉਲਟੀ ਗੰਗਾ ਜਮਨ ਮਿਲਾਵਾਂ, ਬਿਨ ਜਲ ਸੰਗਮ ਮਨ ਮਹਿ ਨਾਵਾਂ, ਇਹ ਪਾਣੀ ਦਾ ਸੰਗਮ ਨਹੀਂ ਹੈ, ਇਹ ਸ਼ਬਦ ਦਾ ਸੰਗਮ ਹੈ, ਉੱਥੇ ਨਾ ਹੈ। ਇਹ ਪਾਣੀ ਦਾ ਸੰਗਮ ਨਹੀਂ, ਤ੍ਰਿਵੇਣੀ ਵੇਣੀ ਦਾ ਪਾਣੀ ਦਾ ਸੰਗਮ ਹੈ ਜਿੱਥੇ, ਬਿਨ ਜਲ ਸੰਗਮ, ਬਿਨਾਂ ਜਲ ਤੋਂ ਸੰਗਮ ਹੁੰਦਾ ਹੈ, ਸ਼ਬਦ ਦਾ ਹੁੰਦਾ ਕਿੱਥੇ ਹੈ ਕਿ ਧੁਨਤਾ ਦੀ ਧੁਨੀ ਜੋ ਪੈਦਾ ਹੋਈ, ਹਿਰਦੇ ਜਾ ਕੇ ਉਹਦੇ ਅੱਖਰ ਬਣੇ, ਕੰਨ ਤੇ ਜਾ ਕੇ ਆਵਾਜ਼ ਬਣੀ, ਔਰ ਮੂੰਹ ਥਾਲੀ ਜੀਭ ਥਾਲੀ ਉਹਨੂੰ ਬੋਲਿਆ, ਬਾਹਰ ਚਾਰ ਪੜਾਅ ਹੋ ਗਏ। ਫਿਰ ਕੰਨਾਂ ਦੁਆਰਾ ਉੱਥੇ ਸੁਣ ਕੇ ਮੁੜ ਕੇ ਲੈ ਕੇ ਜਾਣਾ, ਜਿੱਥੋਂ ਸ਼ਬਦ ਪੈਦਾ ਹੋਇਆ ਉੱਥੇ ਲੈ ਕੇ ਜਾਣਾ, ਜਿੱਥੋਂ ਸ਼ਬਦ ਨਿਕਲਿਆ ਉੱਥੇ ਲੈ ਕੇ ਜਾਣਾ। ਇਸ ਨੂੰ ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣੇ, ਧੁਨ ਦੇ ਵਿੱਚ ਧਿਆਨ ਕਰਨਾ, ਔਰ ਧਿਆਨ ਦੇ ਨਾਲ ਉੱਥੋਂ ਜਿੱਥੋਂ ਸ਼ਬਦ ਪੈਦਾ ਹੈ ਉੱਥੇ ਮੁੜ ਕੇ ਲੈ ਕੇ ਜਾਣੀ। ਫਿਰ ਐਸੇ ਸ਼ਬਦ ਦੀ ਆਰਾਧਨਾ ਕਰਨੀ ਹੈ। ਕਬੀਰ ਜੀ ਕਹਿੰਦਾ ਕਿਉਂ ਬਹੁਤੇ ਕੰਚਾਂ ਚ ਪਏ ਹੋ, ਐਸਾ ਗੁਰੂ ਕਰੋ ਜਿਹੜਾ ਮੁੜਕੇ ਨਾ ਕਰਨਾ ਪਵੇ, ਐਸਾ ਸ਼ਬਦ ਲਓ ਜਿਹੜਾ ਮੁੜਕੇ ਨਾ ਲੈਣਾ ਪਵੇ, ਔਰ ਐਸਾ ਧਿਆਨ ਕਰੋ ਜਿਹੜਾ ਮੁੜਕਾ ਕਰਨਾ ਪਵੇ, ਔਰ ਐਸਾ ਮਲ ਜਿਹੜੇ ਮੁੜਕੇ ਨਾ ਭਰਨਾ ਪਵੇ। ਕਹਿੰਦਾ ਇੱਕੋ ਹੀ ਵਾਰੀ ਹੁੰਦਾ ਸਭ ਕੁਛ, ਦੋ ਵਾਰੀ ਨਹੀਂ, ਇੱਕੋ ਹੀ ਵਾਰੀ। ਕਬੀਰ ਭਾਈ ਕਹਿੰਦਾ ਐਸੇ ਸੋ ਧਿਆਨ ਕਰੋ ਜੇ ਬਹੁ ਨਾ ਧਰਨਾ, ਸੋ ਪਦ ਰਵੋ ਜੇ ਬਹੁ ਨਾ ਰਵਣਾ, ਤੇ ਕਹਿੰਦੇ ਫਿਰ ਸੋ ਗੁਣ ਕਰੋ ਜੇ ਬਹੁ ਨਾ ਕਰਨਾ, ਸੋ ਪਦ ਰਵੋ ਜੇ ਬਹੁ ਨਾ ਰਵਣਾ, ਸੋ ਧਿਆਨ ਕਰੋ ਜੇ ਬਹੁ ਨਾ ਧਰਨਾ, ਐਸੇ ਮਰੋ ਜੇ ਬਹੁ ਨਾ ਮਰਨਾ। ਕਹਿੰਦੇ ਇੱਕੋ ਹੀ ਵਾਰੀ ਗੁਰੂ ਧਾਰਨ ਕਰੋ, ਕਹਿੰਦੇ ਗੁਰੂ ਬਦਲਦੇ ਫਿਰੋ ਕੱਲ ਨੂੰ, ਇਹ ਗੁਰੂ ਧਾਰਿਆ ਸੀ ਪਰ ਪੂਰਾ ਨਹੀਂ ਉਤਰਿਆ, ਕੱਲ ਗੁਰੂ ਬਦਲੋ, ਇਹ ਸ਼ਬਦ ਦਾ ਸਿਮਰਨ ਕੀਤਾ ਸੀ ਪਰ ਗੱਲ ਨਹੀਂ ਬਣੀ, ਖੇਡ ਬਣੀ ਨਹੀਂ, ਕੱਲ ਨੂੰ ਹੋਰ ਸਭ ਰਹਿੰਦੇ ਫਿਰੋ। ਇੱਕ ਮਸਾ ਪਕਾਇਆ ਉਹਨੂੰ ਕੱਢੋ ਬਾਹਰ, ਇੱਕ ਮਕਾਨ ਬਣਾਇਆ ਪਹਿਲਾਂ ਫਿਰ ਉਹਨੂੰ ਢਾਓ ਹੋਰ ਬਣਾਓ, ਕਿੰਨੀ ਮੁਸ਼ਕਿਲ ਹੈ, ਮੈਦਾਨ ਚ ਪਹਿਲੀ ਚੰਗੇ ਮਕਾਨ ਬਣਾ ਲਓ, ਕਹਿੰਦੀ ਪਹਿਲੀ ਵਾਰ ਇੱਕ ਢਾ ਕੇ ਦੂਜਾ ਉਸਾਰਨਾ ਬੜਾ ਔਖਾ ਹੈ। ਕਹਿੰਦੇ ਪਹਿਲਾਂ ਐਸੇ ਹੀ ਨਾ ਬਣਾਓ, ਸਾਨੂੰ ਕਈ ਭੁਲੇਖਾਂ ਚ ਪਾਉਂਦੇ ਨੇ, ਕਹਿੰਦੇ ਧਿਆਨ ਕਰੋ ਪਹਿਲਾਂ ਫੋਟੋ ਦਾ ਧਰ ਲਓ, ਪਹਿਲਾਂ ਫੋਟੋ ਚ ਬਣ ਜੂ, ਤੇ ਤੁਹਾਡੇ ਫੋਟੋ ਦਾ ਧਿਆਨ ਪਾ ਗਿਆ, ਹੁਣ ਫੋਟੋ ਕੇ ਫਿਰ ਅਗਲੀ ਯਾਤਰਾ ਸ਼ੁਰੂ ਕਰ ਲਓ, ਪਹਿਲਾਂ ਇੱਕ ਪੰਗਾ ਛੇੜ ਲਓ ਫਿਰ ਉਸਨੂੰ ਮੁਕਾਬਲਾ ਅਗਲੇ ਤਰੋ। ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਧਿਆਨ ਤਰੋ ਤੇ ਕੋ ਮਨ ਮੈਂ, ਇਹ ਗੁਰੂ ਕੋ ਧਿਆਨ ਕਿਹਦਾ ਧਰਨਾ ਹੈ, ਜੇ ਕੋ ਅੰਗ ਤੋਜ ਸਹਿ ਜਗ ਛਾਇਓ, ਜਿਹੜੇ ਦਾ ਇਮਿਤ ਹੋ ਜਿਹਦਾ ਜ਼ੋਰ ਤਾਕਤ ਮਿਲੀ ਨੀ ਜਾਂਦੀ, ਬੇਅਥਾਹ ਤਾਕਤ ਹੈ ਸ਼ਕਤੀ ਹੈ ਜਿਹਨੇ ਸਾਰੇ ਖੰਡਾਂ ਪ੍ਰਬੰਧਾਂ ਨੂੰ ਪਕੜ ਕੇ ਰੱਖਿਆ ਹੋਇਆ, ਉਸ ਅਕਾਲ ਪੁਰਖ ਸਾਰੇ ਵਿਆਪਕ ਹੈ, ਉਹਦਾ ਧਿਆਨ ਕਰੋ। ਅੱਜ ਤੁਹਾਡੇ ਕੋਲ ਫੋਟੋ ਹੈ, ਕੱਲ ਨੂੰ ਭੁੱਲ ਗਏ, ਕਹਿੰਦੇ ਧਿਆਨ ਕਰਦੇ ਫਿਰ ਕਿੱਥੇ ਲਈਏ ਹੁਣ, ਕੱਲ ਨੂੰ ਐਸਾ ਐਸਾ ਸ਼ਬਦ ਕਹਿੰਦੇ ਜਿਹੜਾ ਕਿਤੇ ਵੀ ਨਾ ਮੁੱਕੇ, ਗੁਰੂ ਉਹ ਹੋਵੇ ਜਿਹੜਾ ਹਰ ਥਾਂ ਦੇ ਵਿਆਪਕ ਹੋਵੇ। ਅੱਜ ਗੁਰੂ ਤੁਸੀਂ ਧਾਰ ਲਿਆ ਤਾਂ ਗੁਰੂ ਇੰਡੀਆ ਚਲਿਆ ਗਿਆ, ਫਿਰ ਗੁਰੂ ਭਾਲਦੇ ਫਿਰਾਂਗੇ, ਤੇ ਗੁਰੂ ਇੰਗਲੈਂਡ ਦੀ ਯਾਤਰਾ ਤੇ ਹੈ ਤੇ ਚੇਲੇ ਕੋਲ ਗੁਰੂ ਨੂੰ ਭਾਲਦੇ ਰਹਿਣ, ਨਹੀਂ ਮਰ ਕਬੀਰ ਭਗਤ ਗੁਰੂ ਉਹ ਕਰੋ ਜਿਹੜਾ ਹਰ ਵਕਤ ਹਾਜ਼ਰ ਹੋਵੇ, ਉਹ ਕੀ ਹੈ ਸ਼ਬਦ, ਪਵਨ ਗੁਰੂ। ਪਵਨ ਦਾ ਮਤਲਬ ਕੀ ਹੈ ਕਿ ਪਵਨ ਤੋਂ ਸ਼ਬਦ ਬਣਦਾ, ਪਵਨ ਉੱਠਦੀ ਹੈ ਧੁਨੀ ਤੋਂ ਔਰ ਉਹਦੇ ਨਾਲ ਸ਼ਬਦ ਬਣਦਾ, ਤੇ ਪਵਨ ਗੁਰੂ ਬਾਣੀ ਪਦ ਦੇ ਮਹਾਰਾਜ ਅਮਿਤ ਸ਼ਬਦ ਕਹੇ ਨੇ, ਉਹ ਪਵਨ ਗੁਰੂ ਗੁਰੂ ਸ਼ਬਦ ਹੈ, ਭਾਈ ਗੁਰਦਾਸ ਨੇ ਬੋਲਿਆ ਪਵਨ ਗੁਰੂ ਗੁਰ ਸ਼ਬਦ ਹੈ। ਕਹਿੰਦੇ ਪਵਨ ਜਿਹੜਾ ਗੁਰੂ ਹੈ, ਗੁਰੂ ਦਾ ਸ਼ਬਦ ਹੀ ਪਵਨ ਤੋਂ ਪੈਦਾ ਹੁੰਦਾ, ਕਿਉਂਕਿ ਪਵਨ ਤੋਂ ਹੀ ਬਾਜਾ ਵੱਜਦਾ, ਆਵਾਜ਼ ਹੁੰਦੀ ਹੈ। ਹਰਜੀ ਗੋਪਾ ਅੰਦਰ ਰੱਖ ਕੇ ਬਾਜਾ ਪਵਨ ਬਜਾਇਆ, ਬਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਕਿਰਤੀ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਈ ਭਾਵਨਿਕ ਨਾਲ ਦਸਵਾਂ ਦੁਆਰ ਦਿਖਾਇਆ। ਇਹ ਜਿਹੜਾ ਪਵਨ ਨਾਲ ਬਾਜਾ ਵੱਜ ਰਿਹਾ, ਪਾਉਣ ਦੇ ਨਾਲ ਸ਼ਬਦ ਪੈਦਾ ਹੁੰਦਾ, ਉਹ ਸ਼ਬਦ ਨੂੰ ਧਾਰਨ ਕਰੋ ਜਿਹੜਾ ਗੁਰੂ ਦਾ ਸ਼ਬਦ ਹੈ, ਔਰ ਜਿੱਥੇ ਵੀ ਹੋ ਸ਼ਬਦ ਉੱਥੇ ਹੀ ਹੋਵੇ, ਕਿੱਥੇ ਵੀ ਵਾਹਿਗੁਰੂ ਇੱਥੇ ਵੀ ਹੈ, ਪਰ ਕਿੱਥੇ ਵੀ ਕਹਿੰਦੇ ਵਾਹਿਗੁਰੂ ਸ਼ਬਦ ਜਿੱਥੇ ਮਰਜ਼ੀ ਕਹਿ ਲਓ, ਗੁਰੂ ਦਾ ਸ਼ਬਦ ਹੈ, ਮੂਲ ਮੰਤਰ ਤੁਹਾਡੇ ਯਾਦ ਹੈ, ਗੁਰੂ ਦਾ ਸ਼ਬਦ ਹੈ। ਇਸੇ ਕਰਕੇ ਬਾਣੀ ਧਿਆਨ ਉਦੋਂ ਤਰਿਆ ਜਾਊਗਾ ਉਸ ਬਾਣੀ ਦਾ ਜਿਹੜੀ ਬਾਣੀ ਸਾਡੇ ਕੰਠ ਹੋਵੇ। ਬਾਣੀ ਕੰਠ ਕਰਨੀ ਜਾਪ ਹੈ, ਬਾਣੀ ਗੁਟਕੇ ਦੇ ਪੜਨੀ ਜਪ ਹੈ, ਜਪ ਤੋਂ ਜਾਪ ਪਹੁੰਚਣਾ, ਕਿਉਂਕਿ ਜਪ ਕਰਨ ਤੋਂ ਸ਼ੁਰੂ ਹੁੰਦਾ, ਯਾਤਰਾ ਕਰਨ ਤੋਂ ਸ਼ੁਰੂ ਹੁੰਦੀ ਹੈ, ਪਰ ਕਰਨ ਤੋਂ ਸ਼ੁਰੂ ਹੋ ਕੇ ਯਾਤਰਾ ਜਿਹੜੀ ਹੈ ਉਹ ਮੰਜ਼ਿਲ ਤੇ ਪਹੁੰਚਦੀ ਹੈ। ਜੈਸੇ ਗੱਡੀ ਚ ਬੈਠਣਾ ਕਰਮ ਹੈ, ਗੱਡੀ ਚਲਾਉਣੀ ਕਰਮ ਹੈ, ਪਰ ਗੱਡੀ ਮੰਜ਼ਿਲ ਨਹੀਂ ਹੈ, ਮੰਜ਼ਿਲੇ ਤੇ ਚੱਲੇ ਉਹ ਹੈ। ਜੇ ਗੱਡੀ ਚ ਬੈਠ ਕੇ ਸਿਰ ਫੜ ਕੇ ਬੈਠੇ ਵੀ ਉਹੀ ਸਭ ਕੁਛ ਹੈ, ਨਹੀਂ, ਇਹ ਤੋਂ ਅੱਗੇ ਵੀ ਜਾਣੇ। ਜਾਪ ਕਰਮ ਹੈ, ਜਾਪ ਜਾਪ ਉਹ ਤਾਂ ਹੋਵੇਗਾ ਜਿਹੜਾ ਸਭਤਾ ਦੇ ਕੰਠ ਹੈ। ਇਸੇ ਕਰਕੇ ਸਾਰੇ ਧਰਮਾਂ ਨੇ ਇੱਕ ਮਹਾਂਮੰਤਰ ਬਣਾਇਆ ਬਹੁਤ ਛੋਟਾ, ਤਾਂ ਕਿ ਇੱਕ ਸਾਂਝ ਵੀ ਕਿਹਾ ਜਾਵੇ ਉਹਨੂੰ ਭੁੱਲੋ ਬਣਾ ਤੁਸੀਂ, ਪਰ ਯਾਦ ਵੀ ਹੋਵੇ ਵਾਹਿਗੁਰੂ, ਬੜਾ ਛੋਟਾ ਕੋਮਲ ਮੰਤਰ ਹੈ, ਇੱਕ ਸਾਂਝ ਕਿਹਾ ਜਾਂਦਾ। ਪਰ ਇਸਲਾਮ ਧਰਮ ਦਾ ਕਿ ਅੱਲਾਹੂ ਅੱਲਾਹੂ ਬੜਾ ਛੋਟਾ ਕਿਹਾ ਜਾਂਦਾ ਇੱਕ ਸਾਂਝ। ਸਨਾਤਨ ਧਰਮ ਦਾ ਮੰਤਰ ਕਿ ਹਰੀਓਮ ਹਰੀਓਮ ਕਿਹਾ ਜਾਂਦਾ ਇੱਕ ਸਾਂਝ। ਤੇ ਇਹ ਸਾਰੇ ਸ਼ਬਦ ਨੇ ਆਪੋ ਆਪਣੇ ਧਰਮਾਂ ਦੇ। ਤੋ ਗੁਰਮਤਾ ਕੀ ਸ਼ਬਦ ਹੈ? ਵਾਹਿਗੁਰੂ ਇੱਕ ਸਾਥ ਕਿਹਾ ਜਾਂਦਾ। ਤੇ ਕਬੀਰ ਕਹਿੰਦਾ ਸੋ ਪਦ ਰਵੋ ਜੇ ਬਹੁਰ ਨਾ ਰਵਣਾ, ਇਹ ਵਾਹਿਗੁਰੂ ਮੰਤਰ ਜਪੋ ਜੇ ਮੁੜਕੇ ਨਾ ਜਪਣਾ ਪਵੇ ਕੋਈ। ਜਿਹੜੇ ਮੰਤਰ ਨੂੰ ਭਾਈ ਗੁਰਦਾਸ ਨੇ ਕਿਹਾ, ਮੈਂ ਸਭਾ ਨੂੰ ਖੋਲ ਕੇ ਦੱਸਾਂ, ਜੈਸੇ ਅਸ਼ਟਰ ਤੀਰਥ ਪਰਸ ਕੀਓ ਜੁਗ ਚਾਰ ਧੜੇ ਕੈਲਾਸ ਰਹੋ, ਜੈਸੇ ਲਾਗ ਬਾਲ ਕੁਲ ਖੇਤਰ ਮੈਂ ਅਸਮੇਤ ਜਗ ਅਭੰਗ ਠਹਿਓ, ਜੈਸੇ ਕੋਟ ਬਸ ਤਕ ਬੁੱਧ ਮੁਖੀ ਮੈਂ ਸੰਤਰ ਮੈਂ ਧੰਦਾ ਦਿਓ, ਫੁਨੇ ਅੰਮ੍ਰਿਤ ਨਾਮ ਵਿਸ਼ੇਸ਼ੀ ਤੀਜਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਇੱਕ ਵਾਰ ਵਾਹਿਗੁਰੂ ਕਹਿੰਦਾ ਇਹਨਾਂ ਦਾ ਜ਼ਿਆਦਾ ਫਲ ਹੈ। ਕਬੀਰ ਜੀ ਕਹਿੰਦਾ ਸੋ ਪਦ ਰਵੋ ਜੇ ਬਹੁਰ ਨਾ ਰਵਣਾ, ਉਹ ਪਦ ਉਹ ਸ਼ਬਦ ਯਾਦ ਨਾ ਕਰੋ ਜੇ ਮੁੜਕੇ ਨਾ ਬਦਲਣਾ ਪਵੇ, ਕੱਲ ਨੂੰ ਫਿਰ ਬਦਲਣਾ ਪੈ ਜਾਵੇ। ਸੋ ਧਿਆਨ ਕਰੋ ਜੇ ਬਹੁਰ ਨਾ ਧਰਨਾ, ਉਹ ਧਿਆਨ ਕਰੋ ਜਿਹੜਾ ਮੁੜ ਕੇ ਬਦਲਣਾ ਨਾ ਪਵੇ, ਉਸੇ ਦਾ ਧਿਆਨ ਕਰੋ। ਪਰਮਾਤਮਾ ਵਾਹਿਗੁਰੂ ਕਾਲ ਪੁਰਖ ਸਾਰੇ ਵਿਆਪਕ ਹੈ ਜੀ ਦਾ, ਕਹਿੰਦੇ ਐਸੇ ਮਰੋ ਜੇ ਬਹੁਰ ਨਾ ਮਰਨਾ, ਉਹ ਮਰਨਾ ਇਹ ਨੀ ਤਨ ਦੀ ਮੌਤ ਨੂੰ ਮਰਨਾ ਨੀ ਕਹਿੰਦੇ, ਤਨ ਦੀ ਮੌਤ ਮੌਤ ਨਹੀਂ ਹੈ, ਮਨ ਦੀ ਮੌਤ ਮੌਤ ਹੈ। ਜੈਸੇ ਤਨ ਮਿੱਟੀ ਤੋਂ ਪੈਦਾ ਹੋਇਆ ਮਰ ਕੇ ਮਿੱਟੀ ਬਣ ਜਾਂਦਾ, ਮਨ ਨੂਰ ਤੋਂ ਪੈਦਾ ਹੋਇਆ ਮਰ ਕੇ ਨੂਰ ਬਣ ਜਾਂਦਾ। ਪਹਿਲਾਂ ਤਨ ਜੇ ਜਿਉਂਦਾ ਹੋਵੇ ਨੂਰ, ਮਨ ਪਹਿਲਾਂ ਮਰ ਜਾਵੇ, ਮਨ ਮਰੇਗਾ ਕੈਸੇ? ਮਨ ਸ਼ਬਦ ਦੇ ਦੁਆਰਾ ਮਰੇਗਾ, ਮਨ ਸ਼ਬਦ ਦੇ ਦੁਆਰਾ ਮਰੇਗਾ। ਮਨ ਨੂੰ ਹੋਰ ਕੋਈ ਬਾਤ ਦਾ ਢੰਗ ਨਹੀਂ ਹੈ ਕਿ ਮਨ ਸ਼ਬਦ ਦੇ ਦੁਆਰਾ ਵੱਸ ਵਿਚ ਆਵੇਗਾ। ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਓ ਕਹਿ ਕਬੀਰਾ, ਮਨ ਸਾਹ ਮਿਲਿਆ ਨਾ ਕੋਈ। ਕਹਿੰਦੇ ਮਨ ਸਾਧਨ ਦੀ ਸਾਧ ਰਹੀ ਭਗਤੀ ਹੈ, ਔਰ ਮਨ ਸਾਧਨ ਦੀ ਸਾਧ ਰਹੀ ਸਿਮਰਨ ਹੈ। ਜਿਨ੍ਹਾਂ ਨੇ ਮਨ ਸਾਧ ਲਿਆ ਉਸੇ ਨੂੰ ਸਾਧ ਕਹਿੰਦੇ ਨੇ। ਕਿਸੇ ਕੋਈ ਵਿਸ਼ੇਸ਼ ਕੋਈ ਲਾਹੌਰ ਦਾ ਨਾਮ ਸਾਧ ਨਹੀਂ ਹੈ, ਕੋਈ ਗੱਡੀ ਚਲਾਉਂਦਾ ਸਾਧ ਹੋ ਸਕਦਾ, ਕੋਈ ਦੁਕਾਨ ਤੇ ਬੈਠਾ ਸਾਧ ਹੋ ਸਕਦਾ, ਚੋਟੀ ਦਾ ਸੰਤ ਹੋ ਸਕਦਾ, ਬਲਕਿ ਜੋੜੇ ਗੰਢਣ ਵਾਲਾ ਅਰਦਾਸ ਭਗਤ ਬੜੇ ਪਤੀ ਧੋਣ ਵਾਲਾ ਅਰਦਾਸ ਚੋਟੀ ਦਾ ਸੰਤ ਹੈ। ਇਹ ਨੀ ਕਿ ਤੁਸੀਂ ਸਮਝੋ ਕਿ ਡੇਰਾ ਚ ਬੈਠਾ ਕੋਈ ਬਹੁਤੀਆਂ ਚਿੱਟੇ ਕੱਪੜੇ ਪਾ ਕੇ ਬੜਾ ਸੰਤ ਹੈ, ਚਿੱਟਿਆਂ ਦੇ ਥੱਲੇ ਖੜੀ ਕਿੰਨੀ ਕਾਸ ਲੁਕੀ ਪਈ ਹੈ ਪਤਾ ਨੀ, ਇਹ ਤਾਂ ਪਰਮਾਤਮਾ ਹੀ ਜਾਣੇ। ਔਰ ਜਿਮੀਦਾਰ ਆਪਦੇ ਖੇਤੀ ਕਰਦੇ ਧੰਨਾ ਭਗਤ ਚੋਟੀ ਦਾ ਸੰਤ ਹੈ, ਅਸੀਂ ਕਿੱਥੇ ਮੰਨਾਂਗੇ ਉਹਨੂੰ? ਅਸੀਂ ਸਮਝਾਂਗੇ ਚਾਰ ਗੜਬਈ ਨਾਲ ਚਾਹੀਦੇ ਨੇ, ਪੰਜ ਤਰਾਂਗੇ ਵਿੱਚ ਭੱਜਣ ਵਾਲੇ ਚਾਹੀਦੇ ਨੇ, ਔਰ ਦੋ ਚਾਰ ਉਹਦੀ ਹੋਰ ਤਰ ਕਰਨ ਵਾਲੇ ਚਾਹੀਦੇ। ਇਹ ਸੰਤ ਹੋਇਆ ਕਿਤੇ, ਗੱਡੀ ਬਹੁਤ ਵਧੀਆ ਹੋਣੀ ਚਾਹੀਦੀ ਹੈ, ਤੁਹਾਨੂੰ ਸਮਝਾਂਗੇ। ਪਰ ਪਦੋ ਜੀਵਨਾ ਸੰਤਾਂ ਦਾ, ਕਬੀਰ ਆਪਣੀ ਤਾਣੀ ਬੁਣਦਾ, ਖੱਡੀ ਬੁਣਦਾ, ਤਾਣੀ ਬੁਣਦਾ, ਚੋਟੀ ਦਾ ਸੰਤ ਹੈ। ਰੋਟੀ ਇੱਕ ਟਾਈਮ ਪਕਦੀ ਹੈ, ਦੂਜੇ ਪਤਾ ਨੀ ਮਿਲੇਗੀ ਨਾ, ਚੋਟੀ ਦਾ ਸੰਤ ਹੈ। ਤੋ ਜਿੰਨੇ ਵੀ ਸੰਤ ਹੋਏ, ਜਿੰਨੇ ਵੀ ਭਗਤ ਹੋਏ, ਚੋਟੀ ਦੇ ਹੋਏ ਨੇ, ਆਪਣੇ ਘਰਾਂ ਚ ਕਿਰਤ ਕਮਾਈ ਕਰਨ ਵਾਲੇ ਵੀ ਸੰਤ ਹੁੰਦੇ ਨੇ, ਆਪਣੇ ਘਰਾਂ ਚ ਕਿਰਤ ਕਮਾਈ ਕਰਨ ਵਾਲੇ ਵੀ, ਜਿਨ੍ਹਾਂ ਨੇ ਸਾਧਨ ਕੀਤਾ ਹੈ। ਸਾਧਨ ਕੀ ਹੈ? ਮਨ ਦੀ ਸਾਧਨਾ। ਧਰਮ ਦੀ ਦੁਨੀਆਂ ਚ ਧਰਮ ਦਾ ਰਸਤਾ ਕੀ ਹੈ? ਮਨ ਦੀ ਸਾਧਨਾ। ਮਨ ਸਾਧੇ ਸਿੱਧ ਹੋਏ, ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਉਹ ਸਿੱਧ ਹੋ ਗਏ। ਇਹ ਨਹੀਂ ਕਿ ਐਸੇ ਹੀ ਸਿੱਧ ਹੋ ਗਿਆ, ਕੋਈ ਐਵੇਂ ਪਖੰਡ ਕਰੇ ਮਾਇਆ ਛੱਡਦੀ ਮਾਇਆ ਭਜੀ ਤੋਂ ਕਿਹਾ ਪਿਆ ਜੋ ਮਾਨ ਪਜਿਆ ਨਹੀਂ ਜਾਏ, ਮਾਨ ਮੁਨੀ ਮਨਵਰ ਕਰੇ ਮਾਨ ਸਦਾ ਕੋ ਖਾਏ। ਮਾਇਆ ਛੱਡਣੀ ਵੀ ਕੋਈ ਬਹੁਤ ਵੱਡੀ ਭਗਤੀ ਨਹੀਂ, ਕਹਿੰਦਾ ਜੀ ਹੰਕਾਰ ਹੈ, ਮਾਇਆ ਵਾਲਾ ਕੰਮ ਕਦੇ ਚੱਲੇਗਾ। ਸਭ ਦੁਨੀਆ ਹੀ ਮਾਇਆ ਹੈ, ਸਰੀਰ ਵੀ ਮਾਇਆ ਹੈ, ਤਨ ਵੀ ਮਾਇਆ ਹੈ, ਕੱਪੜੇ ਮਾਇਆ ਨੇ, ਘਰ ਮਾਇਆ ਹੈ। ਮਾਇਆ ਦਾ ਤੱਕਣਾ ਕੀ ਹੈ? ਕਿ ਮਾਇਆ ਵਿਚ ਰਹਿੰਦਾ ਹੋਇਆ ਇਹਦਾ ਰਸ ਲੈਣਾ। ਜੈਸੇ ਬੇੜੇ ਨੇ ਪਾਣੀ ਤੇ ਚੱਲਣਾ ਪਰ ਡੁੱਬਦਾ ਵੀ ਪਾਣੀ ਚ, ਆ ਜਹਾਜ਼ ਹਵਾ ਚ ਉੱਡਦਾ ਪਰ ਡੇਦਾ ਵੀ ਹਵਾ ਚ ਨਹੀਂ, ਜਦੋਂ ਉਹਦੇ ਵਿਚ ਗ੍ਰਹਿਣ ਕਰੇਗਾ, ਪਾਣੀ ਨੂੰ ਬੇੜਾ ਵਿਚ ਗ੍ਰਹਿਣ ਕਰੇਗਾ, ਡੁੱਬ ਜਾਵੇਗਾ ਤੇ ਉੱਤੇ ਤਰਦਾ ਰਹੇ ਆਨੰਦ ਭੋਗੇਗਾ, ਦੁਨੀਆਂ ਨੂੰ ਤਾਰੇਗਾ। ਇਸੇ ਤਰ੍ਹਾਂ ਮਾਇਆ ਦਾ ਰਸ ਲੈ ਕੇ ਪਦਾਰਥਾਂ ਦੇ ਉੱਤੇ ਤਰਨਾ, ਕਿ ਉਹਨਾਂ ਦੇ ਨਾਲ ਆਪਣੇ ਜੀਵਨ ਨੂੰ ਚਲਾਉਣਾ ਤੇ ਉਹਨਾਂ ਦਾ ਲਾਹਾ ਲੈ ਕੇ ਵਾਹਿਗੁਰੂ ਪਰਮੇਸ਼ਰ ਨਾਲ ਜੁੜਨਾ, ਇਹ ਮਨੁੱਖੀ ਜੀਵਨ ਦਾ ਮਨੋਰਥ ਹੈ। ਔਰ ਮਨੁੱਖ ਦਾ ਸਭ ਦਾ ਭਵਿੱਖ ਕੀ ਹੈ? ਪਰਮਾਤਮਾ ਬਣਨਾ, ਨਿਰੰਕਾਰ ਬਣਨਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਸਾਰਾ ਦਾ ਭਵਿੱਖ ਹੀ ਹਰ ਬਣਨਾ ਹੈ, ਪਰਮਾਤਮਾ ਬਣਨਾ ਹੈ, ਹੋਰ ਤਾਂ ਭਵਿੱਖ ਨਹੀਂ ਹੈ। ਇਸ ਕਰਕੇ ਗੁਰੂ ਨੂੰ ਪਿਆਰਿਓ, ਅਸੀਂ ਬਣਨਾ ਪਰਮਾਤਮਾ, ਬਣਾਂਗੇ ਕੈਸੇ? ਸ਼ਬਦ ਦੁਆਰਾ, ਸ਼ਬਦ ਨੂੰ ਜਪ ਕੇ, ਨਿਰੰਕਾਰ ਨੂੰ ਜਪ ਕੇ, ਵਾਹਿਗੁਰੂ ਵਾਹਿਗੁਰੂ ਕਰਕੇ, ਬਾਣੀ ਪੜ੍ਹ ਕੇ ਗੁਰੂ ਨਾਲ ਜੁੜਨਾ। ਸੋ ਗੁਰੂ ਕਿਰਪਾ ਕਰੇ, ਜੋ ਜਿੰਨੀਆਂ ਸਤਿਗੁਰ ਦੇ ਚਰਨਾਂ ਵਿਚ ਆਪਾਂ ਨੇ ਵਿਚਾਰਾਂ ਕੀਤੀਆਂ ਨੇ, ਇਹ ਤੁਹਾਡੇ ਮਨ ਚ ਵਸਣ, ਔਰ ਮੇਰਾ ਸੁਣਾਇਆ ਸਬਦਾ ਹੋਵੇ, ਤੁਹਾਡਾ ਸੁਣਿਆ ਸਬਦਾ ਹੋਵੇ, ਤੁਹਾਡੇ ਜੀ ਦੇ ਮਨ ਚ ਵਸ ਜਾਣ। ਕੋਈ ਗੁਰਮੁਖ ਪੈਰਾ ਐਸਾ ਹੋਵੇ, ਕੋਈ ਗੁਰਮੁਖ ਗਹਿਰਾ ਹੋਵੇ, ਜਗਿਆਸੂ ਹੋਵੇ, ਕੋਈ ਨਾਮ ਦਾ ਰਸੀਆ ਹੋਵੇ, ਉਹਨੇ ਦਾਸ ਵਰਗੇ ਵੀ ਕਿਰਪਾ ਕਰਨੀ, ਕਿਉਂਕਿ ਬੋਲਣ ਨਾਲ ਕੋਈ ਜ਼ਰੂਰੀ, ਬੋਲਣ ਵਾਲਾ ਖਾਲੀ ਹੁੰਦਾ ਸਭ, ਬੋਲਣ ਵਾਲਾ ਖਾਲੀ ਹੁੰਦਾ, ਉਹਦੇ ਕੋਲੇ ਕੁਛ ਨੀ ਹੁੰਦਾ ਹੈ। ਗਿਆਨ ਦੀਆਂ ਗੱਲਾਂ ਕਰਨ ਕੋਈ ਗਿਆਨੀ ਨੀ ਹੁੰਦਾ। ਮਹਾਰਾਜ ਕਹਿੰਦੇ ਹਿਰਦੇ ਕਪ ਮੁੱਖ ਗਿਆਨੀ, ਝੂਠੇ ਕਹਾਂ ਬਲੋਸ ਪਾਣੀ, ਹਿਰਦੇ ਵਿਚ ਕਪ ਹੈ, ਬਾਹਰੋਂ ਗੱਲਾਂ ਗਿਆਨ ਦੀਆਂ ਕਰਦਾ, ਝੂਠਾ ਹੁੰਦਾ। ਸੋ ਉਹ ਬਲੋ ਪੈਰਾ, ਉਹਦੀ ਅਰਦਾਸ, ਉਹਦੀ ਬੇਨਤੀ, ਔਰ ਉਹਦਾ ਸਿਮਰਨ ਦਾਸ ਵਰਗੇ ਦੀ ਕਿਰਪਾ ਕਰਦੇ ਨੇ। ਸੋ ਇੰਨੀਆਂ ਕੁ ਬੇਨਤੀ ਪ੍ਰਮਾਣ ਕਰਨ ਦਾ ਸਮਾਂ ਹੋ ਗਿਆ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪੜ੍ਹਦੇ ਸੁਣਦੇ ਸਵਰਤ ਦਾਰੇ ਬੰਦ ਹੋਵਣੇ, ਲੋਕ ਸੁਖਣੇ ਪ੍ਰਲੋਕ ਸੁਹੇਲੇ, ਨਾਮ ਕਰ ਪ੍ਰਗਿਆ ਪਹਿਮੇਲੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ। ਰਾਮ ਸਹੀ ਮਹੱਲਾ ਤੀਜਾ, ਅੰਤ ਇੱਕ ਓਂਕਾਰ ਗੁਰੂ ਸਾਹਿਬ।